ਕਰਮ ਸਤਿਕਾਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜਿਓਂ ਚੱਲ ਕੇ ਗੁਰੂ ਸਾਹਿਬ ਜੀ ਦੇ ਪਾਵਨ ਹਜ਼ੂਰੀ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ ਤਕਰੀਬਨ ਸਾਰੀ ਸੰਗਤ ਆਈ ਗਈ ਹੈ ਥੋੜੇ ਬਹੁਤ ਰਹਿ ਗਏ ਆ ਪਿੱਛੇ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਅੱਧ ਤੋਂ ਪਿੱਛੇ ਰਸਤਾ ਬੰਦ ਕਰਕੇ ਬੈਠ ਜਾਓ ਜਿਹੜੇ ਵੀ ਵੀਰ ਜਾਂ ਭੈਣਾਂ ਹੁਣ ਆ ਰਹੇ ਨੇ ਅੱਧ ਤੋਂ ਪਿੱਛੇ ਉੱਥੇ ਰਸਤੇ ਦੇ ਵਿੱਚ ਹੀ ਬਿਠਾ ਲਿਓ ਨਾਲੇ ਜਗ੍ਹਾ ਕੰਮ ਆ ਜਾਏਗੀ ਰਸਤੇ ਦੇ ਵਿੱਚ ਬਹਿ ਜਾਣਗੇ ਪੰਡਾਲ ਵਿੱਚ ਤਕਰੀਬਨ ਸਾਰਾ ਭਰਿਆ ਹੋਇਆ ਬਹਿਣ ਨੂੰ ਜਗ੍ਹਾ ਨਹੀਂ ਇੱਧਰਲੇ ਪਾਸੇ ਬੈਠ ਜਾਣਗੇ ਰਸਤੇ 'ਚ ਆਪਾਂ ਜਿੰਨੇ ਵੀ ਬੈਠੇ ਹਾਂ ਭਾਈ ਟਿਕਾ ਬਣਾ ਕੇ ਰੱਖਿਓ ਚੰਗੀ ਗੱਲ ਹੈ ਕਿ ਜਲਦੀ ਸਾਰੀ ਸੰਗਤ ਆ ਗਈ ਇਕਾਗਰਤਾ ਬਣਾਈਏ ਬਸ ਹੁਣ ਫਟਾਫਟ ਜਿੱਥੇ ਜਿੱਥੇ ਜਗ੍ਹਾ ਮਿਲੇ ਸਾਰੇ ਵੀਰ ਭਰਾ ਬੈਠ ਜਾਓ ਇੱਥੇ ਰਸਤੇ ਦੇ ਵਿੱਚ ਹੀ ਜਿਹੜੇ ਜਾ ਰਹੇ ਨੇ ਇੱਥੇ ਰਸਤੇ ਦੇ ਵਿੱਚ ਹੀ ਕਿਤੇ ਬਿਠਾ ਦਿਓ ਭੈਣਾਂ ਵੀ ਸਾਰੀਆਂ ਪਹਿਰੇਦਾਰ ਵੀਰ ਤਕੜੇ ਹੋ ਕੇ ਭਾਈ ਪੰਜ ਚਾਰ ਪਹਿਰੇਦਾਰ ਹੋਰ ਸਗੋਂ ਪਿੱਛੇ ਚਲੇ ਜਾਓ ਕਈ ਵਾਰੀ ਫਿਰ ਆਉਣ ਵਾਲਿਆਂ ਨੂੰ ਫਿਰ ਉੱਥੇ ਟਿਕਾ ਦਿਆ ਕਰੋ ਪਹਿਰੇਦਾਰ ਹੋਰ ਦੋ ਚਾਰ ਪਿੱਛੇ ਚਲੇ ਜਾਓ ਜਿਹੜਾ ਵੀ ਕੋਈ ਹੁਣ ਬਾਅਦ ਵਿੱਚ ਆਵੇ ਉੱਥੇ ਹੀ ਪਿੱਛੇ ਟਿਕਾਈ ਜਾਏ ਲਓ ਜੀ ਆਪਾਂ ਫਿਰ ਹੁਣ ਕੋਸ਼ਿਸ਼ ਕਰੀਏ ਵੀ ਗੁਰੂ ਜੀ ਦੇ ਬਚਨਾਂ ਨੂੰ ਸਮਝੀਏ ਜਦੋਂ ਵੀ ਏਦਾਂ ਦੇ ਸ਼ਬਦ ਪੜ੍ਹੇ ਜਾਂਦੇ ਆ ਨਾ ਜਿਵੇਂ ਹੁਣ ਆਪਾਂ ਪੜ੍ਹਿਆ ਵੀ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕਹੋ ਹਮਵਾਰੇ ਉਦੋਂ ਪਹਿਲਾਂ ਆਪਾਂ ਸ਼ਬਦ ਪੜ੍ਹਿਆ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ ਜਦੋਂ ਏਦਾਂ ਦੇ ਸ਼ਬਦ ਪੜ੍ਹੇ ਜਾਂਦੇ ਆ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈਂ ਬਿਲਪ ਕਰੇ ਚਾਤਰ ਕੀ ਨਿਆਈ ਏਦਾਂ ਦੇ ਸ਼ਬਦ ਪੜ੍ਹੇ ਜਾਂਦੇ ਆ ਜਦੋਂ ਭਾਈ ਏਦਾਂ ਦੇ ਸ਼ਬਦ ਪੜ੍ਹੇ ਜਾਂਦੇ ਆ ਪੰਥ ਨਿਹਾਰੈ ਕੰਮਨੀ ਲੋਚਨ ਭਰੀ ਲੇ ਉਸਾਸਾ ਉਰ ਨਾ ਭਿੱਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ ਜਦੋਂ ਏਦਾਂ ਦੇ ਸ਼ਬਦ ਪੜ੍ਹੇ ਜਾਂਦੇ ਆ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਏਦਾਂ ਦੇ ਸ਼ਬਦ ਪੜ੍ਹੇ ਜਾਂਦੇ ਆ ਉਦੋਂ ਫਿਰ ਕੀ ਹੁੰਦਾ ਹੈ ਜਿੰਨੇ ਆਪਾਂ ਸਾਰੇ ਬੈਠੇ ਹਾਂ ਸਾਰੀਆਂ ਭੈਣਾਂ ਵੀ ਆਪਣੇ ਵੀਰ ਭਰਾ ਸਾਰੇ ਅਸੀਂ ਫਿਰ ਨਾ ਸੁਪਨਾ ਜਿਹਾ ਲੈਂਦੇ ਹਾਂ ਵੀ ਏਦਾਂ ਵੀ ਦਰਸ਼ਨ ਦੇ ਕੋਈ ਕਿਸੇ ਨੂੰ ਕਹੀ ਜਾਂਦਾ ਕੋਈ ਕਿਵੇਂ ਦਾ ਬਣਾਈ ਜਾਂਦਾ ਰੱਬ ਕੋਈ ਕਿਵੇਂ ਦਾ ਕੋਈ ਕਿਵੇਂ ਦਾ ਏਦਾਂ ਵੀ ਰੱਬ ਦੇ ਦਰਸ਼ਨ ਹੋਣ ਕੋਈ ਗੁਰੂ ਗੋਬਿੰਦ ਸਿੰਘ ਨੂੰ ਸਾਹਮਣੇ ਲੈ ਆਉਂਦਾ ਹੈ ਵੀ ਏਦਾਂ ਦਰਸ਼ਨ ਦਿਓ ਕਦੇ ਕੋਈ ਗੁਰੂ ਨਾਨਕ ਪਾਤਸ਼ਾਹ ਨੂੰ ਸਾਹਮਣੇ ਲਿਆਉਂਦਾ ਹੈ ਕੋਈ ਪਰਮਾਤਮਾ ਨੂੰ ਕਿਵੇਂ ਦਾ ਚਿਤਪਦਾ ਹੈ ਕੋਈ ਕਿਵੇਂ ਦਾ ਪਰ ਜੇ ਆਪਾਂ ਇਸ ਗੱਲ ਨੂੰ ਸਮਝ ਜਾਈਏ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮਾਤਮਾ ਕਿਹਨੂੰ ਕਹਿੰਦੇ ਹੈ ਤੇ ਪਰਮਾਤਮਾ ਦੇ ਦਰਸ਼ਨ ਕਿਹਨੂੰ ਕਹਿੰਦੇ ਹੈ ਜੇ ਇਹ ਗੱਲ ਸਾਡੇ ਸਮਝ 'ਚ ਆ ਜੇ ਬੜਾ ਸੌਖਾ ਨੁਕਤਾ ਉਲਝਾਉਣ ਵਾਲਿਆਂ ਨੇ ਉਲਝਾ ਹੀ ਇੰਨਾ ਦਿੱਤਾ ਵੀ ਗੱਲ ਫਿਰ ਸਮਝ 'ਚ ਨਹੀਂ ਆਉਂਦੀ ਪਹਿਰੇਦਾਰ ਵੀਰਾਂ ਨੂੰ ਬੇਨਤੀ ਵੀ ਉਹ ਜਿਵੇਂ ਹੁਣ ਭੈਣਾਂ ਤੁਰੀਆਂ ਆਉਂਦੀਆਂ ਦੋ ਚਾਰ ਉੱਥੇ ਤਕੜੇ ਹੋ ਕੇ ਬੈਠੋ ਪਿੱਛੇ ਜਾ ਕੇ ਮੈਂ ਤਾਂ ਹੀ ਬੇਨਤੀ ਵਾਰ ਵਾਰ ਕਰਦਾ ਵੀ ਬਿਠਾਓ ਉਹ ਜਿੱਥੇ ਸਿੰਘ ਇੱਕ ਦੋ ਬੈਠੇ ਉੱਥੇ ਹੋਰ ਸਿੰਘ ਜਾਓ ਬੀਬੀਆਂ ਵਾਲੇ ਪਾਸੇ ਤਿੰਨ ਚਾਰ ਵੀਰ ਬਹਿ ਜਾਓ ਜਾ ਕੇ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਪਹਿਰੇਦਾਰਾਂ ਦਾ ਕਿ ਤਕੜੇ ਹੋ ਕੇ ਡਿਊਟੀ ਕਰਦੇ ਹੋ ਹੋਰ ਵੀ ਵਧੀਆ ਢੰਗ ਨਾਲ ਨਿਭਾਓ ਆਹ ਨੁਕਤੇ ਆ ਜਦੋਂ ਸਮਝੋ ਭਾਈ ਫਾਰਮੂਲਾ ਸਮਝ 'ਚ ਆ ਜਾਏ ਬਾਕੀ ਤੇ ਗੱਲ ਕਲਿੱਕ ਆਪੇ ਹੋ ਜਾਂਦੀ ਹੈ ਜਿਵੇਂ ਹੁਣ ਜਿਹੜੇ ਕੁਐਸਚਨ ਹੱਲ ਕਰਦੇ ਆ ਬੱਚੇ ਮੈਥ ਦੇ ਵੀਰ ਭਰਾ ਜਦੋਂ ਫਾਰਮੂਲਾ ਸਮਝ 'ਚ ਆ ਜਾਂਦਾ ਹੈ ਤੇ ਬਾਕੀ ਕੁਐਸਚਨ ਹੱਲ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ ਇੱਕ ਤੇ ਇਹ ਨੁਕਤਾ ਦਿਮਾਗ 'ਚ ਰੱਖੋ ਵੀ ਪਰਮਾਤਮਾ ਸਰਬ ਵਿਆਪਕ ਹੈ ਜਿਹਦੇ ਕਰਕੇ ਅੱਜ ਪੰਛੀ ਉੱਡ ਰਿਹਾ ਹੈ ਜਿਹਦੇ ਕਰਕੇ ਦਰਖਤ ਹਰਾ ਹੈ ਜਿਹਦੇ ਕਰਕੇ ਮੇਰਾ ਤੁਹਾਡਾ ਦਿਲ ਧੜਕਦਾ ਹੈ ਜਿਹਦੇ ਕਰਕੇ ਹੱਥ ਪੈਰ ਹਿੱਲਦੇ ਹੈ ਹਰੇਕ ਦੇ ਵਿੱਚ ਸਰਬ ਵਿਆਪਕ ਪਰਮਾਤਮਾ ਹੈ ਜਿਹਦੇ ਕਰਕੇ ਸੂਰਜ ਤੁਰਿਆ ਫਿਰਦਾ ਹੈ ਜਿਹਦੇ ਕਰਕੇ ਕਰੋੜਾਂ ਹੀ ਚੰਦਰਮਾ ਸੂਰਜ ਇੱਥੇ ਉੱਡੇ ਫਿਰਦੇ ਐ, ਪਤਾ ਹੀ ਨਹੀਂ ਅਣਗਿਣਤ ਇੱਥੇ ਧਰਤੀਆਂ ਹਨ, ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਚੇਤਾ ਰੱਖਿਓ, ਪਰਮਾਤਮਾ ਸਰਬ ਵਿਆਪਕ ਸ਼ਕਤੀ ਹੈ ਜਿਹੜੀ ਜੋ ਸਾਰਿਆਂ ਨੂੰ ਚਲਾ ਰਹੀ ਹੈ। ਜਿਵੇਂ ਇੱਕ ਧਾਗੇ ਦੇ ਵਿੱਚ ਮਣਕੇ ਪਰੋਏ ਹੋਏ ਹੁੰਦੇ ਆ, ਉਹ ਸਾਰਾ ਕੁਝ ਇੱਕ ਕਨੈਕਟ ਹੈ, ਇੱਕ ਦੂਜੇ ਨਾਲ ਜੁੜਿਆ ਹੋਇਆ। ਇਹ ਤੇ ਹੈ ਰੱਬ ਪਰਮਾਤਮਾ, ਜਿਹਨੂੰ ਸਾਇੰਸ ਦੀ ਭਾਸ਼ਾ ਵਿੱਚ ਕਹਿੰਦੇ ਆ ਵੀ ਐਟਮਸ ਨੇ ਜਿਹੜੇ ਬੜੀ ਸਪੀਡ ਨਾਲ ਘੁੰਮਦੇ ਆ, ਸ਼ੇਪ ਬਣਦੀ ਹੈ, ਉਦਾਂ ਹੈ ਨਹੀਂ। ਵੇਖੋ ਵੀ ਜੇ ਬੰਦਾ ਦਿਸਦਾ ਨਾ ਤੁਹਾਨੂੰ, ਬੰਦੇ ਦੀ ਸ਼ੇਪ ਬਣਦੀ ਹੈ, ਨਾਲੇ ਇਹ ਵੀ ਬਣਾਉਣ ਵਾਲੇ ਤੇ ਡਿਪੈਂਡ ਕਰਦਾ ਵੀ ਕਿੱਦਾਂ ਦੀ ਬਣਾਉਣੀ ਹੈ। ਆਖੋ
ਸਤਨਾ
ਸ਼ੇਪ ਉਦਾਂ ਉਦਾਂ ਜੇ ਜਿਹੜਾ ਹੱਥ ਮੇਰਾ ਤੁਹਾਨੂੰ ਦਿਸਦਾ ਹੈ, ਇਹ ਹੱਥ ਇਦਾਂ ਸਥੂਲ ਨਹੀਂ, ਇਹ ਸਪੀਡ ਨਾਲ ਕਣ ਨੇ ਜਿਹੜੇ ਘੁੰਮਦੇ ਨੇ, ਜਿਹਨਾਂ ਨੂੰ ਐਟਮਸ ਕਹਿੰਦੇ ਆ। ਇੱਕ ਜਰਾ ਜਰੇ ਨੇ ਜਿਹੜੇ ਬੜੀ ਸਪੀਡ ਨਾਲ ਘੁੰਮਦੇ ਆ ਤੇ ਸ਼ੇਪ ਬਣਦੀ ਹੈ। ਸ਼ੇਪ ਇਦਾਂ ਬਣਦੀ ਹੈ, ਹੈ ਨਹੀਂ, ਸਪੀਡ ਨਾਲ ਘੁੰਮਣ ਕਰਕੇ ਸ਼ੇਪ ਬਣਦੀ। ਫਿਰ ਸਮਝੋ, ਪੱਖੇ ਦੇ ਤਿੰਨ ਫਰ ਹੁੰਦੇ ਆ ਨਾ ਲੱਗੇ ਹੋਏ, ਉਦਾਂ ਕੀ ਹੈ ਉਹਦੀ ਸ਼ੇਪ, ਤਿੰਨ ਫਰ ਨੇ ਜਦੋਂ ਖੜਾ ਹੁੰਦਾ ਤੇ ਜਦੋਂ ਉਹ ਸਪੀਡ ਨਾਲ ਘੁੰਮਦਾ ਫਿਰ ਉਹਦੀ ਗੋਲ ਸ਼ੇਪ ਹੋ ਜਾਂਦੀ ਹੈ। ਉਦਾਂ ਤੇ ਗੋਲ ਨਹੀਂ ਹੁੰਦਾ ਪੱਖਾ, ਜਦੋਂ ਸਪੀਡ ਨਾਲ ਘੁੰਮਦੀ ਹੈ ਤਾਂ ਸ਼ੇਪ ਬਣਦੀ ਹੈ। ਇਸੇ ਤਰ੍ਹਾਂ ਹਰੇਕ ਚੀਜ਼ ਹੈ ਜਿਹੜੀ ਨਾ ਉਹ ਬੜੀ ਸਪੀਡ ਨਾਲ ਘੁੰਮ ਰਹੀ ਹੈ, ਇੰਨੀ ਬਰੀਕ ਹੈ ਉਹਦੀ, ਇੰਨੇ ਕਹਿ ਦਿਓ ਤੁਸੀਂ ਵੀ ਅਰਬਾਂ ਦੀ ਸਪੀਡ ਹੈ, ਤੇਜ਼ ਇੰਨੀ ਤੇਜ਼ ਘੁੰਮਦੇ ਨੇ ਇਹ ਕਣ। ਆ ਜਿਹੜੇ ਕਣ ਨੇ ਸਾਡੇ ਵਿੱਚ ਐਡੀ ਸਪੀਡ ਨਾਲ ਘੁੰਮਦੇ ਆ ਵੀ ਸ਼ੇਪ ਬਣਦੀ ਹੈ, ਸ਼ੇਪ ਬਣਦੀ ਹੈ ਉਹਨੂੰ, ਉਹ ਸਾਰੀਆਂ ਸ਼ੇਪ ਇਸੇ ਤਰ੍ਹਾਂ ਸਾਰੇ ਪਾਸੇ ਹਰ ਚੀਜ਼ ਦੀ ਸ਼ੇਪ ਵੱਖਰੀ ਵੱਖਰੀ ਬਣ ਰਹੀ ਹੈ। ਇੱਕ ਪਰਮਾਤਮਾ ਹੀ ਹੈ, ਅਲੱਗ ਅਲੱਗ ਜਿਵੇਂ ਸਮੁੰਦਰ ਲਹਿਰਾਂ ਜੀਆਂ ਖੜੀਆਂ ਹੁੰਦੀਆਂ ਸਮੁੰਦਰ ਦੇ ਵਿੱਚ, ਇਦਾਂ ਹੀ ਪਰਮਾਤਮਾ ਹੀ ਸਾਰੇ ਪਾਸੇ ਹੈ, ਆਪਾਂ ਸਾਰੇ ਉਹਦੀਆਂ ਲਹਿਰਾਂ ਹੀ ਨੇ, ਲਹਿਰਾਂ ਹੀ ਨੇ, ਹੈ ਰੱਬ ਹੀ ਹੈ। ਮੰਨ ਲਓ ਸਮੁੰਦਰ ਦੀਆਂ ਲਹਿਰਾਂ ਅਲੱਗ ਅਲੱਗ ਲੱਗਦੀਆਂ ਨੇ, ਹੁੰਦੀਆਂ ਅਲੱਗ ਅਲੱਗ ਥੋੜ੍ਹਾ ਨੇ, ਹੈ ਤੇ ਸਮੁੰਦਰ ਹੀ ਹੈ। ਜਿਵੇਂ ਆਪਾਂ ਬਹੁਤ ਵਾਰ ਅਰਜ ਕੀਤੀ ਹੈ ਬਈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਰੱਬ ਦੇ ਵਿੱਚ ਤੇ ਮੇਰੇ 'ਚ ਕੀ ਅੰਤਰ ਹੈ। ਆਪਾਂ ਸਾਰਿਆਂ ਨੇ ਸੋਚਣਾ ਵੀ ਮੇਰੇ 'ਚ ਤੇ ਰੱਬ 'ਚ ਕੀ ਅੰਤਰ ਹੈ। ਮੋਹੀ ਤੋਹੀ ਤੋਹੀ ਮੋਹੀ ਅੰਤਰ ਕੈਸਾ, ਕਹਿੰਦੇ ਜਲ ਤਰੰਗ, ਜਲ ਤਰੰਗ ਕਣਕ ਕਟਕ ਜੈਸਾ, ਕਣਕ ਕਟਕ ਜੈਸਾ। ਸੁਣੋ, ਤੇਰੇ ਵਿੱਚ ਤੇ ਮੇਰੇ ਵਿੱਚ ਮੇਰੇ ਰੱਬ ਜੀ ਕੀ ਅੰਤਰ ਹੈ, ਜਿਵੇਂ ਲਹਿਰ ਦੇ ਵਿੱਚ ਤੇ ਸਮੁੰਦਰ ਵਿੱਚ ਅੰਤਰ ਹੈ। ਲੱਗਦੀ ਲਹਿਰ ਵੱਖ ਹੈ ਪਰ ਹੁੰਦੀ ਕੀ ਹੈ, ਸਮੁੰਦਰ ਦਾ ਹਿੱਸਾ। ਜਿੱਦਾਂ ਸੋਨੇ ਦੇ ਗਹਿਣੇ ਤੇ ਸੋਨੇ ਵਿੱਚ ਫਰਕ ਹੈ, ਕੀ ਫਰਕ ਹੈ, ਸੋਨੇ ਦੇ ਗਹਿਣੇ ਵੀ ਸੋਨਾ ਹੀ ਹੁੰਦੇ ਤੇ ਸੋਨੇ ਦੀ ਡਲੀ ਵੀ ਸੋਨਾ ਹੀ ਹੁੰਦੀ, ਸਮੁੰਦਰ ਵੀ ਪਾਣੀ ਹੋਈ ਹੈ, ਪਾਣੀ ਦੀ ਸਮੁੰਦਰ ਦੀ ਲਹਿਰ ਵੀ ਪਾਣੀ ਹੋਈ ਹੈ। ਬਸ ਆਪਾਂ ਵੀ ਇੱਕ ਤਰ੍ਹਾਂ ਨਾਲ ਰੱਬ ਦੀ ਹੋਈ ਅੰਸਾਂ ਰੂਪ ਹੈ, ਸ਼ੇਪ ਬਣੀ ਹੋਈ ਹੈ, ਹਰ ਪਾਸੇ ਵੀ ਰੱਬ ਹੈ, ਆਪਾਂ ਵੀ ਉਹਦੇ ਵਿੱਚ ਹੀ ਹਾਂ। ਬਸ ਅੰਤਰ ਕੋਈ ਨਹੀਂ ਮੇਰਿਆ ਰੱਬਾ, ਤੇਰੇ ਤੇ ਮੇਰੇ ਵਿੱਚ ਇੰਨਾ ਹੀ ਅੰਤਰ ਹੈ, ਬਸ ਲੱਗਦੀ ਅਲੱਗ ਜੇ ਹਾਂ, ਹੈ ਤੇ ਇੱਕੋ ਹੀ ਸ਼ਕਤੀ ਹੈ ਜਿਹੜੀ ਸ਼ੇਪ ਬਣਾ ਰਹੀ ਹੈ, ਸਪੀਡ ਨਾਲ ਘੁੰਮਣ ਵਾਲੇ ਕੰਮ ਸ਼ੇਪ ਬਣਾ ਰਹੇ ਅਲੱਗ ਅਲੱਗ। ਸਾਰੇ ਆਪਾਂ ਰੱਬ ਵਿੱਚ ਰਹਿੰਦੇ ਹਾਂ, ਪਰਮਾਤਮਾ ਸਰਬ ਵਿਆਪਕ ਹੈ। ਫਰੀਦਾ ਖਾਲਕ ਖਲਕ ਮੈਂ, ਲੋ ਗਾ ਕੇ ਪੜੋ, ਸੁਣੋ ਧਿਆਨ ਇਕਾਗਰ ਪੂਰਾ ਕਰ ਲਓ ਫਟਾਫਟ, ਆਪਾਂ ਧਿਆਨ ਪੂਰਾ ਹਾਜ਼ਰ ਕਰਕੇ ਸੁਣੀਏ। ਹਾਂਜੀ,
ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸਨੋ ਆਖੀਐ, ਜਾਂ ਤਿਸ ਬਿਨ ਕੋਈ ਨਾਹੀ।
ਮਾੜਾ ਕਿਵੇਂ ਕਹਿ ਦਈਏ, ਤੇਰੇ ਬਿਨਾਂ ਤੇ ਕੁਛ ਹੈ ਹੀ ਨਹੀਂ, ਇੱਥੇ ਤੇਰੇ ਤੋਂ ਬਿਨਾਂ ਕੁਛ ਨਹੀਂ, ਇੱਥੇ ਮਾੜਾ ਰੱਬਾ ਹੈ ਹੀ ਤੂੰ ਹੈ, ਫਿਰ ਮਾੜਾ ਕਿਵੇਂ ਕਹਿਦੇ ਆ। ਕੁੱਤੇ ਵਿੱਚ ਵੀ ਤੂੰ ਹੈ, ਗਧੇ ਵਿੱਚ ਵੀ ਤੂੰ ਹੈ, ਸੂਰ ਵਿੱਚ ਵੀ ਤੂੰ ਹੈ, ਜਦੋਂ ਤੇਰੇ ਬਿਨਾਂ ਕੁਛ ਹੈ ਹੀ ਨਹੀਂ, ਜਦੋਂ ਹੈ ਹੀ ਤੂੰ ਹੈ ਫਿਰ ਮਾੜਾ ਕਿਵੇਂ ਹੋ ਗਿਆ ਸਤਨਾਮ
ਸ੍ਰੀ ਵਾਹਿਗੁਰੂ
ਤੇ ਸਾਨੂੰ ਇਹ ਸਮਝਾਇਆ ਜਾਂਦਾ ਵੀ 84 ਮਾੜੀ ਹੈ ਕਿਤੇ ਪੈ ਨਾ ਜਾਈ ਏਦਾਂ ਹੀ ਕਿਹਾ ਜਾਂਦਾ ਮੈਂ ਆ ਧਨੌਲੇ ਦੀਵਾਨ ਵਿੱਚ ਬੇਨਤੀ ਕੀਤੀ ਸੀ ਇਹ ਸਾਡੇ ਦਿਮਾਗ 'ਚ ਇਹ ਗੱਲ ਭਰੀ ਹੋਈ ਹੈ ਕਿ ਤੂੰ ਕਿਤੇ 84 'ਚ ਨਾ ਪੈ ਜੀ ਨਾ ਪਿਆ ਰਿਹੋ ਹੈ ਜਦੋਂ ਰੱਬ ਹੈ ਪਰਮਾਤਮਾ ਹਰ ਪਾਸੇ ਹੈ ਜੇ ਕੁੱਤਾ ਬਣਾ ਦੂ ਤੇ ਕੁੱਤੇ ਵਾਲਾ ਦਿਮਾਗ ਵੀ ਤੇ ਹੋਏਗਾ ਉਨਾ ਕੁ ਜੇ ਪੰਛੀ ਬਣਾਊ ਤੇ ਉੱਡਣਾ ਵੀ ਤੇ ਸਿਖਾ ਕੇ ਭੇਜੂ ਜੇ ਪਰਮਾਤਮਾ ਨਾਲ ਸਾਡਾ ਕਨੈਕਸ਼ਨ ਜੁੜ ਜਾਏ ਫਿਰ ਜਿੱਦਾਂ ਦਾ ਮਰਜ਼ੀ ਰੂਪ ਬਣਦਾ ਉਹਦੇ ਤੋਂ ਬਿਨਾਂ ਕੁਛ ਨਹੀਂ ਇੱਥੇ ਮਾੜਾ ਨਹੀਂ ਬੰਦਾ ਅੰਦਰੋਂ ਕੁੱਤਾ ਗਧਾ ਨਾ ਬਣੇ ਇਹ 84 ਮਾੜੀ ਹੈ ਜੀ ਅੰਦਰ ਵਾਲੀ ਜਿਹੜੀ 84 ਹੈ ਬੰਦਾ ਇਨਸਾਨੀਅਤ ਦੇ ਤਲ ਤੋਂ ਗਿਰ ਕੇ ਜਦੋਂ ਥੱਲੇ ਚੱਲਿਆ ਜਾਂਦਾ ਹੈ ਨਾ ਫਿਰ ਮਾੜਾ ਇਨਸਾਨ ਚੋਂ ਇਨਸਾਨੀਅਤ ਮਰ ਗਈ ਫਿਰ ਤੇ ਕਿਸੇ ਵੀ ਕੰਮ ਦਾ ਨਹੀਂ ਜਿਵੇਂ ਹੁਣ ਆਪਾਂ ਪੜ੍ਹਦੇ ਹਾਂ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਹੁਣ ਜਿਵੇਂ ਅਸੀਂ ਸਾਡੇ ਹੁਣ ਆਪਾਂ ਇਦਾਂ ਹੀ ਪੜ੍ਹਦੇ ਹਾਂ ਨਾ ਵੀ ਭਾਈ ਪਸ਼ੂਆਂ ਦੇ ਹੱਡ ਵਿਕਦੇ ਤੇਰਾ ਚੰਮ ਨਾ ਕਿਸੇ ਕੰਮ ਆਵੇ ਇਦਾਂ ਹੀ ਪੜ੍ਹਦੇ ਵੀ ਬੰਦਾ ਤੇ ਕਿਸੇ ਕੰਮ ਨਹੀਂ ਆਉਂਦਾ ਪਸ਼ੂ ਕਿੰਨੇ ਕੰਮ ਆ ਜਾਂਦੇ ਆ ਪਰ ਹੁਣ ਤੇ ਗੱਲ ਸੋਚਣ ਵਾਲੀ ਹੈ ਅੱਜ ਕੱਲ੍ਹ ਤੇ ਬੰਦੇ ਦੀ ਕਿਡਨੀ ਵੀ ਭਾਈ ਦੂਜੇ ਬੰਦੇ ਨੂੰ ਪੈ ਜਾਂਦੀ ਹੈ ਅੱਜ ਕੱਲ੍ਹ ਤੇ ਅੱਖਾਂ ਵੀ ਦੂਜੇ ਬੰਦੇ ਦੇ ਕੰਮ ਚ ਦੂਜੇ ਬੰਦੇ ਦੇ ਲੱਗ ਜਾਂਦੀ ਹੈ ਫਿਰ ਇਹਦਾ ਅਰਥ ਕੀ ਹੋਇਆ ਇਹਦਾ ਅਰਥ ਇਹ ਹੈ ਕਿ ਮੇਰਿਆ ਰੱਬਾ ਬੰਦੇ ਬਣਾ ਦੇ ਬੰਦੇ ਮੇਰੇ ਕਰਮ ਮਾੜੇ ਹੈ ਮੇਰੀ ਸੋਚ ਮਾੜੀ ਹੈ ਮੇਰੇ ਸੋਚ ਮਾੜੀ ਕਰਕੇ ਮੇਰੇ ਕਰਮ ਮਾੜੇ ਹੋ ਗਏ ਮੇਰਿਆ ਮਾਲਕਾ ਇਨਸਾਨੀਅਤ ਜਦੋਂ ਮਰ ਜੇ ਫਿਰ ਇਨਸਾਨ ਕਿਸੇ ਕੰਮ ਨਹੀਂ ਜੇ ਨਰੂ ਮਰ ਗਿਆ ਤੇ ਨਰ ਕਿਸ ਕੰਮ ਭਾਵ ਇਨਸਾਨੀਅਤ ਮਰ ਗਈ ਤੇ ਇਨਸਾਨ ਕਿਸ ਕੰਮ ਹੈ ਨਰੂ ਮਰੇ ਨਰ ਕਾਮ ਨਾ ਆਵੇ ਜੇ ਬੰਦੇ ਚੋਂ ਇਨਸਾਨੀਅਤ ਚੋਂ ਇਨਸਾਨੀਅਤ ਮਰ ਗਈ ਤੇ ਫਿਰ ਕਿਸੇ ਕੰਮ ਦਾ ਨਹੀਂ ਤੇ ਜੇ ਪਸ਼ੂ ਪੂਣਾ ਮਰ ਜੇ ਸਾਡੇ ਚ ਪਸ਼ੂ ਪੂਣਾ ਮਰ ਜੇ ਪਸ਼ੂ ਮਰੇ ਦਸ ਕਾਜ ਸਵਾਰੇ ਜਿਹੜਾ ਸਾਡੀ ਬਿਰਤੀ ਕਰਕੇ ਅਸੀਂ ਪਸ਼ੂ ਬਣ ਜਾਂਦੇ ਹਾਂ ਕੁੱਤੇ ਗਧੇ ਬਣ ਜਾਂਦੇ ਹਾਂ ਹੁੰਦੇ ਤੇ ਬੰਦੇ ਹੀ ਆ ਪਰ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਸਾਰੇ ਜਣੇ ਆਪਾਂ ਸਾਰੇ 84 ਚ ਨਾ ਪਿਓ ਕਿਹੜੀ ਵਿੱਚ ਜਿਹੜੀ ਆਪਾਂ ਜਿਉਂਦੇ ਜੀ ਪੈ ਜਾਂਦੇ ਹਾਂ ਜਿਉਂਦੇ ਜਿਉਂਦੇ ਪਏ ਹੁੰਦੇ ਆ 84 ਚ ਕਦੇ ਆਪਾਂ ਕੁੱਤੇ ਵਾਂਗੂ ਭੌਂਕਦੇ ਆ ਨਾ ਪਈ ਕੁੱਤੇ ਦੀ ਜੂਨ ਚ ਕਦੇ ਆਪਾਂ ਗਧੇ ਵਾਂਗੂ ਭਾਰ ਹੀ ਢੋਈ ਜਾਂਦੇ ਆ ਸਾਰੀ ਜ਼ਿੰਦਗੀ ਜ਼ਿੰਦਗੀ ਤੇ ਜਿਉਂ ਕੇ ਵੇਖੀ ਨਹੀਂ ਭਾਰ ਹੀ ਢੋਇਆ ਭਾਰ ਹੀ ਢੋਇਆ ਸਾਰੀ ਜ਼ਿੰਦਗੀ ਭਾਈ ਬੋਝ ਹੀ ਚੱਕੀ ਫਿਰਦੇ ਰਹੇ ਦਿਮਾਗ ਤੇ ਲੋਡ ਜਿਹਾ ਰੱਖ ਕੇ ਵੀ ਬੱਚਿਆਂ ਦਾ ਕੀ ਬਣੂ ਬੱਚਿਆਂ ਦਾ ਕੀ ਬਣੂ ਬੱਚੇ ਚੱਲ ਗਏ ਕੈਨੇਡਾ ਤੂੰ ਬੈਠਾ ਰਹਿ ਗਿਆ ਇੱਥੇ ਐਂ ਟੈਨਸ਼ਨ ਹੀ ਲਈ ਰੱਖੀ ਸਾਰੀ ਜ਼ਿੰਦਗੀ ਬੋਝ ਹੀ ਚੱਕੀ ਰੱਖਿਆ ਕਦੇ ਗਧਾ ਨਾ ਬਣੀ ਇਹ ਸਾਨੂੰ ਕਿਹਾ ਵੀ ਭਾਈ ਗਧਾ ਨਾ ਬਣੀ ਗੰਦਗੀ ਫੁੱਲਣ ਵਾਲਾ ਕਾਂ ਨਾ ਬਣ ਜੀ ਕਿਤੇ ਕਿਤੇ ਭਾਈ ਸੂਰ ਨਾ ਬਣ ਜੀ ਐਵੇਂ ਮੂੰਹ ਮਾਰਦਾ ਫਿਰੇ ਜਗ੍ਹਾ ਜਗ੍ਹਾ ਉੱਤੇ ਸੂਰ ਨਾ ਬਣ ਬਚੋ 84 ਤੋਂ ਕਿਹੜੀ 84 ਤੋਂ ਜਿਹੜੀ ਅੰਦਰ ਹੈ ਬੰਦਾ ਨਾ ਬਸ ਬੰਦਾ ਬੰਦਾ ਬਣ ਕੇ ਰਵੇ ਸਾਡੇ ਚ ਸਾਡੇ ਵਾਲੇ ਗੁਣ ਹੋਣ ਨਾ ਜਿਵੇਂ ਹਰੇਕ ਚੀਜ਼ ਵਿੱਚ ਕੁਆਲਿਟੀ ਹੈ ਸਾਡੇ ਚ ਵੀ ਹੋਵੇ ਇਨਸਾਨ ਚੋਂ ਇਨਸਾਨੀਅਤ ਮਰ ਗਈ ਫਿਰ ਕਿਸ ਕੰਮ ਹੈ ਹੁਣ ਜਿਵੇਂ ਸਿੱਧੀ ਜੀ ਗੱਲ ਸਮਝੋ ਵੇਖਿਓ ਪਰਮਾਤਮਾ ਸਾਰਿਆਂ ਚ ਇਹ ਗੱਲ ਨੂੰ ਸਮਝੋ ਵੀ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਸਾਰਿਆਂ ਚ ਰੱਬ ਹਰੇਕ ਦੇ ਵਿੱਚ ਫਿਰ ਕੁਆਲਿਟੀ ਹੈ ਗੰਨੇ ਵਿੱਚ ਗੰਨੇ ਵਾਲੀ ਕੁਆਲਿਟੀ ਹੈ ਗੰਨਾ ਮਿੱਠਾ ਹੁੰਦਾ ਹੈ ਤੇ ਕਰੇਲੇ ਵਿੱਚ ਕਰੇਲੇ ਵਾਲੀ ਕੁਆਲਿਟੀ ਹੈ ਕਰੇਲਾ ਕੌੜਾ ਹੁੰਦਾ ਹੈ ਨਿੰਮ ਕੌੜੀ ਹੁੰਦੀ ਹੈ ਗਾਜਰ ਦਾ ਆਪਣਾ ਟੇਸਟ ਹੈ ਮੂਲੀ ਦਾ ਆਪਣਾ ਟੇਸਟ ਹੈ ਹੁਣ ਜੇ ਗੰਨੇ ਚੋਂ ਮਿਠਾਸ ਮਰ ਜੇ ਤੇ ਗੰਨਾ ਕਿਸ ਕੰਮ ਏਦਾਂ ਸਮਝੋ ਸਿੱਧੀ ਜੀ ਗੱਲ ਸਮਝੋ ਵੀ ਜੇ ਕਰੇਲੇ ਵਿੱਚੋਂ ਉਹਦੀ ਕੜਵਾਹਟ ਮਰ ਜੇ ਤੇ ਕਰੇਲਾ ਕਿਸ ਕੰਮ ਜਿਹੜਾ ਜਿਹੜੀ ਚੀਜ਼ ਲਈ ਪੈਦਾ ਹੋਇਆ ਹੈ ਉਹ ਚੀਜ਼ ਹੀ ਨਾ ਹੋਵੇ ਉਹਦੇ ਚ ਕਿਸ ਕੰਮ ਹੈ ਫਿਰ ਇਸੇ ਤਰ੍ਹਾਂ ਜੇ ਬੰਦਾ ਹੈ ਇਨਸਾਨ ਹੈ ਤੇ ਉਹਦੇ ਵਿੱਚ ਇਨਸਾਨਾਂ ਵਾਲੇ ਗੁਣ ਹੋਣ ਜੇ ਗੁਣ ਮਰ ਗਏ ਤੇ ਬੰਦਾ ਕਿਸ ਕੰਮ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਿਲਕੁਲ ਸਿੱਧੀ ਗੱਲ ਸਮਝ ਆ ਗਈ ਨਾ ਹੁਣ ਵੇਖੋ ਵੇਖਿਓ ਪਰਮਾਤਮਾ ਸਾਰਿਆਂ ਵਿੱਚ ਹੈ ਹਰੇਕ ਚ ਆਪਣੀ ਆਪਣੀ ਕੁਆਲਿਟੀ ਹੈ ਕੁੱਤੇ ਚ ਉਹਦੀ ਕੁਆਲਿਟੀ ਹੈ, ਗਧੇ ਚ ਉਹਦੀ ਕੁਆਲਿਟੀ ਹੈ, ਦਰਖਤ ਚ ਉਹਦੀ ਕੁਆਲਿਟੀ ਹੈ, ਸੇਬ ਚ ਆਪਣੀ ਕੁਆਲਿਟੀ ਹੈ, ਸੰਤਰੇ ਵਿੱਚ ਵਿਟਾਮਿਨ ਸੀ ਮਿਲਦਾ, ਕਿਸੇ ਵਿੱਚ ਵਿਟਾਮਿਨ ਡੀ ਮਿਲਦਾ, ਕਿਸੇ ਚ ਵਿਟਾਮਿਨ ਏ ਮਿਲਦਾ, ਕਿੰਨੇ ਤਰ੍ਹਾਂ ਦੇ ਵਿਟਾਮਿਨ ਇਦਾਂ ਮਿਲਦੇ ਆ, ਹਰੇਕ ਵਿੱਚ ਆਪਣੀ ਆਪਣੀ ਕੁਆਲਿਟੀ ਹੈ। ਇਹ ਦਿਸਦਾ ਹਰੇਕ ਚ ਜਿੱਦਾਂ ਦਾ ਬਣਾਇਆ ਮੇਰਿਆ ਰੱਬਾ ਉਦਾਂ ਦਾ ਹੀ ਟੇਸਟ ਲਈ ਫਿਰਦੇ ਸਾਰੇ ਹਰੇਕ, ਪਰ ਬੰਦੇ ਚੋਂ ਬੰਦੇ ਵਾਲਾ ਟੇਸਟ ਨਹੀਂ ਲੱਭਦਾ। ਆਖੋ ਸਤਨਾਮ
ਵਾਹ।
ਆਹ ਗੱਲ ਕਹਿਣੀ ਚਾਹੁੰਦਾ ਪਿਆਰੇ, ਇਹਨੂੰ ਸਮਝ, ਇਹ ਨੁਕਤੇ ਨੂੰ ਕਿਰਪਾ ਕਰਕੇ ਸਿੱਧਾ ਜਿਹਾ ਬਸ, ਜਿਵੇਂ ਕਰੇਲਾ ਜਿਹੜਾ ਉਹਦੇ ਚ ਕੜਵਾਹਟ ਹੈ, ਗੰਨੇ ਚ ਮਿਠਾਸ ਹੈ, ਜਿਹਦੇ ਚ ਇਨਸਾਨਾਂ ਵਾਲੇ ਗੁਣ ਦਿਸਦੇ ਹੈ। ਸਾਡੇ ਗੁਰੂ ਸਾਹਿਬ ਕਹਿੰਦੇ ਹੈ ਇਹੀ ਰੱਬ ਦਿਸਣਾ ਹੁੰਦਾ ਹੈ। ਪਰਮਾਤਮਾ ਨੇ ਜਿੱਦਾਂ ਦਾ ਬਣਾਇਆ ਉਦਾਂ ਦੀ ਕੁਆਲਿਟੀਜ਼ ਜਿਹੜੀਆਂ ਨੇ ਬੰਦੇ ਦੇ ਗੁਣ, ਕੁਆਲਿਟੀਜ਼ ਨੇ ਜਿਹੜੀਆਂ, ਉਹ ਗੁਣ ਜਦੋਂ ਬੰਦੇ ਵਿੱਚ ਆ ਜਾਂਦੇ ਹੈ ਇਹੀ ਰੱਬ ਦੇ ਦਰਸ਼ਨ ਹੈ। ਫਿਰ ਕਿਰਪਾ ਕਰਕੇ ਸਮਝੋ, ਇੱਕ ਤੇ ਰੱਬ ਹੈ ਨਾ ਸਰਬ ਵਿਆਪਕ, ਸਾਰੇ ਪਾਸੇ ਹੈ, ਗੁਣਾਂ ਦੇ ਰੂਪ ਵਿੱਚ ਹਰੇਕ ਦੇ ਵਿੱਚ ਉਹ ਸ਼ਕਤੀ ਉਹ ਜਰੇ ਜਰੇ ਵਿੱਚ ਵਿਆਪਕ ਹੈ। ਪਰ ਅਗਲੀ ਗੱਲ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਉੱਥੇ ਪਿੱਛੇ ਸਿੰਘ ਬਹਿਣੇ ਚਾਹੀਦੇ ਸੀ, ਪਿੱਛੇ ਪਹਿਰੇਦਾਰ ਜਿਹੜੇ ਨੇ ਨਾ ਉਹ ਉਧਰਲੇ ਪਾਸੇ ਚੰਗੀ ਤਰ੍ਹਾਂ ਲਾਈਨ ਬਣਾ ਲਓ, ਰਾਹ ਸਾਰੇ ਬੰਦ ਦੇ। ਹਾਂਜੀ ਫਿਰ ਸੁਣੋ, ਕਿਰਪਾ ਕਰਕੇ ਸੁਣੋ, ਵੱਡੇ ਇਕੱਠ ਵਿੱਚ ਸਾਖੀ ਸੁਣਾਉਣੀ ਬਹੁਤ ਸੌਖੀ ਹੁੰਦੀ ਹੈ, ਇਦਾਂ ਦੀ ਗੱਲ ਐਕਸਪਲੇਨ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਵੀ ਮੈਨੂੰ ਇਹ, ਮੈਂ ਚਾਹੁੰਦਾ ਹੁੰਦਾ ਵੀ ਸਮਝ ਜਾਵੇ ਗੱਲ ਕਹਿ ਕੀ ਰਿਹਾ, ਉਹ ਗੱਲ ਪਕੜ ਚ ਆਉਣੀ ਚਾਹੀਦੀ। ਫਿਰ ਸੁਣੋ ਧਿਆਨ ਨਾਲ ਸਮਝਿਓ, ਹਰੇਕ ਦੇ ਵਿੱਚ ਰੱਬ ਵੱਸਦਾ ਹੈ, ਪਰਮਾਤਮਾ ਸਾਰਿਆਂ ਵਿੱਚ ਵੱਸਦਾ ਹੈ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐ ਵੀ ਰੱਬ ਦਾ ਸਰੂਪ ਕੀ ਹੈ, ਪਰਮਾਤਮਾ ਕਿੱਦਾਂ ਦਾ ਹੈ, ਤੇ ਗੁਰੂ ਸਾਹਿਬ ਨੇ ਮੂਲ ਮੰਤਰ ਵਿੱਚ ਰੱਬ ਦੇ ਗੁਣ ਦੱਸੇ। ਆਪਾਂ ਕਹਿੰਦੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਗਾਨਾ, ਤੇਰੇ ਚ ਰੱਬਾ ਬਹੁਤ ਗੁਣ ਨੇ, ਤੇ ਜਿਹਦੇ ਵਿੱਚ ਇਹ ਗੁਣ ਦਿਸਦੇ ਐ ਉਹਦੇ ਚੋਂ ਰੱਬ ਦਿਸਦਾ। ਆਪਾਂ ਕਹਿੰਦੇ ਵੀ ਫਲਾਣੇ ਚੋਂ ਤੇ ਰੱਬ ਦਿਸਦਾ, ਉਹਦੇ ਚ ਕੁਆਲਿਟੀ ਹੈ। ਆਪਣੇ ਆਪ ਵਿੱਚੋਂ ਜਿੱਦਣ ਤੁਹਾਨੂੰ ਆਹ ਗੁਣ ਝਲਕ ਪੈਣਗੇ, ਜਿੱਦਾਂ ਹੁਣ ਰੱਬ ਇੱਕ ਓੰਕਾਰ ਹੈ, ਸਤਨਾਮ ਹੈ, ਕਰਤਾ ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਸਹਿ ਭੰਗ ਹੈ, ਇਹ ਗੁਣ ਨੇ ਰੱਬ ਦੇ, ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਇਹ ਰੱਬੀ ਰੱਬੀ ਗੁਣ ਜਿਹੜੇ ਹੈ ਜਦੋਂ ਸਾਡੀ ਜ਼ਿੰਦਗੀ ਚ ਆ ਗਏ, ਸਮਝ ਲਓ ਰੱਬ ਆ ਗਿਆ। ਆਪਣੇ ਆਪ ਵਿੱਚੋਂ ਜਦੋਂ ਸੱਤ ਦੇ ਦਰਸ਼ਨ ਹੋਣਗੇ, ਸੰਤੋਖ ਦੇ ਦਰਸ਼ਨ ਹੋਣਗੇ, ਸੰਤੋਖੀ ਬਣਗੇ, ਸੱਚੇ ਬਣਗੇ। ਧਿਆਨ ਨਾਲ ਸਮਝੋ, ਸੱਤ ਸੰਤੋਖ, ਦਇਆ, ਧਰਮ, ਧੀਰਜ, ਖਿਮਾ, ਨਿਰਮਾਣਤਾ, ਸਹਿਜ, ਆ ਸਾਰੇ ਗੁਣ ਜਦੋਂ ਸਾਡੀ ਸੁਰਤ ਵਿੱਚ ਪ੍ਰਗਟ ਹੋ ਗਏ, ਸਾਡੇ ਅੰਦਰ ਆ ਗਏ, ਆਪਾਂ ਇਹਨੂੰ ਪ੍ਰੈਕਟੀਕਲ ਕਰ ਲਿਆ, ਤੇ ਸਮਝ ਲਓ ਰੱਬ ਦੇ ਦਰਸ਼ਨ ਹੋ ਗਏ। ਕਾਹਦੇ ਚੋਂ? ਆਪਣੇ ਆਪ ਵਿੱਚੋਂ। ਹੁਣ ਪ੍ਰੋਬਲਮ ਇਹ ਹੈ ਵੀ ਗੁਰੂ ਨਾਨਕ ਪਾਤਸ਼ਾਹ ਤੇ ਕਹਿੰਦੇ ਆ ਵੀ ਗੁਣਾਂ ਦੇ ਰੂਪ ਵਿੱਚ ਰੱਬ ਦਿਸਦਾ ਹੈ, ਅਸੀਂ ਇਹ ਅੱਖਾਂ ਬੰਦ ਕਰਕੇ ਪਤਾ ਨਹੀਂ ਕਿਹੜੇ ਰੱਬ ਨੂੰ ਵੇਖਣਾ ਚਾਹੁੰਦੇ ਹਾਂ। ਜਿਹੜਾ ਰੱਬ ਗੁਰੂ ਨਾਨਕ ਦਾ ਉਹੀ ਰੱਬ ਸਾਡਾ, ਜਿਹੜੇ ਰੱਬ ਦੇ ਦਰਸ਼ਨ ਗੁਰੂ ਸਾਹਿਬ ਕਹਿੰਦੇ ਆ ਉਹੀ ਰੱਬ ਦੇ ਦਰਸ਼ਨ ਹੋਣੇ ਚਾਹੀਦੇ ਆ ਸਾਨੂੰ ਵੀ। ਤੁਸੀਂ ਕਹੋਗੇ ਅੱਛਾ ਅੱਛਾ ਇਹ ਤੇ ਗੱਲ ਫਿਰ ਸਮਝ ਚ ਆਊ ਵੀ ਇਹਦਾ ਮਤਲਬ ਫਲਾਣਾ ਬੰਦਾ ਸੱਚਾ ਹੈ, ਸੰਤੋਖੀ ਵੀ ਹੈ, ਲਾਲਚ ਨਹੀਂ ਕਰਦਾ, ਤਰਸ ਵੀ ਕਰਦਾ, ਦਇਆ ਵੀ ਕਰਦਾ, ਦਇਆ ਦਾ ਗੁਣ ਵੀ ਹੈ ਉਹਦੇ ਵਿੱਚ, ਚੇਤਾ ਵੀ ਭੁੱਲ ਜਾਂਦਾ, ਖਿਮਾ ਵੀ ਕਰ ਦਿੰਦਾ, ਧੀਰਜ ਵਾਲਾ ਹੈ। ਇਹ ਜਿਹਦੇ ਚ ਗੁਣ ਦਿਸਦੇ ਹੈ ਉਹਦੇ ਚ ਸਮਝ ਲਓ ਰੱਬ ਦਿਸਦਾ ਹੈ। ਇਦਾਂ ਦੇ ਬੰਦੇ ਬਹੁਤ ਹੋਣਗੇ ਜ਼ਿੰਦਗੀ ਚ, ਤੁਸੀਂ ਵੇਖੇ ਹੋਣਗੇ ਜਿਨ੍ਹਾਂ ਚ ਇਹ ਰੱਬੀ ਗੁਣ ਦਿਸਦੇ ਹੈ। ਹੁਣ ਕੀ ਦਿਸਦਾ ਜੀ? ਅੱਜ ਸਾਨੂੰ ਗਾਤਰੇ ਦਿਸਦੇ ਹੈ, ਕਿਰਪਾਨਾਂ ਦਿਸਦੀਆਂ, ਦਮਾਲੇ ਦਿਸਦੇ ਹੈ, ਦਾੜੀਆਂ ਦਿਸਦੀਆਂ, ਕਛਹਿਰੇ ਪਾਏ ਦਿਸਦੇ ਹੈ, ਕੜੇ ਪਾਏ ਦਿਸਦੇ ਹੈ, ਪਰ ਉਹ ਜਿਹੜੀ ਗੁਣ ਦਿਸਣੇ ਚਾਹੀਦੇ ਸੀ ਉਹ ਨਹੀਂ ਦਿਸਦੇ। ਤੇ ਰੱਬ ਕਿਵੇਂ ਦਿਸਦਾ? ਜਦੋਂ ਬੰਦੇ ਵਿੱਚ ਉਹ ਗੁਣ ਦਿਸੇ, ਉਹ ਕੁਆਲਿਟੀ ਦਿਸੇ ਬੰਦੇ, ਉਹ ਕੁਆਲਿਟੀ ਜਿਹਦੀ ਗਵਾਚ ਗਈ ਰੱਬ ਗਵਾਚ ਗਿਆ। ਤਾਂ ਕਰਕੇ ਇੱਕ ਗੱਲ ਇਹ ਪੱਕੀ ਦਿਮਾਗ 'ਚ ਰੱਖੋ ਵੀ ਜਦੋਂ ਇਦਾਂ ਦੇ ਸ਼ਬਦ ਆਪਣੇ ਆਉਣੇ ਨੇ ਵੀ ਰੱਬਾ ਦਰਸ਼ਨ ਦੇ, ਫਿਰ ਕੀ ਕਹਿਣਾ ਵੀ ਮੇਰੇ 'ਚ ਗੁਣ ਨਹੀਂ, ਇਹ ਗੁਣ ਮੇਰੀ ਜ਼ਿੰਦਗੀ ਵਿੱਚ ਆਉਣ, ਇਹ ਗੁਣ ਮੇਰੀ ਜ਼ਿੰਦਗੀ 'ਚ ਆਉਣ, ਬਸ ਇਹ ਗੁਣ ਨਾ ਹੋਣ ਕਰਕੇ ਮੈਂ 84 ਵਿੱਚ ਪਿਆ ਹੋਇਆ, ਮੈਂ ਤੇ ਜਿਉਂਦਾ ਹੀ ਜੰਮਣ ਮਰਨ ਦੇ ਗੇੜ 'ਚ ਪਿਆ ਹੋਇਆ, ਮੈਂ ਤੇ ਅੱਜ ਕੁੱਤਾ ਗਧਾ ਬਣਦਾ ਬਿਰਤੀ ਕਰਕੇ, ਮੈਂ ਕੁੱਤਾ ਬਣ ਜਾਂਦਾ ਗਧਾ ਬਣ ਜਾਂਦਾ ਸੂਰ ਬਣ ਜਾਂਦਾ, ਮੇਰਿਆ ਮਾਲਕਾ ਮੈਂ ਤੇ 84 ਚ ਪਿਆ ਹੋਇਆ। ਬਾਹਰ ਵਾਲੀ 84 ਨਹੀਂ ਮਾੜੀ, ਅੰਦਰ ਵਾਲੀ ਮਾੜੀ ਹੈ। ਬਾਹਰ ਵਾਲੀ 84 ਜੇ ਨਾ ਹੋਈ ਨਾ ਪਿਆਰਿਓ, ਮੈਨੂੰ ਕਿਰਪਾ ਕਰਕੇ ਦੱਸਿਓ ਬਈ ਇਹ ਜਿਹੜੇ ਜੀਵ ਨੇ ਸਾਰੇ ਪੈਦਾ ਕਿੰਨੇ ਕੀਤੇ ਨੇ? ਰੱਬ ਨੇ ਸਾਰੇ ਕਿੰਨੇ ਪੈਦਾ ਕੀਤੇ? ਭਾਈ
ਰੱਬ ਨੇ
ਤੇ 84 ਕਿੰਨੇ ਪੈਦਾ ਕੀਤੀ ਹੈ ਭਲਾ? ਬੋਲੋ ਪਿਆਰਿਓ, ਗੱਜ ਕੇ ਦੱਸੋ ਕਿੰਨੇ ਪੈਦਾ ਕੀਤੀ ਹੈ?
ਰੱਬ ਨੇ।
ਤੇ ਰੱਬ ਮਾੜਾ ਕਰ ਸਕਦਾ? ਰੱਬ ਗਲਤ ਪੈਦਾ ਕਰ ਸਕਦਾ ਹੈ? ਫਿਰ ਗਲਤ ਕਿਵੇਂ ਹੋ ਗਿਆ? ਮੰਦਾ ਕਿਸ ਨੂੰ ਆਖੀਏ, ਮਾੜਾ ਕਿਵੇਂ ਕਹਿ ਦੇਵਾਂਗੇ ਆਪਾਂ? ਆ ਨਿੱਕੇ ਨਿੱਕੇ ਕੀੜੇ ਨਾ ਹੋਏ ਤੇ ਸਬਜ਼ੀਆਂ ਨੂੰ ਫਲ ਕਿਵੇਂ ਲੱਗਣਗੇ? ਦਰਖਤਾਂ ਦੇ ਵੀ ਤੇ ਸੰਬੰਧ ਨੇ। ਆਪਾਂ ਐ ਕਰੋ, ਅੱਜ ਅਰਦਾਸ ਕਰ ਦੋ ਵੀ ਸੱਚੇ ਪਾਤਸ਼ਾਹ ਸਾਰੀ 84 ਲੱਖ ਜੂਨਾਂ ਦਾ ਭਲਾ ਕਰ ਦੇ ਮੇਰਿਆ ਰੱਬਾ। ਕਿੱਧਰ ਜਾਣਗੇ? ਸਾਰੇ ਚਲੇ ਜਾਣ, ਮਰ ਕੇ ਹੀ ਇਹਨਾਂ ਦਾ ਭਲਾ ਹੋ, ਇਹ ਸਾਰੇ ਮਰ ਜਾਣ, ਬਚਣਾ ਫਿਰ ਆਪਾਂ ਵੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਪਾਂ ਕਨੈਕਟ ਹਾਂ ਇੱਕ ਦੂਜੇ ਨਾਲ, ਇਹ ਤੇ ਆਵਾਜ਼ਾਂ ਮਾਰਦੇ ਆ, ਸਮੈਲ ਆਉਂਦੀ ਹੈ ਦਰਖਤ ਦੇ ਵਿੱਚੋਂ, ਆਵਾਜ਼ ਪੈਂਦੀ ਹੈ, ਉਹ ਫਿਰ ਆਉਂਦੇ ਨੇ ਜੀਵ ਨਿੱਕੇ ਨਿੱਕੇ। ਕਿਤੇ ਨਰ ਦਰਖਤ ਹੈ, ਕਿਤੇ ਮਾਦਾ ਦਰਖਤ ਹੈ, ਨਰ ਮਾਦਾ, ਫਿਰ ਫਸਲਾਂ ਤੁਹਾਡੀਆਂ ਤਾਂ ਹੁੰਦੀਆਂ, ਤਾਂ ਫਲ ਲੱਗਦੇ ਆ, ਤਾਂ ਸਬਜ਼ੀਆਂ ਲੱਗਦੀਆਂ, ਐਵੇਂ ਹੀ ਥੋੜਾ ਲੱਗਦੀਆਂ? ਆ ਨਿੱਕੇ ਨਿੱਕੇ ਜੀਵ ਜੇ ਜਿਹੜੇ ਉੱਡੇ ਫਿਰਦੇ ਆ, ਕਈ ਵਾਰੀ ਸਾਨੂੰ ਲੱਗਦਾ ਨਾ ਵੀ ਜਦੋਂ ਇਹ ਗਲ ਵਿੱਚ ਵੜ ਜਾਂਦੇ ਨੇ, ਬੰਦਾ ਤੰਗ ਹੁੰਦਾ, ਮੂੰਹ 'ਚ ਵੜਦੇ ਨੇ, ਅੱਖਾਂ 'ਚ, ਇਹ ਸਾਰਿਆਂ ਦੀ ਲੋੜ ਹੈ, ਜੇ ਨਾ ਹੋਏ ਤੇ ਪੰਗਾ ਪੈ ਜਾਣਾ ਹੈ। ਆਖੋ
ਸਤਨਾਮ।
ਇਹ ਰੱਬ ਨੇ ਕੁਛ ਵੀ ਗਲਤ ਪੈਦਾ ਨਹੀਂ ਕੀਤਾ, ਇਹ ਸਾਡੀ ਸੋਚ ਗਲਤ ਹੈ ਵੀ ਬਾਹਰ ਵਾਲੀ 84 ਮਾੜੀ ਹੈ। ਬਾਹਰ ਤੇ ਰੱਬ ਨੇ ਜੋ ਬਣਾਇਆ ਚੰਗਾ ਹੀ ਬਣਾਇਆ। ਇਹ ਜੱਗ ਸੱਚੇ ਕੀ ਹੈ?
ਕੋਠੜੀ
ਸੱਚੇ ਕਾ ਵਿੱਚ ਵਾਸ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ, ਨਾਓ ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ। ਰੱਬ ਨੇ ਆਸਣ ਲਾਇਆ ਹੋਇਆ ਇਹਨਾਂ ਵਿੱਚ। ਜੇ ਗੰਦਗੀ ਦੇ ਕੀੜੇ ਨਾ ਹੋਏ, ਗੰਦਗੀ ਕੌਣ ਖਾਊ? ਸੂਰ ਨਾ ਹੋਇਆ, ਉਹ ਨਾਲੀਆਂ ਸਾਫ਼ ਕਿਨ ਕੌਣ ਕਰੂ ਬਈ? ਹਰੇਕ ਚੀਜ਼ ਪਰਮਾਤਮਾ ਨੇ ਇਹ ਪਰਫੈਕਟ ਪੈਦਾ ਕੀਤੀ। ਸਾਨੂੰ ਬਣਾ ਦਿੱਤਾ ਰੱਬ ਦੇ ਨਿੰਦਕ, ਐ ਦਿਮਾਗ ਚ ਭਾ ਕੇ ਵੀ 84 ਚ ਨਾ ਪੈ ਜਿਓ, 84 ਮਾੜੀ ਹੁੰਦੀ ਹੈ। ਬੰਦਾ ਜਦੋਂ ਕੁੱਤੇ ਕੋਲੋਂ ਲੰਘਦਾ, ਸੂਰ ਕੋਲੋਂ ਲੰਘਦਾ, ਸੂਗ ਜੀ ਆਉਂਦੀ, ਕਹਿੰਦੇ ਹਾਏ ਕਿਤੇ ਮੈਂ ਨਾ ਕੁੱਤਾ ਬਣ ਜਾ, ਹਾਏ ਕਿਤੇ ਮੈਂ ਨਾ ਗਧਾ ਬਣ ਜਾ। ਐ ਕਿਉਂ ਸੋਚਦਾ? ਰੱਬ ਨੇ ਜੋ ਬਣਾਇਆ ਠੀਕ ਹੀ ਬਣਾਇਆ, ਤੇ ਆਪਾਂ ਵੀ ਐ ਜੇ ਬਣਨਾ ਹੋਇਆ ਬਾਅਦ ਚ ਠੀਕ ਹੈ, ਮਰਜ਼ੀ ਹੈ ਰੱਬਾ ਤੇਰੀ, ਜੋ ਬਣਾਏਗਾ। ਜੇ ਕਬੂਤਰ ਬਣਾ ਦੇਗਾ ਤੇ ਆਲਣਾ ਬਣਾਉਣਾ ਵੀ ਤੇ ਸਿਖਾਏਗਾ ਹੀ, ਜੇ ਜੋ ਵੀ ਬਣਾਂਗੇ। ਨਾਲੇ ਆਪਾਂ ਨੂੰ ਲੱਗਦਾ ਇਹ ਜੀਵਾਂ ਨੂੰ ਪੁੱਛ ਕੇ ਵੇਖੋ ਕੋਈ ਔਖਾ ਨਹੀਂ, ਬੰਦਾ ਹੀ ਸੰਤੁਸ਼ਟ ਨਹੀਂ ਹੁੰਦਾ, ਇਹ ਤੇ ਬੜੇ ਖੁਸ਼ ਨੇ। ਸੂਰ ਨੂੰ ਮਾਰਨ ਲੱਗਿਓ ਤੇ ਸੂਰ ਵੀ ਆਪਣੀ ਜਾਨ ਬਚਾਉਂਦਾ ਹੈ। ਗੰਦਗੀ ਦਾ ਕੀੜਾ ਨਾ ਤੁਸੀਂ ਗੰਦਗੀ ਵਿੱਚੋਂ ਐ ਚੱਕਿਓ, ਨਾਲੀ ਚੋਂ ਗੰਦਗੀ ਦਾ ਕੀੜਾ ਕੱਢਿਓ, ਕੀੜੇ ਨੂੰ ਕੱਢ ਕੇ ਜਦੋਂ ਐ ਮਾਰੋਗੇ ਡੱਕੇ ਦੇ ਨਾਲ, ਉਹਨੇ ਭੱਜ ਜਾਣਾ, ਉਹਨੇ ਕਹਿਣਾ ਤੂੰ ਔਖਾ, ਮੈਂ ਤੇ ਨਜ਼ਾਰੇ ਲੈਂਦਾ, ਮੈਂ ਤੇ ਇੱਥੇ ਖੁਸ਼ ਹਾਂ। ਆਖੋ ਸਤਨਾਮ। ਵੀ ਔਖਾ ਤੇ ਤੂੰ ਐ, ਆਪਣੀ ਗੱਲ ਕਰ, ਮੈਨੂੰ ਤੇ ਸਵਾਦ ਹੀ ਬਹੁਤ ਆਉਂਦਾ, ਮੈਂ ਤੇ ਕੋਈ ਵੀ ਜੀਵ ਔਖਾ ਨਹੀਂ, ਆਪਣੇ ਜਨਮ ਤੋਂ ਬੰਦਾ ਹੀ ਔਖਾ। ਹਰੇਕ ਜੀਵ ਖੁਸ਼, ਹਰੇਕ ਪੰਛੀ ਖੁਸ਼ ਹੈ, ਹਰੇਕ ਪਸ਼ੂ ਖੁਸ਼ ਹੈ, ਬੰਦੇ ਹੀ ਖੁਸ਼ ਨਹੀਂ। ਸਾਡਾ ਪੈਣਾ ਚਾਹੀਦਾ ਸੀ ਪਿਆਰ ਕੁਦਰਤ ਨਾਲ, ਸਾਡੀ ਪੈ ਗਈ ਨਫ਼ਰਤ। ਨਫ਼ਰਤ ਕਿਉਂ ਪੈ ਗਈ? ਕਿਉਂਕਿ ਡਾਇਰੈਕਸ਼ਨ ਗਲਤ ਹੋ ਗਈ। ਇੱਕ ਵਾਰੀ ਰਾਹ ਭੁੱਲਿਆ ਬੰਦਾ, ਫਿਰ ਗਾਂਹ ਭੁੱਲਦਾ ਹੀ ਤੁਰਿਆ ਜਾਂਦਾ। ਇੱਕ ਵਾਰੀ ਭਟਕ ਗਿਆ, ਮੁੜ ਕੇ ਭਟਕ ਗਿਆ ਬਸ। ਜਦੋਂ ਰੱਬ ਦਾ ਕਨਸੈਪਟ ਸਮਝ ਆਏਗਾ ਭਾਈ, ਫਿਰ ਹਰੇਕ ਚੀਜ਼ ਪਿਆਰੀ ਲੱਗਣੀ ਹੈ, ਮਾੜਾ ਕੁਛ ਵੀ ਨਹੀਂ ਲੱਗਣਾ। ਫਿਰ ਖਲਕਤ ਵਿੱਚ ਖਾਲਕ ਵੱਸਦਾ ਹੈ, ਖਾਲਕ ਵਿੱਚ ਖਲਕਤ ਵੱਸਦੀ ਹੈ। ਅਸੀਂ ਰੱਬ 'ਚ ਰਹਿੰਦੇ ਹਾਂ ਤੇ ਰੱਬ ਸਾਡੇ 'ਚ ਰਹਿੰਦਾ ਹੈ, ਹਰ ਪਾਸੇ ਰੱਬ ਹੈ। ਵੇਖੋ ਰੁੱਖ ਮਨੁੱਖ ਦਾ ਕਿੰਨਾ ਸੰਬੰਧ ਹੈ, ਆਕਸੀਜਨ ਮਿਲਦੀ ਹੈ, ਸਾਰਾ ਕੁਝ ਜਿਹੜਾ ਇੱਕ ਸਿਸਟਮ 'ਚ ਚੱਲਦਾ, ਇੰਨਾ ਵਧੀਆ ਸਿਸਟਮ ਰੱਬ ਦਾ ਬਣਾਇਆ ਹੋਇਆ, ਨਿੰਦੀ ਜਾਂਦੇ ਆ ਅਸੀਂ। ਪਰਮਾਤਮਾ ਨੇ ਜੋ ਬਣਾਇਆ ਚੰਗਾ ਬਣਾਇਆ, ਪਰਮਾਤਮਾ ਮਾਲਕ ਜੋ ਕਰਦਾ ਚੰਗਾ ਕਰਦਾ, ਇਹ ਕਿਰਪਾ ਕਰਕੇ ਜ਼ਰੂਰ ਸਮਝਿਓ। ਬਚਿਓ ਜ਼ਰੂਰ 84 ਤੋਂ, ਕਿਹੜੀ ਤੋਂ ਭਾਈ? ਜਿਹੜੀ
ਅੰਦਰ ਹੈ।
ਬੰਦਾ ਨਾ ਕੁੱਤਾ ਗਧਾ ਬਣੇ। ਹੁਣ ਇੱਕ ਦਿਨ 'ਚ ਬੰਦਾ ਕਈ ਕੁਝ ਬਣ ਜਾਂਦਾ ਭਾਈ, ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭਖ ਅਭਖ
ਸਭ ਖਾਏ
ਸਭ ਖਾਏ। ਬੰਦਾ ਇੱਕ ਦਿਨ ਵਿੱਚ ਕਈ ਕਈ ਜੂਨਾਂ 'ਚ ਪੈ ਜਾਂਦਾ ਹੈ, ਕਦੇ ਕੁਛ ਹੁੰਦਾ ਕਦੇ ਕੁਛ ਹੁੰਦਾ, ਗਿਆਨ ਤੋਂ ਹੀਣਾ ਬੰਦਾ ਕਹਿੰਦੇ ਕਈ ਕਈ ਜੂਨਾਂ ਭੋਗਦਾ। ਇੱਕ ਦਿਨ 'ਚ ਕਈ ਕੁਝ ਬਣਿਆ ਹੁੰਦਾ, ਸਵੇਰੇ ਕੁਝ ਹੋਰ ਹੁੰਦਾ, ਸਵੇਰੇ ਐਂ ਕਹੋ ਐਂ ਕਰ ਦਿਆਂਗੇ ਚੱਕ ਦਿਆਂਗੇ ਫੱਟੇ, ਸਵੇਰੇ ਛੇਰ ਹੁੰਦਾ ਇਹਦੇ ਵਿੱਚ, ਤੇ ਦੁਪਹਿਰੇ ਜੇ ਤੁਸੀਂ ਵੇਖੋਗੇ ਉਈ ਚੌਂ ਚੌਂ ਕਰਦਾ, ਲੈ ਅੱਜ ਕੁੱਤਾ ਬਣਿਆ ਫਿਰਦਾ। ਸ਼ਾਮ ਨੂੰ ਕੰਮ ਭਾਵ ਕੇ ਇਹ ਤੇ ਇੱਕ ਘੰਟੇ 'ਚ ਪਤਾ ਨਹੀਂ ਕੀ ਕੀ ਬਣ ਸਕਦਾ। ਗਿਆਨ ਤੋਂ ਹੀਣਾ ਬੰਦਾ ਕਹਿੰਦੇ ਆਹ ਜੂਨਾਂ ਵਿੱਚ ਭਟਕਦਾ ਫਿਰਦਾ, ਗੁਰ ਮੰਤਰ ਹੀਣਸ ਜੋ ਪ੍ਰਾਣੀ ਲੋਪੜ ਪੜ।
ਗੁਰ ਮੰਤਰ ਹੀਣਸ ਜੋ ਪ੍ਰਾਣੀ,
ਹੀਣਾ ਹੈ ਭਾਈ ਜਿਹੜਾ, ਮੰਤਰ ਦਾ ਅਰਥ ਹੈ ਗਿਆਨ, ਜਿਹੜਾ ਬੰਦਾ ਗੁਰੂ ਦੇ ਗਿਆਨ ਤੋਂ ਹੀਣਾ ਹੈ ਉਹ ਭਟਕਦਾ ਹੈ, ਤ੍ਰਿਗੰਤ ਜਨਮ ਭ੍ਰਸ਼ਟਣ ਹੈ, ਉਹ ਭਟਕਦਾ ਰਹਿੰਦਾ ਬਾਰ ਬਾਰ ਇਹਨਾਂ ਜੂਨਾਂ ਵਿੱਚ। ਸੁਣੋ ਫਿਰ,
ਗੁਰ ਮੰਤਰ ਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਣ ਹੈ, ਕੁਕਰ ਹੈ ਸੁਕਰ ਹੈ ਗਰਦਬ ਹੈ, ਕਾਕੇ ਹੈ ਸਰਪ ਨੇ ਕੁਲ ਖਲੈ।
ਕਾਂ ਤੇ ਕੁੱਤਾ ਗਧਾ ਸੱਪ ਇਹਨਾਂ ਦੇ ਤੁਲ ਕਹਿੰਦੇ ਬੰਦਾ ਸਾਰੀ ਜ਼ਿੰਦਗੀ ਕੱਢ ਦਿੰਦਾ। ਹੁਣ ਸਾਨੂੰ ਕੱਢਣਾ ਚਾਹੀਦਾ ਸੀ ਨਾ ਜੀ 84 ਚੋਂ, ਆਪਾਂ ਜਿਹੜੇ ਬੰਦੇ ਬੰਦੇ ਬਣਨਾ ਸੀ, ਆਪਾਂ ਇਨਸਾਨ ਬਣਨਾ ਸੀ, ਸਾਡੇ ਚ ਇਨਸਾਨੀਅਤ ਮਰ ਗਈ, ਸਾਨੂੰ ਇਨਸਾਨ ਬਣਾਉਣਾ ਹੈ ਗੁਰਬਾਣੀ ਨੇ, ਆਪਾਂ ਬਣਨਾ ਸੀ ਇਨਸਾਨ, 84 ਚੋਂ ਨਿਕਲ ਜਾਣਾ ਸੀ, ਗੁਰੂ ਦਾ ਪੱਲਾ ਫੜ ਕੇ ਬੰਦੇ ਨੇ 84 ਚੋਂ ਨਿਕਲ ਜਾਣਾ ਸੀ। ਸਾਡੇ ਅੱਜ ਵਾਲੀ 84 ਦੀ ਗੱਲ ਘੱਟ ਕਰਦੇ ਆ, ਇਹ ਜ਼ਿਆਦਾ ਕਹਿੰਦੇ ਵੀ ਮਰ ਕੇ ਨਾ 84 ਚ ਪੈ ਜੀ, ਮਰ ਕੇ ਨਾ ਕਿਤੇ ਜੰਮਣ ਮਰਨ ਦੇ ਗੇੜ ਚ ਫਸ ਜੀ, ਅੱਜ ਦੀ ਗੱਲ ਹੀ ਨਹੀਂ ਕਰਦੇ ਵੀ ਅੱਜ ਵੀ ਤੇਰੇ ਅੰਦਰ ਕਈ ਕੁਝ ਜੰਮਦਾ ਹੈ ਤੇ ਕਈ ਕੁਝ ਮਰਦਾ ਹੈ, ਜਨਮ ਮਰਨ ਦੇ ਗੇੜ ਤੋਂ ਬਚੋ। ਕਦੇ ਕੁੱਤਾ ਜੰਮਦਾ ਹੈ ਫਿਰ ਬੰਦਾ, ਕੁੱਤਾ ਮਰ ਜਾਂਦਾ ਹੈ ਗਧਾ ਜੰਮ ਪੈਂਦਾ ਹੈ, ਗਧਾ ਮਰ ਜਾਂਦਾ ਹੈ ਕਾਂ ਜੰਮ ਪੈਂਦਾ ਹੈ, ਕਾਂ ਮਰਦਾ ਹੈ, ਇਦਾਂ ਹੀ ਅਸੀਂ ਕਈ ਕੁਝ ਬਣਦੇ ਹਾਂ ਜੀ ਇੱਕ ਦਿਨ ਵਿੱਚ, ਇੱਕ ਦਿਨ ਵਿੱਚ ਅਸੀਂ ਕਈ ਕੁਝ ਬਣਦੇ ਹਾਂ। ਬਸ ਜਨਮ ਮਰਨ 'ਚ ਨਾ ਪਾਓ, ਜਿਉਂਦੇ ਜਿਉਂਦੇ ਨਿਕਲੋ, ਅੱਜ ਨਿਕਲੋ, ਆਪਾਂ ਸਾਰੇ ਭੈਣ ਭਰਾ ਨਿਕਲੋ 84, ਜਿਹੜਾ ਅੱਜ ਅੱਜ ਬਚਿਆ ਹੈ ਮੁੜ ਕੇ ਵੀ ਬਚਿਆ ਹੀ ਹੈ ਫਿਰ। ਇਸ ਕਰਕੇ ਆਪਣੇ ਆਪ ਵਿੱਚ ਕੁਆਲਿਟੀ ਪੈਦਾ ਕਰੀਏ, ਤੇ ਜਿਹੜੇ ਬੰਦੇ ਵਿੱਚ ਇਹ ਕੁਆਲਿਟੀਆਂ ਨੇ ਇਹ ਗੁਣ ਨੇ ਸਮਝ ਲਓ ਉਹਨਾਂ ਵਿੱਚ ਰੱਬ ਦਿਸਦਾ। ਪਰਮਾਤਮਾ ਦੇ ਦਰਸ਼ਨ ਕੀ ਨੇ? ਜਿਹੜੇ ਬੰਦੇ 'ਚ ਉਹ ਰੱਬੀ ਗੁਣ ਨੇ, ਜਿਹਦੇ 'ਚ ਵੀ ਦਿਸਦੇ ਨੇ ਉਹ ਰੱਬੀ ਗੁਣ ਨੇ। ਕਈ ਬੰਦੇ ਬਹੁਤ ਭੋਲੇ ਭਾਲੇ ਹੈ ਜੀ ਪਿੰਡਾਂ ਦੇ ਵਿੱਚ, ਇੱਕ ਮਾਈ ਉਹ ਛੱਤ ਤੇ ਚੜੀ ਹੈ, ਨਾਲ ਉਹਦੇ ਇੱਕ ਗਰੀਬ ਬੀਬੀ, ਉਹ ਜਾਤ ਬਰਾਦਰੀ ਤੇ ਆਪਾਂ ਮੰਨਦੇ ਨਹੀਂ ਪਰ ਉਹ ਵਿਚਾਰੀ ਗਰੀਬ, ਉਹਦੇ ਘਰ ਦੇ ਵਿੱਚ ਗੋਹਾ ਕੂੜਾ ਕੰਮ ਕਰਨ ਆਇਆ ਕਰੇ, ਤੇ ਬੀਬੀ ਤੈਨੂੰ ਸੂਟ ਦੇ ਦੂੰ ਮੈਂ ਨਾਲ ਮੇਰੇ ਨਾ ਛੱਤ ਦੇ ਉੱਤੇ, ਆਪਾਂ ਉਹ ਪੋਚਾ ਫੇਰਦੇ ਨਾ ਉੱਤੇ ਛੱਤ ਤੇ, ਲਿਪ ਲਓ ਭਾਈ ਛੱਤ, ਛੱਤਾਂ ਕੱਚੀਆਂ ਛੱਤਾਂ ਲਿਪਣੀਆਂ ਪੈਂਦੀਆਂ, ਉਹ ਛੱਤ ਲਿਪਣ ਲੱਗੀ ਤੇ ਉੱਤੇ ਕਿਤੇ ਬਾਲਾ ਟੁੱਟ ਗਿਆ, ਉੱਤੋਂ ਬੀਬੀ ਥੱਲੇ ਡਿੱਗੀ, ਉਹ ਬੀਬੀ ਜਿਹੜੀ ਘਰ ਵਾਲੀ ਬੀਬੀ ਥੱਲੇ ਡਿੱਗੀ, ਉਹ ਜਿਹੜੀ ਨਾਲ ਲਾਈ ਸੀ ਕੰਮ ਤੇ ਉਹ ਬਚ ਗਈ, ਉੱਤੇ ਹੀ ਰਹਿ ਗਈ, ਡਿੱਗ ਪਈ ਘਰ ਵਾਲੀ, ਜਿਹਨੂੰ ਕਿਹਾ ਸੀ ਤੈਨੂੰ ਸੂਟ ਦੇ ਦੂੰ ਮੇਰੇ ਨਾਲ ਕੰਮ ਕਰਾ ਦੇ, ਹੁੰਦਾ ਨਾ ਘਰ 'ਚ ਮੇਰੇ ਆਹ ਕੰਮ ਕਰਨ ਵਾਲਾ ਆ ਜਾ, ਦੁੱਧ ਦਾ ਗਲਾਸ ਦੇ ਦਿੱਤਾ, ਰੋਟੀ ਦੇ ਦਿੱਤੀ, ਸੂਟ ਦੇ ਦਿੱਤਾ, ਕੋਈ ਕੰਬਲ ਦੇ ਦਿੱਤਾ, ਥੋੜੇ ਪੈਸੇ ਦੇ ਦਿੱਤੇ, ਘਰ ਦਾ ਨਾਲ ਕਰਾ ਜਾਓ, ਚਲੋ ਗਰੀਬ ਬੰਦਾ ਉਹਦੀ ਹੈਲਪ ਹੋ ਜਾਂਦੀ ਮਾੜੀ ਮੋਟੀ ਅਗਲਾ ਨਾਲ ਮਦਦ ਕਰ ਦਿੰਦਾ ਉਹ ਜਿਹੜੀ ਥੱਲੇ ਡਿੱਗੀ ਉਹ ਜਦੋਂ ਹਸਪੀਟਲ ਦੇ ਵਿੱਚ ਲੈ ਕੇ ਗਏ ਬੀਬੀ ਦਾ ਚੂਲਾ ਟੁੱਟ ਗਿਆ ਕਈ ਮਣਕੇ ਦੱਬ ਗਏ ਸੱਟਾਂ ਵੱਜੀਆਂ ਜਦੋਂ ਹਸਪੀਟਲ ਲੈ ਕੇ ਗਏ ਤੇ ਬੇਬੇ ਨੂੰ ਪੁੱਛਿਆ ਬੇਬੇ ਨੂੰ ਹੋਸ਼ ਆਈ ਤੇ ਬੇਬੇ ਪੁੱਛਦੀ ਹੈ ਉਹ ਨਾਂ ਲੈ ਕੇ ਉਸ ਬੀਬੀ ਦਾ ਜਿਹੜੀ ਨਾਲ ਕੰਮ ਕਰਾਉਣ ਆਈ ਸੀ ਭਾਈ ਉਹ ਕਿਵੇਂ ਹੈ ਕਹਿੰਦੇ ਬੀਬੀ ਤੂੰ ਕੱਲੀ ਹੋਈ ਡਿੱਗੀ ਆ ਤੇ ਬਚ ਗਈ ਉਹਦੇ ਨਹੀਂ ਸੱਟ ਵੱਜੀ ਕਹਿੰਦੀ ਸ਼ੁਕਰ ਹੈ ਸੱਚੇ ਪਾਤਸ਼ਾਹ ਉਹ ਗਰੀਬਣੀ ਬਚ ਗਈ ਮੇਰੇ ਤੇ ਕਈ ਧੀਆਂ ਪੁੱਤ ਨੇ ਕੰਮ ਕਰਨ ਵਾਲੇ ਉਹਦੇ ਵਿਚਾਰੀ ਗੋਹਾ ਕੂੜਾ ਕਰਕੇ ਸਾਰਦੀ ਸ਼ੁਕਰ ਹੈ ਮੇਰੇ ਹੀ ਲੱਗਦੀ ਜਿਹੜੀ ਲੱਗਣੀ ਸੀ ਵੇਖੋ ਇਹ ਦਇਆ ਇਹ ਗੁਣ ਇਹ ਕੁਆਲਿਟੀ ਜਿਹੜੀ ਸਾਡੀ ਸਾਰਿਆਂ ਚ ਹੋਣੀ ਚਾਹੀਦੀ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਹ ਨੇ ਗੁਣ ਜਿਹੜੇ ਸਾਡੇ ਚ ਦਿਸਣੇ ਚਾਹੀਦੇ ਸਾਡੇ ਚ ਹੋਣੇ ਚਾਹੀਦੇ ਜਿਹਦੇ ਚ ਇਹ ਗੁਣ ਦਿਸਦੇ ਐ ਸੱਚ ਬੋਲਣਾ ਸੱਚ ਤੇ ਤੁਰ ਉਹ ਪਿੰਡੂ ਜੀ ਬੀਬੀ ਐ ਉਹ ਸੱਚ ਨਾ ਪੁੱਤ ਝੂਠ ਨਹੀਂ ਬੋਲਣਾ ਗਲਤ ਗੱਲ ਨਹੀਂ ਕਰਨੀ ਜਿੰਨੀ ਹੈ ਬੀਬੀ ਵਿਚੋਲਾ ਕਹਿੰਦਾ 5 ਕਿੱਲੇ ਵੱਧ ਦੱਸ ਦੋ 15 ਤੇ ਹੈ ਹੀ ਆ 20 ਕਿੱਲੇ ਦਾ ਕਹਿ ਦਿੰਨੇ ਆਪਾਂ ਨਾ ਭਾਈ ਨਾ ਅਸੀਂ ਨਹੀਂ ਕਹਿੰਦੇ ਪਿੰਡਾਂ ਵਾਲੇ ਸਿੱਧਾ ਜਾ ਉਹ ਬੀਬੀ ਕਹਿੰਦੀ ਨਾ ਭਾਈ ਅਸੀਂ ਤੇ 15 ਹੀ ਦੱਸੋ ਜੇ 15 ਤੋਂ ਇੱਕ ਕਨਾਲ ਘੱਟ ਹੈ ਤੇ ਇੱਕ ਕਨਾਲ ਘੱਟ ਦੱਸੋ ਸੱਚ ਇਹ ਹੈ ਕੁਆਲਿਟੀ ਦਿਸਦੀ ਹੈ ਜਿਹੜੀ ਦਿਸਣੇ ਇਹ ਗੁਣ ਚਾਹੀਦੇ ਜਿਹਦੇ ਚ ਇਹ ਗੁਣ ਦਿਸਦੇ ਐ ਰੱਬ ਦਿਸਦਾ ਜਿਹਦੇ ਚ ਹੈ ਨਹੀਂ ਉਹ ਅਰਦਾਸਾ ਕਰੇ ਵੀ ਮਾਲਕਾ ਇਹ ਗੁਣ ਨਹੀਂ ਮੇਰੇ ਚ ਮੈਂ ਝੂਠ ਬੋਲਦਾ ਸੱਚ ਨਹੀਂ ਮੇਰੇ ਉੱਪਰ ਸੰਤੋਖ ਨਹੀਂ ਮੇਰੀ ਜ਼ਿੰਦਗੀ ਚ ਮੈਂ ਤੇ ਭਟਕਦਾ ਫਿਰਦਾ ਦਿਨ ਰਾਤ ਤ੍ਰਿਸ਼ਨਾ ਦੀ ਅੱਗ ਵਿੱਚ ਮੈਂ ਸੜਦਾ ਮੇਰਿਆ ਰੱਬਾ ਮੈਨੂੰ ਇਹ ਗੁਣ ਦੇ ਇਹ ਇਹ ਕੁਆਲਿਟੀ ਜਿਹੜੀ ਜਿਹਦੀ ਜ਼ਿੰਦਗੀ ਚ ਆ ਗਈ ਸਮਝ ਲਓ ਉਹਦੀ ਜ਼ਿੰਦਗੀ ਵਿੱਚ ਰੱਬ ਆ ਗਿਆ ਇਹ ਹੈ ਰੱਬ ਦੇ ਦਰਸ਼ਨ ਤਾਂ ਕਰਕੇ ਜਦੋਂ ਆ ਸ਼ਬਦ ਪੜ੍ਹਦੇ ਆ ਨਾ ਇਦਾਂ ਦੇ ਫਿਰ ਇਹ ਸੋਚਿਆ ਕਰੋ ਵੀ ਆਪਣੀ ਜ਼ਿੰਦਗੀ 'ਚ ਗੁਣ ਪ੍ਰਗਟ ਕਿਵੇਂ ਹੋਣ ਸੌਖਾ ਕੰਮ ਹੈ ਜਿਹੜਾ ਇਹ ਗੁਣ ਲੈ ਆਊਗਾ ਉਹ ਰੱਬ ਆ ਗਿਆ ਉਹਦੀ ਜ਼ਿੰਦਗੀ ਵਿੱਚ ਫਿਰ ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਉਹ ਕੁਆਲਿਟੀ ਦਿਸਦੀ ਹੈ ਉਹ ਗੁਣ ਦਿਸਦੇ ਹੈ ਦਿਸਣੇ ਚਾਹੀਦੇ ਹੈ ਸਾਡੇ 'ਚ ਅਲੋਪ ਨੇ ਸਾਡੇ 'ਚੋਂ ਚਲੇ ਗਏ ਹੈ ਸਾਡੇ ਚੋਂ ਇਨਸਾਨੀਅਤ ਮਰ ਗਈ ਨਾਮ ਦੇ ਇਨਸਾਨ ਆ ਪਰ ਇਨਸਾਨੀਅਤ ਸਾਡੇ ਵਿੱਚੋਂ ਮਰ ਗਈ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਆ ਵੇਖੋ ਬਚਨ ਪੜ੍ਹ ਕੇ ਸੁਣ ਕੇ ਦੇਖੋ ਪੂਰਾ
ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ ਮੈਂ ਕਿਆ ਜਾਨੋ ਬਾਬਾ ਰੇ
ਉਹ ਗੁਣ ਆਉਣ ਸਾਡੀ ਜ਼ਿੰਦਗੀ ਵਿੱਚ ਮਾਲਕਾ ਮੈਨੂੰ ਨਹੀਂ ਪਤਾ ਮੇਰੇ ਕਰਮ ਹਿੱਲੇ ਫਿਰਦੇ ਐ ਬੇਰ ਕਰ ਮੇਰੇ ਤੇ ਇਨਸਾਨੀਅਤ ਮਰ ਗਈ ਆ ਸਰੀਰ ਤੇ ਇੱਕ ਦਿਨ ਖਤਮ ਹੋ ਹੀ ਜਾਣਾ ਅੱਗੇ ਕਹਿੰਦੇ
ਹਾਰਡ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਕਾਸ ਕਾ ਪੂਲਾ ਕਹੋ ਕਬੀਰ ਤਬ ਹੀ ਨਰ ਜਾਗੇ ਜਮ ਕਾ ਡੰਡ ਮੂੰਡ ਮਹਿਲਾ ਗਏ
ਜਦੋਂ ਮੌਤ ਆਉਂਦੀ ਹੈ ਫੇਰ ਹੀ ਵਿਆਹ ਕੀ ਹੋ ਗਿਆ ਆ ਗਿਆ ਅੰਤ ਸਮਾਂ ਉਹ ਕੁਆਲਿਟੀ ਤੇ ਗਵਾਚੀ ਹੋਈ ਰਹੀ ਕਿਸੇ ਕੰਮ ਨਹੀਂ ਭਾਈ ਬੰਦਾ ਜੇ ਪਰਮਾਤਮਾ ਨੇ ਉਹ ਕੁਆਲਿਟੀ ਪੈਦਾ ਕੀਤੀ ਹੈ ਜੇ ਉਹ ਨਹੀਂ ਹੈ ਤੇ ਕਿਸੇ ਕੰਮ ਨਹੀਂ ਉਹਦੇ ਹੁਕਮ ਵਿੱਚ ਚੱਲਣਾ ਉਹਦੇ ਨਿਯਮਾਂ ਵਿੱਚ ਚੱਲਣਾ ਜਿੱਦਾਂ ਦੇ ਬਣਾਇਆ ਬਣ ਕੇ ਵਿਖਾਉਣਾ ਖੁੱਲ ਕੇ ਹੁਣ ਧਰਮ ਕੀ ਕਰਦਾ ਹੈ ਆਹ ਗੱਲ ਹੁਣ ਧਿਆਨ ਨਾਲ ਸੁਣਿਓ ਆਹ ਨੁਕਤਾ ਧਿਆਨ ਨਾਲ ਸੁਣਿਓ ਵੀ ਧਰਮ ਕੀ ਕਰਦਾ ਹੈ ਧਰਮ ਬੰਦੇ ਨੂੰ ਖੋਲਦਾ ਹੈ ਅਸਲੀ ਧਰਮ ਹੈ ਜਿਹੜਾ ਅਸਲੀ ਪਰ ਜਿਹੜਾ ਨਕਲੀ ਧਰਮ ਹੈ ਉਹ ਬੰਦੇ ਨੂੰ ਜਕੜਦਾ ਉਹ ਬੰਨਦਾ ਉਹ ਦਿਮਾਗ ਨੂੰ ਸੁੰਗੜਦਾ ਦਿਮਾਗ ਉਹਦਾ ਪਰ ਅਸਲੀ ਧਰਮ ਹੈ ਜਿਹੜਾ ਉਹ ਤੇ ਕਹਿੰਦੇ ਖੁੱਲ ਉਡਾਰੀਆਂ ਮਾਰ ਤੂੰ ਆਪਣੇ ਫੈਸਲੇ ਆਪ ਕਰ ਬਵੇਕੀ ਬਣ ਵਿਚਾਰਵਾਨ ਬਣ ਤੇਰਾ ਦਿਮਾਗ ਖੁੱਲੇ ਬਵੇਕ ਦਾ ਅਰਥ ਹੁੰਦਾ ਜੀ ਵਿਚਾਰਵਾਨ ਬੁੱਧੀ ਆਪਣੇ ਫੈਸਲੇ ਆਪ ਕਰ ਤੂੰ ਵੇਖ ਹਾਲਾਤ ਕਿੱਦਾਂ ਦੇ ਨੇ ਉਹਨਾਂ ਮੁਤਾਬਕ ਆਪਣਾ ਫੈਸਲਾ ਲੈ ਫਿਰ ਕਿਰਪਾ ਕਰਕੇ ਸਮਝੋ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਦ੍ਰਿਸ਼ਟੀ ਦਿੱਤੀ ਗੁਰਬਾਣੀ ਪੜ੍ਹ ਕੇ ਦ੍ਰਿਸ਼ਟੀ ਮਿਲ ਜਾਂਦੀ ਹੈ ਅਕਲ ਆ ਜਾਂਦੀ ਹੈ ਸਿਧਾਂਤ ਨਹੀਂ ਹਾਲਾਤਾਂ ਨੂੰ ਸਮਝਣ ਦੀ ਵੇਖਣ ਦੀ ਪਰਖਣ ਦੀ ਸੂਝ ਪੈਦਾ ਹੋ ਜਾਂਦੀ ਮੇਰੀ ਗੱਲ ਧਿਆਨ ਨਾਲ ਸਮਝੋ ਵੇਖੋ ਸਿਧਾਂਤ ਕੀ ਸਮਝੋਗੇ ਤੁਸੀਂ ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 40 ਸਿੰਘਾਂ ਦੇ ਨਾਲ ਲੱਖਾਂ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਆ ਇੱਥੋਂ ਸਾਨੂੰ ਕੀ ਸਮਝ ਲੱਗੀ ਵੀ ਮੁਕਾਬਲਾ ਕਰਨਾ ਹੈ ਇਹ ਸਿਧਾਂਤ ਹੈ ਵੀ ਮੁਕਾਬਲਾ ਕਰਨਾ ਅੱਛਾ ਅੱਗੇ ਵੇਖਿਓ ਮਾਛੀਵਾੜੇ ਦੇ ਜੰਗਲ ਵਿੱਚੋਂ ਜਦੋਂ ਗੁਰੂ ਸਾਹਿਬ ਉੱਚ ਦਾ ਪੀਰ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਤੋਂ ਨਿਕਲੇ ਹੈ ਗਨੀ ਖਾਂ ਤੇ ਨਬੀ ਖਾਂ ਦੇ ਨਾਲ ਉੱਥੇ ਉੱਚ ਦੇ ਪੀਰ ਬਣ ਗਏ ਸਿਪਾਹੀ ਉਦੋਂ ਵੀ ਅੱਗੇ ਆਏ ਹੋਣਗੇ ਪਰ ਗੁਰੂ ਸਾਹਿਬ ਨੇ ਉੱਥੋਂ ਕਿਹਾ ਇਹ ਨਹੀਂ ਕਿਹਾ ਵੀ ਅੱਜ ਮੁਕਾਬਲਾ ਕਰੋ ਉੱਥੋਂ ਗੁਰੂ ਸਾਹਿਬ ਕਹਿੰਦੇ ਵੀ ਅੱਜ ਨਿਕਲਣਾ ਠੀਕ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਧਿਆਨ ਨਾਲ ਸਮਝਿਓ ਵੀ ਅੱਜ ਕੀ ਹੋ ਗਿਆ ਅੱਜ ਤੇ ਬੰਦਾ 500 ਸਿਪਾਹੀ ਹੈ ਪੰਜ ਬੰਦੇ ਹੈ 500 ਸਿਪਾਹੀ ਹੈ ਜੇ 40 ਬੰਦੇ ਲੱਖਾਂ ਨਾਲ ਮੁਕਾਬਲਾ ਕਰ ਸਕਦੇ ਹੈ ਤੇ ਪੰਜ ਬੰਦੇ 500 ਨਾਲ ਵੀ ਕਰੋ ਬਈ ਅੱਜ ਪਰ ਮਹਾਰਾਜ ਕਹਿੰਦੇ ਉਦੋਂ ਉਹ ਠੀਕ ਸੀ ਅੱਜ ਇਹ ਠੀਕ ਹੈ ਉਦੋਂ ਲੜਨਾ ਠੀਕ ਸੀ ਅੱਜ ਨਿਕਲਣਾ ਠੀਕ ਹੈ ਉਹ ਇਹ ਚੀਜ਼ ਗੁਰੂ ਸਾਹਿਬ ਨੇ ਦਿੱਤੀ ਸੀ ਸਾਨੂੰ ਸਿਧਾਂਤ ਨਹੀਂ ਜਿਹੜੇ ਪੈਰੋਕਾਰਾਂ ਨੇ ਆਹ ਹੁਣ ਨੁਕਤਾ ਕਿਰਪਾ ਕਰਕੇ ਸਮਝਣਾ ਖੁੱਲ੍ਹ ਕੇ ਜਿਹੜੇ ਮੇਰੇ ਵੀਰ ਸਮਝ ਰਹੇ ਇਸ ਨੁਕਤੇ ਨੂੰ ਸਮਝਣ ਜਿਹੜੇ ਆਗੂਆਂ ਨੇ ਸਿਧਾਂਤ ਦਿੱਤੇ ਹੈ ਆਹ ਸਿਧਾਂਤ ਹੈ ਸਾਡਾ ਸਿਧਾਂਤ ਮਤਲਬ ਆਹ ਮਰਿਆਦਾ ਮਹਾਵੀਰ ਨੇ ਕਿਹਾ ਜਿਹੜੇ ਜੈਨ ਮੁਨੀ ਨੇ ਨਾ ਜਿਹੜੇ ਮਹਾਵੀਰ ਨੂੰ ਭਗਵਾਨ ਮੰਨਦੇ ਹੈ ਤੇ ਮਹਾਵੀਰ ਨੇ ਕਿਹਾ ਕਿ ਭਾਈ ਸਵਾਰੀ ਨਹੀਂ ਕਰਨੀ ਬਲਦ ਦੀ ਸਵਾਰੀ ਨਹੀਂ ਕਰਨੀ ਘੋੜੇ ਦੀ ਸਵਾਰੀ ਨਹੀਂ ਕਰਨੀ ਬਲਦ ਬੰਦੇ ਦਾ ਬੋਝ ਚੁੱਕਣ ਵਾਸਤੇ ਬਣਿਆ ਬੰਦਾ ਬੱਗੀ ਤੇ ਬੈਠਦਾ ਬਲਦ ਨੂੰ ਅੱਗੇ ਲਾ ਲੈਂਦਾ ਰੱਥ ਤੇ ਬਹਿੰਦਾ ਘੋੜੇ ਨੂੰ ਅੱਗੇ ਲਾ ਲੈਂਦਾ ਘੋੜੇ ਤੇ ਬਹਿੰਦਾ ਬੰਦਾ ਕਹਿੰਦੇ ਭਾਈ ਇਹ ਬੰਦਾ ਇਹ ਕੋਈ ਇਹਨਾਂ ਇਹ ਤੁਹਾਡਾ ਭਾਰ ਢੋਣ ਲਈ ਥੋੜਾ ਬਣੇ ਮਹਾਵੀਰ ਨੇ ਕਿਹਾ ਵੀ ਇਹ ਕੋਈ ਆਪਾਂ ਸਵਾਰੀ ਦਾ ਇਸਤੇਮਾਲ ਨਹੀਂ ਕਰਨਾ ਇਹ ਕਹਿਤਾ ਘੋੜੇ ਚਲੇ ਗਏ ਗੱਡੀਆਂ ਆ ਗਈਆਂ ਪਰ ਉਹ ਜਦੋਂ ਗ੍ਰੰਥਾਂ 'ਚ ਲਿਖਤਾ ਲਿਖਤਾ ਕੀ ਵੀ ਸਵਾਰੀ ਨਹੀਂ ਕਰਨੀ ਮਹਾਵੀਰ ਦੇ ਚੇਲੇ ਜਿਹੜੇ ਮੁਨੀ ਨੇ ਮੁਨੀ ਅਜੇ ਵੀ ਪਿੰਡਾਂ ਵਿੱਚ ਫਿਰਦੇ ਆ ਸ਼ਹਿਰਾਂ 'ਚ ਫਿਰਦੇ ਆ ਉਹ ਘੋੜੇ ਤੇ ਕਿੱਧਰ ਚਲੇ ਗਏ ਹੁਣ ਤੇ ਗੱਡੀਆਂ ਆ ਗਈਆਂ ਉਹ ਹਜੇ ਵੀ ਨਹੀਂ ਬਹਿੰਦੇ ਕਹਿੰਦੇ ਸਾਨੂੰ ਤੇ ਮਨਾ ਕੀਤਾ ਆਖੋ ਸਤਨਾਮ
ਸ੍ਰੀ ਵਾਹਿ
ਪਰ ਉਸ ਵੇਲੇ ਉਹ ਗੱਲ ਠੀਕ ਸੀ ਉਸ ਵੇਲੇ ਸੀ ਵੀ ਘੋੜੇ ਤੇ ਆਪ ਤੁਰੋ ਜਿੰਨਾ ਤੁਰਨਾ ਜਿੰਨਾ ਤੁਰਿਆ ਜਾਂਦਾ ਆਪ ਤੁਰੋ ਪਰ ਕਿਸੇ ਜੀਵ ਨੂੰ ਤੰਗ ਨਾ ਕਰੋ ਇਹੀ ਕਹਿੰਦੇ ਸੀ ਨਾ ਵੀ ਕਿਸੇ ਜੀਵ ਨੂੰ ਤੰਗ ਨਾ ਕਰੋ ਆਪ ਤੁਰ ਲਓ ਜਿੰਨਾ ਤੁਰਨਾ ਜਦੋਂ ਤੁਸੀਂ ਤੰਗ ਕਰਦੇ ਹੋ ਫਿਰ ਔਖਾ ਹੋ ਜਾਂਦਾ ਪਰ ਉਹ ਲਿਖਤੀ ਨਾ ਗ੍ਰੰਥਾਂ 'ਚ ਗ੍ਰੰਥਾਂ 'ਚ ਲਿਖਤੀ ਉਹਨਾਂ ਦਾ ਬਣ ਗਿਆ ਸਿਧਾਂਤ ਕਹਿੰਦੇ ਅਸੀਂ ਤੇ ਸਵਾਰੀ ਕਰਨੀ ਨਹੀਂ ਹੁਣ ਵੇਖੋ ਹਾਰਸ ਤੇ ਚਲੇ ਗਏ ਪਰ ਹਾਰਸ ਪਾਵਰ ਆ ਗਈ ਹੁਣ ਗੱਡੀ ਆ ਕਿੰਨੇ ਹਾਰਸ ਪਾਵਰ ਦੀ ਗੱਡੀ ਹੈ ਆ ਕਿੰਨੇ ਹਾਰਸ ਪਾਵਰ ਦੀ ਗੱਡੀ ਹੁਣ ਗੱਡੀਆਂ ਦੀ ਹਾਰਸ ਪਾਵਰ ਬਣ ਗਈ ਹੁਣ ਉੱਥੇ ਤੇ ਤੰਗ ਹੁੰਦਾ ਸੀ ਨਾ ਬਲਦ ਤੰਗ ਹੁੰਦਾ ਸੀ ਉੱਥੇ ਘੋੜਾ ਤੰਗ ਹੁੰਦਾ ਸੀ ਪਰ ਜਿਹੜਾ ਜਹਾਜ਼ ਹੈ ਜਹਾਜ਼ 300 ਬੰਦੇ ਨੂੰ ਲੈ ਕੇ ਉੱਡ ਜਾਂਦਾ ਹੈ ਉੱਥੇ ਦੱਸੋ ਕਿਹੜੇ ਜੀਵ ਦੀ ਹੱਤਿਆ ਹੁੰਦੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਿਹੜਾ ਤੰਗ ਹੁੰਦਾ ਜੀਵ ਉੱਥੇ ਪਰ ਉਹਨਾਂ ਦੇ ਗ੍ਰੰਥਾਂ 'ਚ ਲਿਖਤਾ ਕਹਿੰਦੇ ਸਵਾਰੀ ਕਰਨੀ ਨਹੀਂ, ਉਹ ਅਜੇ ਵੀ ਨਹੀਂ ਕਰਦੇ ਆਪੋ ਸਤਨਾਮ
ਵਿਵਾਹ
ਬਣ ਗਿਆ ਨਾ ਬੋਝ। ਹੁਣ ਸਤਪੁਰਖ ਜਿਹੜੇ ਹੁੰਦੇ ਆ ਨਾ ਉਹ ਤੁਹਾਨੂੰ ਦ੍ਰਿਸ਼ਟੀ ਦਿੰਦੇ ਆ, ਦ੍ਰਿਸ਼ਟੀ ਵੀ ਹਾਲਾਤਾਂ ਨੂੰ ਵੇਖੀ, ਹਾਲਾਤਾਂ ਨੂੰ ਵੇਖ ਕੇ ਸਿਧਾਂਤ ਘੜੇ ਜਾਣਗੇ। ਸਿਧਾਂਤ ਨਹੀਂ ਦਿੰਦੇ ਵੀ ਆ ਹੀ ਮਰਿਆਦਾ ਐਂ ਕਰੀ, ਆ ਮਰਿਆਦਾ ਐ ਕਰ, ਉਹ ਤੇ ਫਿਰ ਪੈ ਗਿਆ ਪੰਗਾ। ਹੁਣ ਜੇ ਮਰਿਆਦਾ ਇਹ ਦੇ ਦਿੱਤੀ ਵੀ ਲੜਨਾ ਹੈ, ਫਿਰ ਤੇ ਲੜਨਾ ਹੀ ਪੈਣਾ ਹੈ। ਹਾਲਾਤ ਭਾਵੇਂ ਲੜਨ ਵਾਲੇ ਹੋਣ ਤੇ ਭਾਵੇਂ ਨਾ ਹੋਣ, ਫਿਰ ਤੇ ਲੜਨਾ ਹੀ ਪੈਣਾ। ਤਲਵਾਰ ਚੱਕੋ ਲੜਨਾ ਭਾਈ, ਸਾਰਿਆਂ ਨਾਲ ਮੁਕਾਬਲਾ ਕਰਨਾ, ਚਮਕੌਰ ਦੀ ਗੜੀ ਦਾ ਤੁਸੀਂ ਫੈਸਲਾ ਮੰਨ ਲਓ ਤੇ ਫਿਰ ਤੇ ਸਾਰੀ ਜ਼ਿੰਦਗੀ ਲੜੋ। ਤੁਸੀਂ 50 ਹੋ, ਅੱਗੇ 500 ਆਏਗਾ, ਲੜੀ ਚੱਲੋ। ਗੁਰੂ ਸਾਹਿਬ ਨੇ ਕਿਹਾ ਨਹੀਂ, ਇਹ ਵਿਵੇਕ ਦਿੱਤੀ, ਅਕਲ ਦਿੱਤੀ, ਸਮਝ ਦਿੱਤੀ, ਦ੍ਰਿਸ਼ਟੀ ਦਿੱਤੀ, ਨਜ਼ਰੀਆ ਦਿੱਤਾ ਵੀ ਹਾਲਾਤਾਂ ਨੂੰ ਵੇਖਣਾ, ਸਮੇਂ ਦੀ ਨਬਜ਼ ਨੂੰ ਵੇਖੋ, ਫਿਰ ਫੈਸਲਾ ਲਓ। ਹੁਣ ਮੰਨ ਲਓ ਜੈਨ ਮੁਨੀ ਨੇ ਜਿਹੜੇ ਉਹ ਕਹਿੰਦੇ ਹੈ ਵੀ ਤੁਸੀਂ ਨਾ ਪੈਦਲ ਚੱਲਣਾ, ਪੈਦਲ ਚੱਲਣਾ, ਨੰਗੇ ਪੈਰੀ, ਪੈਰ ਵਿੱਚ ਜੁੱਤਾ ਨਹੀਂ ਪਾਉਣਾ, ਜੁੱਤਾ ਪੈਰ ਵਿੱਚ ਨਹੀਂ ਪਾਉਣਾ, ਏਦਾਂ ਹੀ ਨੰਗੇ ਪੈਰੀ ਤੁਰਦੇ ਆ। ਤੇ ਜੈਨੀਆਂ ਨੂੰ ਕਈ ਵਾਰੀ ਛੜਕਾਂ ਤੇ ਜਾਂਦਿਆਂ ਵੇਖਿਆ, ਉਹ ਜੁੱਤਾ ਨਹੀਂ ਪਾਉਂਦੇ, ਕਹਿੰਦੇ ਗ੍ਰੰਥਾਂ 'ਚ ਲਿਖਿਆ ਜੁੱਤਾ ਪਾਉਣਾ ਨਹੀਂ, ਜੁੱਤਾ ਤੇ ਪਾਉਂਦੇ ਨਹੀਂ, ਪਰ ਕਈ ਕਈ ਕੱਪੜੇ ਪੈਰਾਂ ਤੇ ਬੰਨ ਲੈਂਦੇ ਆ, ਐ ਜਿਵੇਂ ਨਾ ਲੋਗੜ ਜਿਹਾ ਬਣਾ ਕੇ ਕੱਪੜਾ ਪੈਰਾਂ ਦੇ ਉੱਤੇ ਬੰਨ ਲੈਂਦੇ ਆ ਤੇ ਤੁਰੇ ਫਿਰਦੇ ਆ। ਉਹ ਉਹਨਾਂ ਨੂੰ ਜੁੱਤਾ ਨਹੀਂ ਪਾਉਣਾ, ਪਰ ਕੱਪੜੇ ਦਾ ਜੁੱਤਾ ਬਣਾ ਕੇ ਨਹੀਂ ਪਾਉਂਦੇ, ਕੱਪੜਾ ਉਦਾਂ ਆਲੇ ਦੁਆਲੇ ਪੈਰਾਂ ਤੇ ਬੰਨ ਲੈਂਦੇ ਆ। ਕਿਉਂ? ਕਹਿੰਦੇ ਗ੍ਰੰਥਾਂ 'ਚ ਲਿਖਿਆ ਜਦੋਂ ਕੱਪੜਾ ਬੰਨ ਲਿਆ ਫਿਰ ਕੱਪੜੇ ਦੇ ਜੁੱਤੇ ਬਣਾ ਕੇ ਪਾ ਲਓ, ਆਖੋ ਸਤਨਾਮ
ਵਿਵਾਹ।
ਜਦੋਂ ਕੱਪੜਾ ਬੰਨ ਲਿਆ ਫਿਰ ਜੁੱਤੇ ਵੀ ਪਾ ਲਓ। ਪਰ ਇਸ ਗੱਲ ਨੂੰ ਸਮਝੋ ਵੀ ਜਦੋਂ ਸਿਧਾਂਤ ਨੇ ਜਿਹੜੇ, ਸਿਧਾਂਤ ਦੀ ਗੱਲ ਨਹੀਂ, ਗੱਲ ਹੈ ਉਸ ਵੇਲੇ ਹਾਲਾਤ ਕੀ ਨੇ, ਉੱਥੇ ਫੈਸਲਾ ਕਿੱਦਾਂ ਦਾ ਲੈਣਾ। ਕਿਸੇ ਵੇਲੇ ਉਹ ਫੈਸਲਾ ਸਹੀ ਹੈ, ਪਰ ਦੂਜੇ ਵੇਲੇ ਫੈਸਲਾ ਬਦਲਣਾ ਪੈ ਸਕਦਾ ਹੈ। ਸਾਡੇ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ ਦ੍ਰਿਸ਼ਟੀ, ਨਜ਼ਰੀਆ, ਵੀ ਆਹ ਦਿਮਾਗ ਤੇਰਾ ਖੁੱਲ ਜੇ ਫਿਰ ਤੂੰ ਵੇਖ ਵੀ ਖਾਣਾ ਕੀ ਹੈ ਤੇ ਪਾਣਾ ਕੀ ਹੈ। ਇਹ ਤੂੰ ਟਾਈਮ ਦੇ ਉੱਤੇ ਡਿਸਾਈਡ ਕਰੇਗਾ ਵੀ ਹਾਲਾਤ ਕਿੱਦਾਂ ਦੇ ਨੇ, ਕਿੱਦਾਂ ਦਾ ਖਾਇਆ ਜਾਏਗਾ, ਕਿੱਦਾਂ ਦਾ ਪਾਇਆ ਜਾਏਗਾ। ਕਹਿੰਦੇ ਅਸੀਂ ਨਹੀਂ ਡਿਸਾਈਡ ਕਰਾਂਗੇ, ਅਸੀਂ ਡਿਸਾਈਡ ਨਹੀਂ ਕਰਾਂਗੇ ਵੀ ਜੇ ਮੈਂ ਇੱਦਾਂ ਪਾਨਾ ਤੇ ਤੂੰ ਵੀ ਇੱਦਾਂ ਪਾ, ਜੇ ਮੈਂ ਇੱਦਾਂ ਖਾਣਾ ਤੇ ਤੂੰ ਵੀ ਇੱਦਾਂ ਖਾ। ਦ੍ਰਿਸ਼ਟੀ ਦਿੱਤੀ ਗੁਰੂ ਸਾਹਿਬ ਵੀ ਤੂੰ ਵੀ ਸੌਖਾ ਰਵੇ, ਸਮਾਜ ਵਿੱਚ ਖਿੜ ਸਕੇ ਤੇ ਸਮਾਜ ਵੀ ਉਹਦੇ ਨਾਲ ਸੁਧਰ ਸਕੇ, ਸਮਾਜ ਦਾ ਵੀ ਭਲਾ ਹੋਵੇ, ਤੇਰਾ ਵੀ ਭਲਾ ਹੋਵੇ। ਗੁਰੂ ਸਾਹਿਬ ਨੇ ਸਾਨੂੰ ਦ੍ਰਿਸ਼ਟੀ ਦਿੱਤੀ, ਹਾਲਾਤਾਂ ਨੂੰ ਟਾਈਮ ਉੱਤੇ ਪਰਖਿਓ। ਪਰ ਸਾਡੀ ਪ੍ਰੋਬਲਮ ਇਹ ਹੈ ਜੇ ਅਸੀਂ ਹਥਿਆਰ ਚੱਕ ਲੈਂਦੇ ਹਾਂ ਅਸੀਂ ਕਹਿੰਦੇ ਹਾਂ ਸਦਾ ਹੀ ਚੱਕਣਾ, ਸਾਨੂੰ ਤੇ ਗੁਰੂ ਸਾਹਿਬ ਨੇ ਸ਼ਸਤਰ ਦਿੱਤਾ ਹੈ। ਜੇ ਬੰਦਾ ਵੀ ਇਹੀ ਵਾਰ ਕਰਨਾ ਉਹ ਭਾਈ ਕਦੇ ਡਿਕਟੇਟਰਸ਼ਿਪ ਹੈ, ਜਦੋਂ ਇੱਕ ਬੰਦੇ ਦਾ ਰਾਜ ਚੱਲਦਾ ਉਦੋਂ ਹਥਿਆਰ ਵੀ ਚੱਲਦੇ ਹੈ। ਹੁਣ ਡੈਮੋਕ੍ਰੇਸੀ ਹੈ, ਇੱਥੇ ਤੁਸੀਂ ਸ਼ਰੇਆਮ ਬੰਦਾ ਨਹੀਂ ਮਾਰ ਸਕਦੇ। ਕਿਸੇ ਵੇਲੇ ਇਦਾਂ ਚੱਲਦਾ ਸੀ, ਹਾਲਾਤ ਬਦਲ ਗਏ, ਨਵੇਂ ਕਾਨੂੰਨ ਕੰਟਰੀ ਨੂੰ ਚਲਾਉਣ ਨੂੰ ਬਣਦੇ ਰਹਿੰਦੇ ਆ। ਹੁਣ ਕੰਟਰੀ ਦੇ ਕਾਨੂੰਨ ਨਹੀਂ ਬਣਦੇ, ਕੋਈ ਕਾਨੂੰਨ ਇਦਾਂ ਹੁੰਦਾ ਉਹਨੂੰ ਬਦਲ ਦਿੱਤਾ ਜਾਂਦਾ, ਫਿਰ ਅੱਗੇ ਨਵੇਂ ਤੋਂ ਨਵੇਂ ਕਾਨੂੰਨ ਬਣਦੇ ਰਹਿੰਦੇ। ਇਸੇ ਤਰ੍ਹਾਂ ਹਾਲਾਤਾਂ ਮੁਤਾਬਕ ਸਿਧਾਂਤ ਜਿਹੜੇ ਹੈ ਉਹ ਬਣਨਗੇ, ਪਰ ਉਹਨਾਂ ਹਾਲਾਤਾਂ ਨੂੰ ਵੇਖਣਾ, ਸਮਝਣਾ। ਇਹ ਗੁਰੂ ਸਾਹਿਬ ਨੇ ਸਾਨੂੰ ਦ੍ਰਿਸ਼ਟੀ ਦਿੱਤੀ, ਹਾਲਾਤਾਂ ਨੂੰ ਵੇਖੋ, ਸਮਝੋ ਵੀ ਹਾਲਾਤ ਕੀ ਕਹਿੰਦੇ ਆ, ਇਹ ਮੌਕਾ ਕੀ ਕਹਿੰਦਾ ਹੈ, ਇਸ ਮੌਕੇ ਤੇ ਕਿਹੜਾ ਪੈਂਟੜਾ ਲੈਣਾ ਹੈ। ਲੜਨ ਵਾਲਾ ਵੀ ਹੋ ਸਕਦਾ ਹੈ ਤੇ ਬਚ ਕੇ ਨਿਕਲਣ ਵਾਲਾ ਵੀ ਹੋ ਸਕਦਾ ਹੈ, ਪਰ ਨੰਬਰ ਤੇਰੇ ਫੈਸਲੇ ਨੂੰ ਮਿਲਣੇ ਆ ਵੀ ਕਿੱਦਾਂ ਦੇ ਹਾਲਾਤਾਂ 'ਚ ਵੇਖ ਕੇ ਫੈਸਲਾ ਤੇਰਾ ਸਹੀ ਸੀ। ਇੱਥੋਂ ਤੱਕ ਕਿ ਲੜ ਕੇ ਮਰ ਵੀ ਜਾਵੇਂ ਤਾਂ ਵੀ ਪਾਸ ਨਹੀਂ, ਪਾਸ ਤੇਰਾ ਫੈਸਲਾ ਹੋਣਾ ਵੀ ਹਾਲਾਤ ਸਹੀ ਸੀ, ਹਾਲਾਤਾਂ ਤੇ ਫੈਸਲਾ ਸਹੀ ਲੈ ਕੇ ਵਿਖਾ। ਇਹ ਨਹੀਂ ਵੀ ਆਪਾਂ ਵੀ ਉਹਦੀ ਕਾਪੀ ਕਰ ਦਈਏ ਵੀ ਉੱਥੇ ਵੀ ਲੜੇ ਸੀ ਆਪਾਂ ਵੀ ਲੜਾਂਗੇ, ਉੱਥੇ ਉਹ ਨਿਕਲੇ ਸੀ ਆਪਾਂ ਵੀ ਨਿਕਲਾਂਗੇ। ਨਾ ਨਾ ਨਾ, ਹਾਲਾਤਾਂ ਤੇ ਫੈਸਲਾ ਲੈਣਾ। ਸਾਡੇ ਗੁਰੂ ਸਾਹਿਬ ਨੇ ਸਾਨੂੰ ਇਦਾਂ ਖੁੱਲਣਾ ਸਿਖਾਇਆ, ਦ੍ਰਿਸ਼ਟੀ ਦਿੱਤੀ, ਉੱਡ ਤੇਰੇ ਫੈਸਲੇ ਖੁਦ ਲੈ, ਖੁਦ ਮੁਖਤਿਆਰ ਬਣ। ਇਹਨੂੰ ਕਹਿੰਦੇ ਨੇ ਰਾਜਿਆਂ ਵਾਂਗੂ ਜੀਣਾ, ਆਪਣੇ ਫੈਸਲੇ ਆਪ ਲੈਣੇ। ਇਸ ਕਰਕੇ ਭਾਈ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਵੀ ਆਜ਼ਾਦ ਹੋ, ਪਰ ਅੱਜ ਦਾ ਜਿਹੜਾ ਸਮਾਂ ਹੈ ਉੱਥੇ ਬੰਦੇ ਨੂੰ ਜਕੜਿਆ ਜਾਂਦਾ, ਤੇ ਬੰਦੇ ਦੇ ਦਿਮਾਗ ਤੇ ਬੋਝ ਪਾਇਆ ਜਾਂਦਾ। ਜਿਵੇਂ ਹੁਣ ਕੱਲ ਮੈਂ ਦੀਵਾਨ ਵਿੱਚ ਬੇਨਤੀ ਕੀਤੀ ਸੀ ਵੀ ਇਦਾਂ ਦਾ ਭੋਗ ਲਵਾਣਾ ਸਿੱਖੋ ਵੀ ਸਾਰੇ ਲਵਾ ਸਕੋ ਤੁਸੀਂ, ਇਹ ਨਹੀਂ ਸਾਡੇ ਵਰਗਾ ਬੰਦਾ ਹੀ ਇਕੱਲਾ ਭੋਗ ਲਵਾ ਸਕਦਾ, ਸਾਡੇ ਵਰਗੇ ਬੰਦਿਆਂ ਨੂੰ ਤੁਸੀਂ ਮੱਥੇ ਟੇਕੋ ਵੀ ਅਸੀਂ ਆ ਜੀ ਅਸੀਂ ਰੱਬ ਦੇ ਖਾਸ ਆ, ਅਸੀਂ ਗੁਰੂ ਨੂੰ ਛਕਾਉਂਦੇ ਆ, ਤੁਸੀਂ ਨਹੀਂ ਛਕਾ ਸਕਦੇ। ਨਾ ਜੀ ਨਾ, ਜਦੋਂ ਸੰਗਤ ਛਕਦੀ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਫਿਰ ਰੱਬ ਛਕਦਾ, ਪਰਮਾਤਮਾ ਸਾਰਿਆਂ ਵਿੱਚ ਵਹਿੰਦਾ। ਸਾਰਿਆਂ ਨੇ ਛਕ ਲਿਆ, ਰੱਬ ਨੇ ਛਕ ਲਿਆ, ਸੰਗਤ ਨੇ ਛਕ ਲਿਆ, ਰੱਬ ਨੇ ਛਕ ਲਿਆ। ਇਸ ਕਰਕੇ ਇਹਨਾਂ ਗੱਲਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ, ਬਸ ਇੱਕ ਭੇਖ ਨਹੀਂ ਬਣਾਉਣਾ, ਆਪਣੇ ਸਿਰ ਤੋਂ ਅਸਲੀ ਧਰਮ ਨੂੰ ਸਮਝਣਾ। ਜਿਹੜਾ ਪਖੰਡ ਹੈ, ਪਖੰਡ ਦਾ ਵਿਰੋਧ ਹੈ, ਅਸਲੀ ਜਿਹੜਾ ਧਰਮ ਹੈ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਆਪਣੇ ਰੂਲਸ ਬਣਾਓ, ਆਪਣੇ ਕਾਨੂੰਨ ਬਣਾਓ, ਸਿਧਾਂਤ ਬਣਾਓ, ਜ਼ਿੰਦਗੀ ਸੋਹਣੀ ਜਿਉਣ ਦੀ ਜਾਚ ਸਿੱਖੀਏ। ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ, ਗੁਰਬਾਣੀ ਦਾ ਗਿਆਨ ਲੈ ਕੇ ਜ਼ਿੰਦਗੀ ਜਿਉਣ ਦਾ ਚੱਜ ਆਉਣਾ ਹੈ, ਅਕਲ ਆ ਜਾਣੀ ਹੈ।
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, 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 ਸਦਾ ਜਿਉਣ ਵਾਲੀ 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 ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ 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 ਜ਼ਿੰਦਗੀ ਸਦਾ ਜਿਉਣ ਵਾਲੀ।
ਗੁਰਬਾਣੀ ਤੋਂ ਚੱਜ ਸਿੱਖ, ਚੱਜ ਪਰਮਾਤਮਾ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਨਿਯਮ ਘੜ, ਰੱਬ ਦੇ ਨਿਯਮਾਂ ਨੂੰ ਧਿਆਨ 'ਚ ਰੱਖ ਕੇ ਆਪਣੇ ਸਿਧਾਂਤ ਬਣਾ। ਹਾਲਾਤ ਬਦਲਣਗੇ ਸਿਧਾਂਤ ਵੀ ਬਦਲਣਗੇ ਇਹ ਚੇਤਾ ਰੱਖਣਾ ਹੁਣ ਜੇ ਆਪਾਂ ਕਹੀਏ ਵੀ ਆਪਾਂ ਵੀ ਹੁਣ ਐਂ ਕਰੀਏ ਭਾਈ ਫਲਾਣੇ ਵੇਲੇ ਵਿੱਚ ਐਂ ਕੀਤਾ ਸੀ ਆਪਾਂ ਵੀ ਐਂ ਕਰੀਏ ਨਹੀਂ ਉਹ ਹਾਲਾਤ ਉਦਾਂ ਦੇ ਹੋਣਗੇ ਅੱਜ ਹਾਲਾਤ ਬਦਲ ਗਏ ਸਮਾਂ ਬਦਲ ਗਿਆ ਉਹਨਾਂ ਨੇ ਕਿਹਾ ਹੀ ਹੋਣਾ ਮਾਰਾ ਮੁਕਾਬਲਾ ਕਰ ਲੈਂਦੇ ਹਾਂ ਗੁਰੂ ਸਾਹਿਬ ਕਹਿੰਦੇ ਮਾਛੀ ਵਾੜੇ ਕਹਿੰਦੇ ਨਾ ਨਾ ਉਦੋਂ ਉਹੀ ਠੀਕ ਸੀ ਇਹ ਵੀ ਇਤਿਹਾਸ ਬਣਨਾ ਚਾਹੀਦਾ ਸੀ ਪਰ ਅੱਜ ਨਿਕਲ ਜਾਣਾ ਜਿਹੜਾ ਇਹ ਠੀਕ ਹੈ ਹੈ ਕੀ ਨੇ ਗੁਰੂ ਗੋਬਿੰਦ ਸਿੰਘ ਪਰ ਦੱਸਦੇ ਕੀ ਨੇ ਭਲਾ ਉੱਚਦੇ ਪੀਰ ਇਹ ਵਕਤ ਵਿਚਾਰਨਾ ਹਾਲਾਤਾਂ ਤੇ ਫੈਸਲਾ ਲੈਣਾ ਹਾਲਾਤਾਂ ਮੁਤਾਬਕ ਸਹੀ ਫੈਸਲਾ ਲੈ ਗਿਆ ਤਾਂ ਨੰਬਰ ਮਿਲਣੇ ਇੱਥੋਂ ਵਿਵੇਕ ਦਾ ਪਤਾ ਲੱਗਦਾ ਵੀ ਬੰਦੇ ਦਾ ਦਿਮਾਗ ਕੰਮ ਕਰਦਾ ਇਹਦਾ ਵਿਚਾਰਵਾਨ ਬੁੱਧੀ ਇਹਦੀ ਇੱਥੇ ਸਹੀ ਫੈਸਲਾ ਲੈ ਗਿਆ ਇਹ ਬੰਦਾ ਫੈਸਲਿਆਂ ਤੋਂ ਬੰਦੇ ਦੀ ਸ਼ਖਸੀਅਤ ਦਾ ਪਤਾ ਲੱਗਣਾ ਸਹੀ ਟਾਈਮ ਤੇ ਸਹੀ ਫੈਸਲਾ ਲੈ ਗਿਆ ਇਹ ਜ਼ਰੂਰੀ ਗੱਲ ਹੈ ਸਾਡੀ ਪ੍ਰੋਬਲਮ ਇਹ ਹੈ ਵੀ ਕਾਪੀ ਪੇਸਟ ਕਰ ਦਿਓ ਕਾਪੀ ਪੇਸਟ ਮਤਲਬ ਵੀ ਉਦੋਂ ਐਂ ਹੋਇਆ ਸੀ ਅੱਜ ਵੀ ਉਵੇਂ ਕਰਾਂਗੇ ਉਦੋਂ ਬੰਦੂਕ ਚੱਕ ਲਈ ਸੀ ਅੱਜ ਵੀ ਬੰਦੂਕ ਚੱਕਾਂਗੇ ਪਤਾ ਹੀ ਹੈ ਭਾਈ ਫਿਰ ਜੇ ਇਦਾਂ ਦੇ ਫੈਸਲੇ ਲੈਣੇ ਨੇ ਤੇ ਮਰਵਾਈ ਚੱਲੋ ਬੰਦੇ ਹਾਲਾਤਾਂ ਦੇ ਮੁਤਾਬਕ ਸਹੀ ਫੈਸਲਾ ਲੈਣਾ ਬੜਾ ਜ਼ਰੂਰੀ ਹੈ ਤੇ ਇਹ ਕੰਮ ਕਿਹਦਾ ਹੁੰਦਾ ਆਗੂਆਂ ਦਾ ਅੱਜ ਸਾਡੇ ਆਗੂਆਂ ਨੂੰ ਚਾਹੀਦਾ ਵੀ ਸਿੱਖ ਕੌਮ ਦੀਆਂ ਪ੍ਰੋਬਲਮਾਂ ਕੀ ਨੇ ਜ਼ਮਾਨਾ ਕਿਹੜਾ ਚੱਲਦਾ ਯੁੱਗ ਕਿਹੜਾ ਚੱਲਦਾ ਸਮਾਂ ਕਿਹੜਾ ਹੈ ਇਹਨਾਂ ਹਾਲਾਤਾਂ ਤੇ ਅੱਜ ਦੇ ਸਿੱਖ ਦੀ ਪ੍ਰੋਬਲਮ ਕੀ ਹੈ ਉਹਦੇ ਤੇ ਵਧੀਆ ਫੈਸਲੇ ਲੈ ਕੇ ਵਿਖਾਉਣ ਵੀ ਇਦਾਂ ਦੀ ਮਰਿਆਦਾ ਹੋਵੇ ਇਦਾਂ ਦਾ ਸਿਸਟਮ ਹੋਵੇ ਉਹ ਜਿਹੜੇ ਗੁਰੂ ਸਾਹਿਬ ਨੇ ਨਜ਼ਰੀਆ ਦਿੱਤਾ ਦ੍ਰਿਸ਼ਟੀ ਦਿੱਤੀ ਹੈ ਵੀ ਇਦਾਂ ਸੋਚੋ ਗਿਆਨ ਦਿੱਤਾ ਨਾ ਗਿਆਨ ਅੰਜਨ ਗੁਰਦੀਆ ਗਿਆਨ ਦਾ ਸੁਰਮਾ ਦਿੱਤਾ ਅੱਖਾਂ ਖੋਲ ਇਹ ਚਾਹੀਦਾ ਸਾਡੇ ਆਗੂਆਂ ਨੂੰ ਵੀ ਹਾਲਾਤਾਂ ਮੁਤਾਬਕ ਤੁਸੀਂ ਸਹੀ ਫੈਸਲਾ ਲਓ ਇਹ ਸਹੀ ਫੈਸਲੇ ਹੋਣ ਫਿਰ ਉਹਦੇ ਮੁਤਾਬਕ ਅੱਗੇ ਤੁਰਿਆ ਜਾਵੇ ਪਰ ਸਾਡੇ ਕੀ ਹੈ ਵੀ ਉਸ ਵੇਲੇ ਇਦਾਂ ਕੀਤਾ ਸੀ ਅੱਜ ਵੀ ਇਦਾਂ ਕਰ ਦੋ ਕਾਪੀ ਕਾਪੀ ਕਰ ਲਈ ਬਸ ਇਹ ਇਸ ਗੱਲ ਦਾ ਪਤਾ ਨਹੀਂ ਵੀ ਇਹਨੂੰ ਜੂਝ ਕਿੱਦਾਂ ਕਰਨਾ ਹਾਲਾਤ ਕਿੱਦਾਂ ਬਣੇ ਨੇ ਹੁਣ ਜੇ ਕੋਈ ਬੰਦਾ ਡਰਾਈਵਰੀ ਸਿੱਖਣ ਲੱਗੇ ਉਹਨੇ ਡਰਾਈਵਰ ਨੇ ਦੱਸਤਾ ਪਹਿਲਾਂ ਗੇਅਰ ਪਾਉਣਾ ਫਿਰ ਦੂਜਾ ਪਾਉਣਾ ਫਿਰ ਤੀਜਾ ਪਾਉਣਾ ਫਿਰ ਚੌਥਾ ਪਾਉਣਾ ਇਹ ਤੇ ਹੋ ਗਿਆ ਖਾਲੀ ਚ ਤੇ ਜੇ ਬੰਦਾ ਕਹੇ ਮੈਨੂੰ ਤੇ ਐਂ ਹੀ ਦੱਸਿਆ ਸਿਧਾਂਤ ਤੇ ਇਹ ਹੈ ਪਹਿਲਾਂ ਗੇਅਰ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਤੇ ਉਹ ਚੜ੍ਹ ਜੇ ਪਹਾੜੀ ਤੇ ਉੱਥੇ ਉਹ ਜਾਣ ਸਾਰੀ ਪਹਿਲਾਂ ਪਾ ਕੇ ਦੂਜਾ ਚੌਥਾ ਪਾ ਲੈ ਗੱਡੀ ਬੰਦ ਹੀ ਕਰ ਲੂ ਫਿਰ ਉਹ ਵੀ ਮੈਨੂੰ ਤੇ ਇਦਾਂ ਸਿਖਾਇਆ ਉਹ ਨਹੀਂ ਭਾਈ ਟਾਈਮ ਤੇ ਵੇਖਣਾ ਪੈਣਾ ਤੈਨੂੰ ਵੀ ਸ਼ਸਤਰ ਤੇਰੇ ਚੁੱਕਣੇ ਸਹੀ ਨੇ ਕਿ ਨਹੀਂ ਸਹੀ ਲੜਾਈ ਸ਼ਸਤਰਾਂ ਨਾਲ ਹੀ ਹੈ ਕਿ ਵਿਚਾਰਾਂ ਵਾਲੀ ਹੈ ਹਥਿਆਰਾਂ ਦੀ ਜੰਗ ਹੈ ਹੁਣ ਕਿ ਵਿਚਾਰਾਂ ਦੀ ਜੰਗ ਹੈ ਇਹ ਵੇਖਣਾ ਪੈਣਾ ਟਾਈਮ ਉਹ ਫੈਸਲਾ ਲੈਣਾ ਪੈਣਾ ਉਹ ਵਿਵੇਕ ਚ ਆਉਂਦਾ ਫੈਸਲਾ ਗੁਰੂ ਸਾਹਿਬ ਨੇ ਉਹ ਦਿਮਾਗ ਦੇਣਾ ਤੈਨੂੰ ਖੁੱਲ੍ਹਣਾ ਤੇਰਾ ਦਿਮਾਗ ਗੁਰਬਾਣੀ ਦੇ ਗਿਆਨ ਨਾਲ ਉਹ ਦਿਮਾਗ ਫੈਸਲੇ ਲੈਣ ਵਾਲਾ ਤੇਰਾ ਬ੍ਰੇਨ ਖੁੱਲੇਗਾ ਉਹਦੇ ਨਾਲ ਫਿਰ ਵਧੀਆ ਵਧੀਆ ਫੈਸਲੇ ਲਵਾਂਗੇ ਉਸ ਵੇਲੇ ਵਿੱਚ ਜਿਵੇਂ ਹੁਣ ਮੰਨ ਲਓ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਆਪਾਂ ਹੁਣ ਉਹਨਾਂ ਦਾ ਇਤਿਹਾਸ ਜਦੋਂ ਪੜ੍ਹਦੇ ਹਾਂ ਦੋ ਸੂਰਮੇ ਹੈ ਇੱਕ ਦੂਜੇ ਦੇ ਨਾਲ ਕੰਮ ਕਰਦਾ ਜਿਵੇਂ ਸੀਰ ਕਹਿ ਦਿੰਦੇ ਆਪਾਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਇੱਕ ਜਣਾ ਗਰਜਾ ਸਿੰਘ ਹੈ ਜਿਹੜਾ ਘਰ ਵਿੱਚ ਕੰਮ ਕਰਦਾ ਹੈ ਪਰ ਹੈ ਭਰਾਵਾਂ ਵਾਂਗੂ ਨੇ ਦੋਵੇਂ ਅੰਮ੍ਰਿਤਧਾਰੀ ਹੈ ਫਰਕ ਹੁੰਦਾ ਬਹੁਤ ਬੰਦਿਆਂ ਦਾ ਕਈ ਬੰਦੇ ਇਦਾਂ ਦੇ ਵੇਖੇ ਹੈ ਜਦੋਂ ਮਿਲਾਉਣਗੇ ਨਾ ਇਦਾਂ ਕੰਮ ਕਰਦਾ ਹੋਊ ਕੋਈ ਬੰਦਾ ਕਈ ਤੇ ਐਂ ਕਹਿਣਗੇ ਸਾਡਾ ਨੌਕਰ ਹੈ ਜੀ 15 ਸਾਲ ਤੋਂ ਸਾਡੇ ਨਾਲ ਕੰਮ ਕਰਦਾ ਕਈ ਇਦਾਂ ਕਹਿਣਗੇ ਬਹੁਤ ਬੰਦਿਆਂ ਨੂੰ ਮਿਲੀਦਾ ਇਦਾਂ ਵੇਖੇ 25 ਸਾਲ ਹੋ ਗਏ ਜੀ ਸਾਡਾ ਆਪਣਾ ਨੌਕਰ ਹੈ 25 ਸਾਲ ਤੋਂ ਆਪਣਾ ਆਪਣੇ ਨੌਕਰੀ ਲੱਗਿਆ ਹੋਇਆ ਇਦਾਂ ਕਰ ਤੇ ਕਈ ਬੰਦੇ ਜਦੋਂ ਮਿਲਾਉਣਗੇ ਨਾ ਉਹਨਾਂ ਨੂੰ ਇਦਾਂ ਜਦੋਂ ਬੰਦਾ ਮਿਲਦਾ ਹਾਂਜੀ ਇਹ ਅਸੀਂ ਜੀ 25 ਸਾਲ ਤੋਂ ਇਕੱਠੇ ਹੀ ਕੰਮ ਕਰਦੇ ਹਾਂ ਵੇਖੋ ਕਿੰਨਾ ਫਰਕ ਹੈ ਇਸ ਗੱਲ ਅਸੀਂ 25 ਸਾਲ ਤੋਂ ਇਕੱਠੇ ਹੀ ਹਾਂ ਜੀ ਇਕੱਠੇ ਹੀ ਕੰਮ ਕਰਦੇ ਹਾਂ 25 ਸਾਲ ਹੋ ਗਏ ਉਹਨੇ ਇਹ ਨਹੀਂ ਕਿਹਾ ਵੀ ਮੇਰੇ ਨਾਲ ਨੌਕਰ ਹੈ 25 ਸਾਲ ਤੋਂ ਨਾ 25 ਸਾਲ ਤੋਂ ਇਕੱਠੇ ਹੀ ਕੰਮ ਕਰਦੇ ਇੰਨੇ ਨਾਲ ਹੀ ਫਰਕ ਪੈ ਜਾਂਦਾ ਭਾਈ ਇੱਕ ਹੰਕਾਰ ਵਿੱਚ ਖੜਾ ਹੈ ਹੰਕਾਰ ਲੈ ਕੇ ਇੱਕ ਬੰਦਾ ਜੈਨੂਅਨ ਗੱਲ ਕਰਦਾ ਹੈ ਪਤਾ ਵੀ ਸਾਥੀ ਆ ਇਕੱਠੇ ਆ ਫਿਰ ਜਿਹੜਾ ਬੰਦਾ ਐ ਕਹਿੰਦਾ ਹੈ ਫਿਰ ਅਗਲਾ ਸਾਥੀ ਬਣ ਕੇ ਵੀ ਵਿਖਾਉਂਦਾ ਹੈ ਉਹੋ ਜਿਹੇ ਬੰਦੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਨਾਲ ਖੜ ਜਾਂਦੇ ਜਿੰਨੇ ਸਕੇ ਭਰਾ ਨਹੀਂ ਖੜਦੇ ਹੁੰਦੇ ਇਹ ਤਰੀਕਾ ਹੈ ਬਹੁਤ ਫਰਕ ਹੈ ਉਹ ਦੋਵੇਂ ਜਣੇ ਅੰਮ੍ਰਿਤਧਾਰੀ ਹੋਏ ਆਪਸ ਵਿੱਚ ਪਿਆਰ ਵੀ ਸੀ ਤੇ ਏਦਾਂ ਦੋਵੇਂ ਜਣੇ ਅੰਮ੍ਰਿਤਸਰ ਦਰਸ਼ਨ ਕਰਨ ਵਾਸਤੇ ਗਏ ਦਰਬਾਰ ਸਾਹਿਬ ਹਾਲਾਤ ਏਦਾਂ ਦੇ ਸੀ ਸਿੱਖਾਂ ਤੇ ਸਮਾਂ ਬਹੁਤ ਭਿਆਨਕ ਚੱਲਦਾ ਸੀ ਚਾਰੇ ਪਾਸੇ ਦੁਸ਼ਮਣ ਨੇ ਅੱਤ ਮਚਾਈ ਹੋਈ ਸੀ ਉਹਨਾਂ ਵੇਲਿਆਂ ਦੇ ਵਿੱਚ ਦਰਬਾਰ ਸਾਹਿਬ ਜਾਣਾ ਉੱਥੇ ਦਰਸ਼ਨ ਮੇਲੇ ਕਰਨੇ ਬੜੀ ਮੁਸ਼ਕਲ ਖੜੀ ਹੋਈ ਸੀ ਉਹਨਾਂ ਵੇਲਿਆਂ ਦੇ ਵਿੱਚ ਇਹ ਦੋਵੇਂ ਜਣੇ ਲੁਕਦੇ ਛਿਪਦੇ ਦੀਦਾਰ ਕਰਕੇ ਮਿਲ ਕੇ ਗੁਰਸਿੱਖਾਂ ਨੂੰ ਦਰਸ਼ਨ ਮੇਲੇ ਕਰਕੇ ਵਾਪਸ ਆਏ ਰਸਤੇ ਦੇ ਵਿੱਚ ਇਹ ਦੋਵੇਂ ਜਣੇ ਇਹਨਾਂ ਨੇ ਵੇਖਿਆ ਵੀ ਕੋਈ ਜਥਾ ਜਾ ਰਿਹਾ ਬੀਬੀਆਂ ਨੇ ਬੱਚੇ ਨੇ ਵੱਡੀ ਉਮਰ ਦੇ ਹੈ ਉਹਨਾਂ ਨੂੰ ਵੇਖ ਕੇ ਝਾੜੀਆਂ ਦੇ ਓਹਲੇ ਲੁਕ ਗਏ ਵੀ ਸਮਾਂ ਮਾੜਾ ਹੈ ਕੋਈ ਬੰਦਾ ਸਿੱਖਾਂ ਨੂੰ ਵੇਖੇਗਾ ਤੇ ਸ਼ਿਕਾਇਤ ਨਾ ਕਰਦੇ ਕਿਤੇ ਝਾੜੀਆਂ ਓਹਲੇ ਲੁਕ ਗਏ ਜਦੋਂ ਝਾੜੀਆਂ ਓਹਲੇ ਲੁਕੇ ਉਸ ਵੇਲੇ ਕਿਸੇ ਨੇ ਵੇਖ ਲਿਆ ਇੱਕ ਕਹਿੰਦਾ ਉਹ ਵੇਖੋ ਸਿੰਘ ਕਹਿੰਦੇ ਉਹ ਸਿੰਘ ਵੇਖੋ ਇਹ ਲੁਕੇ ਹੋਏ ਹੈ ਤੇ ਇੱਕ ਨਾਲ ਦਾ ਕਹਿੰਦਾ ਉਹ ਤੈਨੂੰ ਭੁਲੇਖਾ ਪੈ ਗਿਆ ਸਿੰਘ ਨਹੀਂ ਹੋਣੇ ਇਹ ਸਿੰਘ ਨਹੀਂ ਹੋਣੇ ਇਹ ਤੇ ਬਹੁ ਰੂਪੀਏ ਹੋਣਗੇ ਸਿੰਘ ਹੋਣਗੇ ਤੇ ਐ ਲੁਕਣਗੇ ਇਹ ਤੇ ਲੁਕਦੇ ਫਿਰਦੇ ਅਸਲੀ ਸਿੰਘ ਜਿਹੜੇ ਨੇ ਐ ਕਿਉਂ ਲੁਕਣਗੇ ਇਹ ਗਿੱਦੜ ਨੇ ਛੇਰ ਨਹੀਂ ਇਹ ਗਿੱਦੜ ਨੇ ਅਸਲੀ ਨਹੀਂ ਨਕਲੀ ਨੇ ਬਹੁ ਰੂਪੀਏ ਨੇ ਇੰਨਾ ਕਹਿ ਕੇ ਕਹਿਣ ਵਾਲਾ ਤੇ ਲੰਘ ਗਿਆ ਅੱਗੇ ਇਹਨਾਂ ਦੇ ਗੱਲ ਜਿਹੜੀ ਸੀ ਐ ਵੱਜੀ ਦਿਮਾਗ ਵਿੱਚ ਵੀ ਇੰਨਾ ਅਕਸ਼ ਸਿੱਖਾਂ ਦਾ ਇਦਾਂ ਹੋ ਗਿਆ ਹਾਲਾਤ ਇਦਾਂ ਦੇ ਬਣ ਗਏ ਵੀ ਸਿੱਖ ਤੇ ਖਤਮ ਹੋ ਗਏ ਸਾਰੇ ਉਹ ਹਾਲਾਤ ਇਦਾਂ ਦੇ ਸੀ ਹਾਲਾਤਾਂ ਦੇ ਉੱਤੇ ਦੋ ਜਣਿਆਂ ਨੇ ਇੱਕ ਮੈਸੇਜ ਦੇਣਾ ਬਸ ਇਹ ਨਹੀਂ ਵੀ ਮਰਨਾ ਹੈ ਮਰਨਾ ਮਤਲਬ ਮਰਨਾ ਤੇ ਇੱਕ ਦਿਨ ਹੈ ਹੀ ਹੈ ਪਰ ਅੱਜ ਐ ਕਰੀਏ ਵੀ ਮਰ ਜਾਾਂਗੇ ਨਾ ਆਪਣਾ ਆਪ ਕੁਰਬਾਨ ਕਰ ਦਾਂਗੇ ਪਰ ਦੂਰ ਤੱਕ ਮੈਸੇਜ ਚੱਲਿਆ ਜਾਊ ਵੀ ਸਿੱਖ ਅਜੇ ਜਿਉਂਦੇ ਐ ਮਰੇ ਨਹੀਂ ਸਿੱਖ ਕੌਮ ਅਜੇ ਹੈ ਉਹਨਾਂ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਉਹਨਾਂ ਦੋ ਜਣਿਆਂ ਨੇ ਆਪਣੀ ਹੋਂਦ ਦੱਸੀ ਹੋਂਦ ਵੀ ਹੈ ਆ ਅਸੀਂ ਉਹਨਾਂ ਦੋ ਜਣਿਆਂ ਨੇ ਫੈਸਲਾ ਲਿਆ ਕਹਿੰਦੇ ਕਰੀਏ ਕੀ ਆਪਾਂ ਦੋਵੇਂ ਜਣੇ ਆਪਾਂ ਫਿਰ ਹੁਣ ਇਹੋ ਜਿਹਾ ਕੀ ਕਰੀਏ ਵੀ ਪਤਾ ਲੱਗ ਸਕੇ ਇੱਕ ਤੇ ਸਰਕਾਰ ਤੱਕ ਮੈਸੇਜ ਪਹੁੰਚ ਸਕੇ ਸਰਕਾਰ ਨੂੰ ਮੈਸੇਜ ਪਹੁੰਚੇ ਤੇ ਇੱਕ ਆਮ ਲੋਕਾਂ ਨੂੰ ਪਤਾ ਲੱਗ ਸਕੇ ਵੀ ਸਿੱਖ ਅਜੇ ਮਰੇ ਨਹੀਂ ਸਿੱਖ ਜਿਉਂਦੇ ਹੈ ਇਹ ਪਤਾ ਲੱਗ ਸਕੇ ਫਿਰ ਦੋਨਾਂ ਜਣਿਆਂ ਨੇ ਕੀ ਕੀਤਾ
ਸੋਚਣ ਦੋਵੇਂ ਸੂਰਮੇ ਕੁਝ ਕਰ ਦੇਖ ਲਈਏ
ਹੁਣ ਕਰੀਏ ਕੀ ਬਹਾਨਾ ਬਣਾਈਏ ਕੋਈ ਏਦਾਂ ਦਾ ਵੀ ਪਤਾ ਲੱਗੇ ਅਸੀਂ ਹੈ ਆ ਸਾਡੀ ਹੋਂਦ ਦਾ ਪਤਾ ਲੱਗੇ
ਸੋਚਣ ਦੋਵੇਂ ਸੂਰਮੇ ਕੁਝ ਕਰ ਦੇਖ ਲਈਏ ਸੋਚਣ ਦੋਵੇਂ ਸੂਰਮੇ ਕੁਝ ਕਰ ਦੇਖ ਲਈਏ ਕੁਝ ਕਰ ਦੇਖ ਲਈਏ ਸੋਚਣ ਦੋਵੇਂ ਸੂਰਮੇ ਕੁਝ ਕਰ ਦੇਖ ਲਈਏ ਸੋਚਣ ਦੋਵੇਂ ਸੂਰਮੇ ਕੁਝ ਕਰ ਦੇਖ ਲਈਏ ਕਰ ਦੇਖ ਲਈਏ ਬੋਲੀ ਲਾਹਣ ਵਾਸਤੇ ਬੋਲੀ ਲਾਹਣ ਵਾਸਤੇ ਕਿੰਤ ਲਿਖੇ ਲਈਏ ਬੋਲੀ ਲਾਹਣ ਵਾਸਤੇ ਕਿੰਤ
ਲਿਖੇ ਲਾਈਏ ਕੌਣ ਜਿੱਤ ਲਿਖੇ ਲਾਈਏ
ਬੋਲੀ ਰਾਵਣ ਵਾਸਤੇ ਜਿੰਦ ਲਿਖੇ ਲਾਈਏ ਬੋਲੀ ਰਾਵਣ ਵਾਸਤੇ ਜਿੰਦ ਲਿਖੇ ਲਾਈਏ ਲਿਖੇ ਲਾਈਏ
ਬੋਲੀ ਲਾਹਣ ਵਾਸਤੇ ਜਿੰਦ ਲੇਖੇ ਲਾਈਏ ਬੋਲੀ ਰੱਜ ਕੇ ਲੇਖੇ ਲਾਈਏ ਜੋ ਦੇ ਜਿਉਂਦੇ ਮਰਨ ਲਈ ਜੋ ਦੇ ਜਿਉਂਦੇ ਮਰਨ ਲਈ ਜੱਗ ਨੂੰ ਸਮਝਾਈਏ ਜੋ ਦੇ ਜਿਉਂਦੇ ਮਰਨ ਲਈ ਜੱਗ ਨੂੰ ਸਮਝਾਈਏ ਆ ਜੱਗ ਨੂੰ ਸਮਝਾਈਏ
ਜੋ ਦੇ ਜਿਉਂਦੇ ਮਰਨ ਲਈ ਜੱਗ ਨੂੰ ਸਮਝਾਈਏ ਜੋ ਦੇ ਜਿਉਂਦੇ ਮਰਨ ਲਈ ਜੱਗ ਨੂੰ ਸਮਝਾਈਏ
ਜੇ ਚਾ ਪਰਵਾਨੇ ਬਣਨ ਦਾ ਪਰਵਾਨਾ ਜਿਹੜਾ ਸ਼ਮਾਂ ਤੇ ਸੜਦਾ ਹੈ ਜਿਹੜਾ ਦੀਵੇ ਤੇ ਆ ਕੇ ਸੜ ਮਰਦਾ ਹੈ ਜੇ ਚਾ ਪਰਵਾਨੇ ਬਣਨ ਦਾ ਸ਼ਮਾਂ ਆਪ ਜਗਾਈਏ ਜੇ ਚਾ ਪਰਵਾਨੇ ਬਣਨ ਦਾ ਸ਼ਮਾਂ ਆਪ ਜਗਾਈਏ ਸ਼ਮਾਂ ਆਪ ਜਗਾਈਏ
ਚਾ ਪਰਵਾਨੇ ਬਣਨ ਦਾ ਸ਼ਮਾਂ ਆਪ ਜਗਾਈਏ ਚਾ ਪਰਵਾਨੇ ਬਣਨ ਦਾ ਸ਼ਮਾਂ ਆਪ ਜਗਾਈਏ ਆਪ ਜਗਾਈਏ
ਸੋਚਣ ਦੋਵੇਂ ਸੂਰਮੇ ਕੁਝ ਕਰ ਦਿਖ ਲਈਏ ਸੋਚਣ ਦੋਵੇਂ ਸੂਰਮੇ ਕੁਝ ਕਰ ਦਿਖ ਲਈਏ ਕੁਝ ਕਰ ਦਿਖ ਲਈਏ
ਸੋਚਣ ਦੋਵੇਂ ਸੂਰਮੇ ਕੁਝ ਕਰ ਦਿਖ ਲਈਏ ਸੋਚਣ ਦੋਵੇਂ ਸੂਰਮੇ ਕੁਝ ਕਰ ਦਿਖ ਲਈਏ ਕਰ ਦਿਖ ਲਈਏ
ਸੋਚਣ ਦੋ ਪੜੋ ਜੀ ਡੱਜ ਕੇ ਜਿਹੜਾ ਕੰਮ ਨਾ ਬੁਰਾ ਦੇ ਆਵੇ ਜਿਹੜਾ ਕੰਮ ਨਾ ਬੁਰਾ ਦੇ ਆਵੇ ਇਸ ਤਨ ਨੂੰ ਰੱਖ ਕੇ ਕੀ ਤਨ ਨੂੰ ਰੱਖ ਕੇ ਕੀ ਕੰਮ ਨਾ ਬੁਰਾ ਦੇ ਆਵੇ ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਰੱਖ ਕੇ ਕੀ ਜਿਹੜਾ ਕੰਮ ਨਾ ਗੁਰਾਂ ਦੇ ਆਵੇ ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਰੱਖ ਕੇ ਕੀ ਕਰਨਾ ਉਹਨਾਂ ਦੋਵਾਂ ਨੇ ਸੋਚਿਆ ਵੀ ਕੁਰਬਾਨ ਹੋ ਜਾਈਏ ਆਪਣਾ ਆਪ ਕੁਰਬਾਨ ਕਰ ਲਈਏ ਅਸਲ ਵਿੱਚ ਧਰਮ ਦਾ ਅਰਥ ਹੀ ਕੁਰਬਾਨ ਹੋਣਾ ਹੈ ਕੁਛ ਦੇਣਾ ਅਸਲ 'ਚ ਧਰਮ ਦਾ ਵਿਸ਼ਾ ਹੈ ਲੈਣਾ ਨਹੀਂ ਕੁਛ ਲੈਣ ਨਹੀਂ ਕੁਛ ਦੇਣ ਜਾਈਦਾ ਹਰੇਕ ਚੀਜ਼ ਜਿਹੜੀ ਕੁਦਰਤ ਦੀ ਹੈ ਕੁਛ ਨਾ ਕੁਛ ਸਾਨੂੰ ਦੇ ਰਹੀ ਹੈ ਧਰਮ ਵਾਲੇ ਪਾਸੇ ਜੇ ਬੰਦੇ ਆਏ ਹੈ ਨਾ ਤੇ ਕੁਝ ਦੇਣ ਵਾਸਤੇ ਆਪਣਾ ਆਹ ਤੇ ਸਾਡੇ ਅੱਜ ਆਇਆ ਵੀ ਤੁਸੀਂ ਜੀ ਘਰ ਬਣਾ ਦਿਓ ਅਗਲਾ ਸਿੱਖ ਬਣ ਜੂ ਮੈਨੂੰ ਕਈ ਬੰਦੇ ਮਿਲਦੇ ਇਦਾਂ ਦੇ ਗੱਲਬਾਤ ਕਰਨਗੇ ਅਖੇ ਜੀ ਲੋਕ ਈਸਾਈ ਬਣਾਈ ਜਾਂਦੇ ਹੈ ਪੈਸਿਆਂ ਦੀ ਹੈਲਪ ਕਰਦੇ ਆ ਕਈ ਬੰਦੇ ਈਸਾਈ ਬਣ ਗਏ ਅਗਲਾ ਘਰ ਬਣਾ ਦਿੰਦਾ ਬੱਚੇ ਫ੍ਰੀ ਪੜ੍ਹਾਉਂਦਾ ਨਿਆਣਿਆਂ ਦੀਆਂ ਫੀਸਾਂ ਭਰਦਾ ਅਗਲਾ ਈਸਾਈ ਬਣ ਗਿਆ
ਮੈਨੂੰ ਕਹਿਣਗੇ ਵੀ ਕੁਛ ਇਦਾਂ ਦਾ ਹੋਣਾ ਚਾਹੀਦਾ ਵੀ ਆਪਾਂ ਉਹਨਾਂ ਦੀ ਮਦਦ ਕਰੀਏ, ਅਗਲਾ ਸਿੱਖੀ ਨਾਲ ਜੁੜ ਜਾਈਏ। ਇਹ ਜਿਹੜੀ ਮਦਦ ਕਰਕੇ ਸਿੱਖੀ ਨਾਲ ਜੁੜਨ ਦਾ ਕਨਸੈਪਟ ਹੈ ਨਾ, ਇਹ ਮੇਰੇ ਸਮਝ ਤੋਂ ਬਾਹਰ ਹੈ। ਵੀ ਅੱਜ ਤੁਸੀਂ ਅਗਲੇ ਨੇ 50,000 ਦਿੱਤਾ, ਅਗਲਾ ਸਾਈ ਬਣ ਗਿਆ। ਤੁਸੀਂ ਲੱਖ ਦੇ ਦਿਓ, ਅਗਲਾ ਸਿੱਖ ਬਣ ਜਾਣਾ। ਜਿੱਦੇ ਕਿਸੇ ਨੇ 2 ਲੱਖ ਦੇਤਾ, ਉਹਦੇ ਮੁਸਲਮਾਨ ਬਣ ਜੂ। ਇਹ ਤੇ ਬਿਰਤੀ ਚ ਉਹਦੀ ਚ ਬਦਲਣਾ ਤੇ ਉਹਦੇ ਸੁਭਾਅ ਨੂੰ ਹੈ, ਕੰਮ ਤੇ ਉਹਦੇ ਸੁਭਾਅ ਤੇ ਕਰਨਾ ਹੈ। ਮੈਨੂੰ ਤੇ ਕੋਈ ਸਿੱਖ ਨਹੀਂ ਇਦਾਂ ਦਾ ਲੱਭਿਆ ਗੁਰੂ ਨਾਨਕ ਤੋਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਜ਼ਿੰਦਗੀ ਵਿੱਚ ਆਇਆ ਹੋਵੇ, ਜਿਹੜਾ ਕਹੇ ਮੇਰਾ ਘਰ ਬਣਾ ਦਿਓ ਜੀ ਫਿਰ ਮੈਂ ਸਿੱਖ ਬਣੂੰਗਾ। ਕਹਿਣਗੇ ਕਿਵੇਂ? ਪਤਾ ਹੀ ਹੈ ਵੀ ਇਹ ਤੇ ਆਪ ਆਪਣੇ ਘਰ ਉਜਾੜੀ ਫਿਰਦੇ ਆ।
ਸ੍ਰੀ ਵਾਸ
ਉਹ ਜੀ ਕਰਦਾ ਸੀ ਕਿ ਬਾਹਰੋਂ ਲੈਣ ਨੂੰ, ਕਿਹਦਾ ਜੀ ਕਰਦਾ ਸੀ ਇੱਥੇ? ਇਹ ਤੇ ਹੁਣ ਸਵਾਰਥੀਆਂ ਕੰਨੀ ਵੇਖ ਵੇਖ ਕੇ ਲੈਣ ਨੂੰ ਜੀ ਕਰਦਾ ਸਾਡਾ, ਵੀ ਯਾਰ ਉਹ ਵੀ ਇੰਨੇ ਕਮਾ ਗਿਆ, ਉਹ ਵੀ ਇੰਨੇ ਬਣਾ ਗਿਆ, ਉਹ ਵੀ ਇੰਨੇ ਬਣਾ ਗਿਆ, ਫਿਰ ਆਪਾਂ ਕਿਉਂ ਨਾ ਬਣਾਈਏ ਬਈ? ਇਹ ਤੇ ਹੁਣ ਸਵਾਰਥੀਆਂ ਵੱਲ ਵੇਖ ਕੇ ਸਵਾਰਥੀ ਪੈਦਾ ਹੋ ਰਹੇ ਆ। ਕਦੇ ਕੁਰਬਾਨੀਆਂ ਕਰਨ ਵਾਲੇ ਪੈਦਾ ਹੁੰਦੇ ਸੀ ਤੇ ਅੱਗੇ ਵੀ ਕੁਰਬਾਨੀਆਂ ਉਹਨਾਂ ਦੀ ਵੇਖ ਵੇਖ ਕੇ ਉਹਨਾਂ ਵੱਲ ਲੋਕੀ ਕੁਰਬਾਨੀ ਕਰਨ ਵਾਲੇ ਪੈਦਾ ਹੁੰਦੇ ਸੀ ਭਾਈ। ਇੱਥੇ ਜਦੋਂ ਆਪਾਂ ਮੋਤੀ ਰਾਮ ਦਾ ਇਤਿਹਾਸ ਪੜ੍ਹਦੇ ਹਾਂ, ਮੋਤੀ ਰਾਮ ਮਹਿਰਾ ਕਹਿੰਦੇ ਜਿਹਨੂੰ, ਇਤਿਹਾਸ ਪੜ੍ਹ ਕੇ ਵੇਖੋ, ਉਹ ਤੇ ਕਹਿੰਦੇ ਵੀ ਦੁੱਧ ਪਿਆਉਣ ਵਾਸਤੇ ਆਏ ਹਾਂ ਜੀ, ਤੇ ਪਤਾ ਹੀ ਹੈ ਵੀ ਗੁਰੂ ਗੋਬਿੰਦ ਸਿੰਘ ਦੇ ਲਾਲ ਹੈ ਠੰਡੇ ਬੁਰਜ ਵਿੱਚ ਬੰਦ ਨੇ, ਆਪਣੀ ਘਰ ਵਾਲੀ ਦੇ ਗਹਿਣੇ ਦੇ ਕੇ ਪਹਿਰੇਦਾਰਾਂ ਨੂੰ ਲੁੱਕ ਛਿਪ ਕੇ ਚੋਰੀ ਉਹ ਉੱਪਰ ਆਇਆ ਤੇ ਦੁੱਧ ਦਾ ਗੜਵਾ ਇਦਾਂ ਭੇਟ ਕੀਤਾ। ਇਹੋ ਜਿਹੇ ਬੰਦੇ ਆਉਣੇ ਚਾਹੀਦੇ। ਮੈਂ ਫਿਰ ਰੁਕਦਾ ਇੱਥੇ, ਮੈਂ ਗੱਲ ਫਿਰ ਤੋੜਦਾ ਵਾਪਸ, ਗੱਲ ਸਮਝ ਚ ਆਉਣੀ ਚਾਹੀਦੀ। ਸਮਝਿਓ ਵੀ ਸਿੰਘੋ, ਧਿਆਨ ਨਾਲ ਸਮਝਿਓ। ਇੱਥੇ ਵਿੱਚ ਤੁਹਾਡੇ ਚ ਨਾ ਦੀਵਾਨ ਸੁਣ ਰਹੇ ਆ ਬੰਦੇ, ਜਿਵੇਂ ਹੁਣ ਆਪਾਂ ਦੀਵਾਨ ਲਾਉਂਦੇ ਹਾਂ। ਹੁਣ ਇੱਕ ਬੰਦੇ ਦੇ ਮਨ ਚ ਆ ਜਾਏ ਇੱਥੇ ਬੈਠੇ ਦੇ ਵਿੱਚ ਵੀ ਯਾਰ ਬਾਬੇ ਵਧੀਆ ਕੱਪੜੇ ਵਧੀਆ ਪਾਏ ਆ, ਸਿੰਘਾਂ ਦੇ ਕੱਪੜੇ ਵੇਖ ਲੈਣੇ ਤਾਂ ਵੀ ਚਿੱਟੇ ਕੱਪੜੇ ਆ, ਮੇਰੇ ਵਾਲੇ ਤਾਂ ਪ੍ਰੈਸ ਵੀ ਨਹੀਂ, ਇਹਦੇ ਪ੍ਰੈਸ ਕਰੀ ਫਿਰਦੇ, ਏਦਾਂ ਆ ਗਿਆ ਦਿਮਾਗ ਚ। ਉਦੋਂ ਬਾਅਦ ਵਿੱਚ ਬੈਠੇ ਸਿੰਘ ਦੇ ਤੁਹਾਡੇ ਚ ਕਿਸੇ ਬੰਦੇ ਦੇ ਦਿਮਾਗ ਚ ਆ ਗਿਆ ਵੀ ਯਾਰ ਗੱਡੀ ਵੀ ਵਧੀਆ ਪਿੱਛੇ ਖੜੀ, ਚੰਗੀ ਗੱਡੀ ਚ ਬਹਿ ਕੇ ਆਏ ਆ। ਅਗਲੀ ਗੱਲ, ਸਾਡੇ ਤੋਂ ਉੱਚੇ ਬੈਠੇ ਆ ਸਾਰੇ, ਇਹਨਾਂ ਕੰਨੀ ਵੇਖਦੇ ਆ 20-30 ਹਜ਼ਾਰ ਬੰਦਾ, ਇਹਨਾਂ ਕੰਨੀ ਐ ਵੇਖਦਾ ਅੱਖਾਂ ਟੱਡ ਟੱਡ ਕੇ। ਹੋ ਗਈ 3 ਗੱਲ। ਅੱਛਾ ਐ ਆ ਜੇ ਦਿਮਾਗ ਚ, ਉਦੋਂ ਬਾਅਦ ਫਿਰ ਅਗਲਾ ਮੇਰੇ ਕੋਲ ਚਲਿਆ ਜਾਵੇ, ਪਰਮੇਸ਼ਰ ਦੁਆਰ ਜਾਵੇ, ਮੈਨੂੰ ਜਾ ਕੇ ਕਹੇ ਵੀ ਅੱਛਾ ਜੀ ਫਿਰ ਇੱਥੇ ਤੇ ਪਤਾ ਲੱਗ ਜੇ ਵੀ ਵੀ ਆਪਣਾ ਖਰਚਾ ਵੀ ਮਿਲ ਜਾਣਾ, ਉਹ ਕਹਿੰਦਾ ਹੋਰ ਵੀ ਵਧੀਆ ਹੋਊਗਾ ਕੰਮੇ ਤੇ, ਚਲੋ ਇਹ ਵੀ ਗੱਲ ਵਧੀਆ ਨਾਲ। ਉਦੋਂ ਬਾਅਦ ਤੇ ਫਿਰ ਗੱਲ ਹੀ ਬਣ ਗਈ ਜੇ ਐਂ ਵੇਖ ਲਿਆ ਵੀ ਇਹਦੇ ਬਾਹਰ ਵੀ ਲੈ ਜਾਣਗੇ ਆਪੋ ਸਤਨਾਮ। ਹੁਣ ਬੰਦਾ ਸੋਚ ਕੇ ਕੀ ਆਇਆ ਵੇਖਿਓ, ਏਦਾਂ ਦਿਮਾਗ ਚ ਇੱਕ ਗੱਲ ਤੋਂ ਬਾਅਦ ਦੂਜੀ, ਦੂਜੀ ਤੋਂ ਕੀ ਵੀ ਯਾਰ ਇੱਥੇ ਤੇ ਜ਼ਿੰਦਗੀ ਬਣ ਜੂ, ਨਜ਼ਾਰੇ ਹੀ ਨਜ਼ਾਰੇ ਨੇ, ਕਿੱਥੇ ਮੱਝਾਂ ਨਾਲ ਖੱਜਲ ਹੁੰਦੇ ਫਿਰਦੇ ਆ, ਖੇਤਾਂ ਚ ਕੰਮ ਕਰਨਾ ਤੇ ਨਜ਼ਾਰੇ ਬਹੁਤ ਨੇ ਬਾਬਿਆਂ ਨਾਲ, ਚਲੋ ਆਪਾਂ ਚੱਲੀਏ, ਏਦਾਂ ਸੋਚ ਲਿਆ। ਏਦਾਂ ਸੋਚ ਕੇ ਬਾਬਿਆਂ ਦੀ ਲਾਈਨ ਵਿੱਚ ਧਰਮ ਵਾਲੇ ਪਾਸੇ ਪ੍ਰਚਾਰ ਵਾਲੇ ਖੇਤਰ ਚ ਆ ਗਏ। ਪਰ ਦੱਸੋ ਭਲਾ ਪਿਆਰਿਓ, ਇਹ ਲੈਣ ਆਏ ਆ ਕਿ ਦੇਣ ਆਏ ਆ? ਲੈਣ ਆਏ ਆ, ਸਤਿਕਾਰ ਵੀ ਚਾਹੁੰਦੇ, ਬੱਲੇ ਬੱਲੇ ਵੀ ਚਾਹੁੰਦੇ, ਏਦਾਂ ਦੀ ਦਿਮਾਗ ਚ ਆ ਗਈ ਨਾ ਗੱਲ। ਅੱਗੇ ਵੇਖੋ, ਇੱਕ ਬੰਦਾ ਉਹ ਹੈ ਜਿਹੜਾ ਵਿੱਚ ਬੈਠਾ ਅੱਜ ਤੇ ਐ ਵੇਖ ਕੇ ਸਾਰਾ ਕੁਝ ਵੀ ਯਾਰ ਅੰਮ੍ਰਿਤ ਸੰਚਾਰ ਵੀ ਹੁੰਦਾ ਹੈ, ਗੱਲਾਂ ਵੀ ਠੀਕ ਠਾਕ ਕਰਦੇ ਐ, ਸੱਚ ਸਮਝ ਆਉਂਦਾ ਹੈ ਵੀ ਯਾਰ ਮੇਰਾ ਵੀ ਕੋਈ ਯੋਗਦਾਨ ਪੈ ਜੇ ਤੇ ਮੈਂ ਪੁੱਛ ਲਾਂ ਵੀ ਦੱਸੋ ਜੀ ਵੀ ਜੇ ਕੋਈ ਮੇਰੇ ਵਾਸਤੇ ਕੰਮ ਹੋਵੇ, ਕੋਈ ਹੈਲਪ ਮੈਂ ਕਰ ਸਕਦਾ, ਵੀ ਜੇ ਕੋਈ ਮੈਂ ਵੀ ਆਪਣਾ ਯੋਗਦਾਨ ਇਸ ਲਹਿਰ ਵਿੱਚ ਮੈਂ ਆਪਣਾ ਯੋਗਦਾਨ ਪਾ ਸਕਾਂ ਕਿਵੇਂ? ਵੀ ਤੁਸੀਂ ਦੱਸ ਦਿਓ ਵੀ ਜੇ 5-4 ਘੰਟੇ ਟਾਈਮ ਹੁੰਦਾ ਮੇਰੇ ਕੋਲ, ਮੈਂ ਆ ਜਾਇਆ ਕਰੂੰ ਸ਼ਾਮ ਨੂੰ, ਜਾਂ ਕੋਈ ਮੇਰੀ ਡਿਊਟੀ ਲਾ ਦਿਓ, ਜਾਂ ਕੋਈ ਇਹੋ ਜਿਹਾ ਕੰਮ ਦੱਸ ਦਿਓ ਜਿਹੜਾ ਮੈਂ ਨਾਲ ਤੁਹਾਡੇ ਕਰ ਸਕਾਂ, ਕੋਈ ਘਰੇ ਹੀ ਦੇ ਦਿਆ ਕਰੋ ਕੰਮ, ਘਰੇ ਹੀ ਕਰ ਲਿਆ ਕਰਾਂ, ਕੋਈ ਨੈੱਟ ਦਾ ਜਾਣਦਾ ਮੈਂ ਨੈੱਟ ਬਾਰੇ ਪਾ ਦਿਆ ਕਰਾਂ ਕੁਛ, ਮੈਨੂੰ ਇਹਦੇ ਬਾਰੇ ਦੱਸ ਦਿਓ, ਕੋਈ ਕੋਈ ਮੈਂ ਕੰਪਿਊਟਰ ਦਾ ਜਾਣਕਾਰ ਹਾਂ ਮੈਂ ਇਹਦੇ ਬਾਰੇ ਦੱਸ ਦਿਓ, ਮੈਂ ਸਾਲ ਵਿੱਚ ਇੱਕ ਮਹੀਨਾ ਵਿਹਲਾ ਹੁੰਦਾ ਉਦੋਂ ਮੈਂ ਨਾਲ ਹੈਲਪ ਕਰਦਿਆ ਕਰਾਂ ਕੋਈ ਇੱਕ ਕੀ ਹੈ ਇੱਕ ਦੇਣ ਵਾਸਤੇ ਆਉਣਾ ਚਾਹੁੰਦਾ ਹੈ ਤੇ ਇੱਕ ਲੈਣ ਵਾਸਤੇ ਆਉਣਾ ਚਾਹੁੰਦਾ ਹੈ ਬਸ ਇੱਥੇ ਹੀ ਬੇੜਾ ਗਰਕ ਹੋਇਆ ਹੈ ਧਰਮ ਵਿੱਚ ਬਹੁਤੇ ਬੰਦੇ ਦੇਣ ਲਈ ਨਹੀਂ ਆਏ ਲੈਣ ਲਈ ਆਏ ਤੇ ਚੇਤਾ ਰੱਖੋ ਜਿਹੜਾ ਬੰਦਾ ਨਾ ਇਸ ਬਿਰਤੀ ਨਾਲ ਆਏਗਾ ਉਹਨੂੰ ਚਾਹੇ ਮਨਿਸਟਰ ਬਣਾ ਦਿਓ ਚਾਹੇ ਪ੍ਰਚਾਰਕ ਬਣਾ ਦਿਓ ਚਾਹੇ ਕੌਮ ਦਾ ਜਥੇਦਾਰ ਬਣਾ ਦਿਓ ਉਹਨੂੰ ਤੁਸੀਂ ਜੋ ਮਰਜ਼ੀ ਬਣਾ ਦਿਓ ਇਹੋ ਜੀ ਬਿਰਤੀ ਵਾਲੇ ਬੰਦੇ ਨੇ ਜਿਹੜਾ ਸੋਚ ਕੇ ਇਹ ਆਉਂਦਾ ਹੈ ਵੀ ਨਜ਼ਾਰੇ ਲਵਾਂਗੇ ਲੈਣ ਲਈ ਆਇਆ ਹੈ ਉਸ ਬੰਦੇ ਨੇ ਕੌਮ ਦਾ ਕੁਛ ਨਹੀਂ ਸਵਾਰਨਾ ਕੁਛ ਨਹੀਂ ਸਵਾਰਨਾ ਜਿਹੜਾ ਇਹ ਸੋਚ ਕੇ ਆਇਆ ਕਿ ਮੇਰਾ ਹਿੱਸਾ ਪਵੇ ਮੈਂ ਕੁਛ ਦਿਆਂ ਪਹਿਲੇ ਦਿਨ ਹੀ ਇਹ ਸੋਚ ਕੇ ਜਿਹੜਾ ਤੁਰਿਆ ਉਹਦਾ ਤੇ ਕੁਛ ਲੈਣ ਆਇਆ ਜਿਹੜਾ ਉਹਦਾ ਬੜਾ ਫਰਕ ਹੈ ਤੇ ਹੁਣ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਅੱਜ ਜਿੰਨੇ ਬੰਦੇ ਤੁਹਾਨੂੰ ਮੇਰੇ ਵਰਗੇ ਲੱਗਦੇ ਆ ਨਾ ਜੀ ਵੀ ਅਸੀਂ ਪ੍ਰਚਾਰਕ ਧਰਮ ਦੇ ਵਿੱਚ ਲੱਗੇ ਹਾਂ ਆਗੂ ਬੰਦੇ ਆ ਜੀ ਜਥੇਦਾਰ ਹੈ ਜੀ ਬਾਬੇ ਹੈ ਜੀ ਵੱਡੇ ਵੱਡੇ ਡੇਰੇ ਵੱਡੇ ਵੱਡੇ ਡੇਰਿਆਂ ਦੇ ਆਗੂ ਇਹ ਸਾਰੇ ਬੰਦੇ ਇਹਨਾਂ ਵਿੱਚ ਬਹੁਤੇ ਜਿਹੜੇ ਹੈ ਉਹ ਲੈਣ ਆਏ ਇਹ ਸੋਚ ਕੇ ਆਏ ਜਦੋਂ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ ਉੱਥੇ ਹਰੇਕ ਕੁਰਬਾਨ ਹੋਣ ਆਇਆ ਵੀ ਚਲੋ ਵੀ ਚੱਲੀਏ ਕੀ ਕਰਾਂਗੇ ਕਹਿੰਦੇ ਆਪਾਂ ਵੀ ਕੋਈ ਯੋਗਦਾਨ ਪਾ ਲਈਏ ਮੋਤੀ ਰਾਮ ਵਰਗੇ ਮਰਨ ਆਏ ਹੈ ਮੋਤੀ ਰਾਮ ਨੂੰ ਕੀ ਪਤਾ ਨਹੀਂ ਸੀ ਵੀ ਜੇ ਅੱਜ ਮੈਂ ਮੰਨ ਲਓ ਵੀ ਬੁਰਜ ਦੇ ਦੁੱਧ ਪਿਆਉਣ ਚੱਲਿਆ ਜੇ ਲੱਗ ਗਿਆ ਪਤਾ ਮੇਰਾ ਸਾਰਾ ਟੱਬਰ ਕੋਲੂ ਪੀੜ ਦੇਣਗੇ ਕਹਿੰਦੇ ਪੀੜ ਦੇਣਗੇ ਤੇ ਪੀੜ ਦੇਣ ਕੋਈ ਨਹੀਂ ਉਹ ਦਿਮਾਗ ਵਿੱਚ ਗੁਰੂ ਸਾਹਿਬ ਤੋਂ ਕੁਰਬਾਨ ਹੋਣ ਆਇਆ ਗੁਰੂ ਗੋਬਿੰਦ ਸਿੰਘ ਦੀ ਸੋਚ ਤੋਂ ਵੇਖਿਓ ਪਿਆਰਿਓ ਜਦੋਂ ਬੰਦੇ ਦੇ ਸਮਝ 'ਚ ਪੈਂਦੀ ਹੈ ਨਾ ਉਹ ਨਾ ਜੀ ਇੱਦਾਂ ਲੈਂਦਾ ਨਹੀਂ ਉਹ ਤਾਂ ਕਹਿੰਦਾ ਮੈਨੂੰ ਕਹਿੰਦੇ ਉਹ ਲੱਖ ਰੁਪਈਆ ਦੇਣਾ ਮੇਰੀ ਜੇਬ 'ਤੇ 50 ਹੀ ਨੇ ਮੇਰੇ 50 ਵੀ ਲੈ ਲੈ ਜਦੋਂ ਸਮਝ ਆਉਂਦੀ ਹੈ ਬੰਦਾ ਨਾ ਕੁਰਬਾਨ ਹੋਣ ਉਹ ਕਹਿੰਦਾ ਮੇਰੇ ਹੋਰ ਦੱਸੋ ਮੇਰੇ ਕੰਮ ਮੇਰੇ 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 ਵਾਲੇ ਕਰਨ ਵਾਲਾ ਕੰਮ ਕੀ ਹੈ ਕਈ ਬੰਦੇ ਕਹਿੰਦੇ ਗਰੀਬ ਬੰਦੇ ਆ ਯਾਰ ਬੰਦਾ ਦਾਨ ਕੀ ਕਰੇ ਕਿਸੇ ਨੂੰ ਦਵੇ ਕੀ ਦਾਨ ਦੀ ਗੱਲ ਨਹੀਂ ਮੈਂ ਕਹਿ ਰਿਹਾ ਕੁਛ ਵੀ ਕਰ ਇੱਕ ਰਾਜੇ ਨੇ ਨਾ ਕਹਿੰਦੇ ਰਾਜੇ ਨੇ ਲੋਕਾਂ ਨੂੰ ਇੱਦਾਂ ਲੱਗ ਪਿਆ ਵੰਡਣ ਕੰਬਲ ਵੰਡਦਾ ਹੈ ਪੈਸਾ ਵੰਡਦਾ ਹੈ ਇੱਕ ਫਕੀਰ ਜਿਹਾ ਬੰਦਾ ਫਕੀਰੀ ਮਨ ਦੀ ਹੋਣੀ ਚਾਹੀਦੀ ਹੈ ਕੱਪੜਿਆਂ ਦੀ ਨਹੀਂ ਮਨ ਦੀ ਫਕੀਰੀ ਉਹ ਫਕੀਰ ਜਿਹਾ ਬੰਦਾ ਵਿੱਚ ਖੜਾ ਉਹ ਕਹਿੰਦਾ ਵੀ ਰਾਜਾ ਤੇ ਇੰਨਾ ਕੁਝ ਵੰਡ ਰਿਹਾ ਲੋਕ ਲਾਈਨਾਂ ਲੱਗ ਕੇ ਖੜ ਗਏ ਉਹ ਲਾਈਨ 'ਚ ਲੱਗ ਗਿਆ ਜਦੋਂ ਉਹਦੀ ਵਾਰੀ ਆ ਗਈ ਉਹਨੇ ਆਪਣੀ ਵਾਰੀ ਨਾਲ ਦੇ ਨੂੰ ਦੇਤੀ ਪਿੱਛੋਂ ਆਵਾਜ਼ ਮਾਰੀ ਵੀ ਬਜ਼ੁਰਗ ਨੂੰ ਵੀ ਆ ਜਾ ਆਪਣੀ ਵਾਰੀ ਉਹਨੂੰ ਦੇਤੀ ਉਹਨੇ ਉਹਨੂੰ ਰਾਜੇ ਨੇ ਸਮਾਨ ਦਿੱਤਾ ਉਹ ਫਿਰ ਲਾਈਨ 'ਚ ਲੱਗ ਗਿਆ ਫਿਰ ਵਾਰੀ ਦੇਤੀ ਕਿਸੇ ਹੋਰ ਨੂੰ ਉਹ ਸ਼ਾਮ ਤੱਕ ਉਹਨੇ ਕਈਆਂ ਨੂੰ ਲਾਈਨ 'ਚ ਲੱਗ ਜਿਆ ਕਰੇ ਜਦੋਂ ਉਹਦੀ ਵਾਰੀ ਆਇਆ ਕਰੇ ਉਦੋਂ ਕਿਸੇ ਹੋਰ ਨੂੰ ਰਾਜੇ ਨਾਲੋਂ ਜ਼ਿਆਦਾ ਉਸ ਬੰਦੇ ਦੀ ਸਿਫਤ ਹੋਵੇ ਆਲੇ ਦੁਆਲੇ ਗੱਲਾਂ ਹੋਣ ਰਾਜਾ ਕਹਿੰਦਾ ਵੀ ਆਹ ਹੱਦ ਕਰਤੀ ਆਹ ਕੀ ਹੋਇਆ ਵੀ ਮੈਂ ਦੇ ਰਿਹਾ ਸੀ ਮੇਰੇ ਨਾਲੋਂ ਵੱਧ ਚਰਚਾ ਤੇਰੀ ਹੁੰਦੀ ਹੈ ਕਹਿੰਦਾ ਜੀ ਰਾਜਾ ਸਾਹਿਬ ਤੁਸੀਂ ਵੀ ਦੇ ਰਹੇ ਹੋ ਮੈਂ ਵੀ ਦੇ ਰਿਹਾ ਮੇਰੇ ਕੋਲ ਤੁਹਾਡੇ ਵਾਲੇ ਪੈਸੇ ਤੇ ਦੇਣ ਨੂੰ ਹੈ ਨਹੀਂ ਸੀ ਮੈਂ ਆਖਿਆ ਚੱਲ ਵਾਰੀ ਹੋਈ ਦੇਈ ਚੱਲੀਏ ਆਖੋ
ਸਤਨਾਮ
ਵਾਰੀ ਹੋਈ ਦੇ ਦਿਓ ਬਸ ਵੇਖੋ ਵੀ ਹੋਰ ਨਹੀਂ ਕੁਝ ਵਾਰੀ ਦੇਈ ਚੱਲੋ ਧਿਆਨ ਨਾਲ ਸਮਝਿਓ ਇਹ ਨੁਕਤੇ ਨੂੰ ਅਸਲ ਵਿੱਚ ਕੁਛ ਕਰਨ ਪਰ ਕੁਛ ਕਰਨ ਲਈ ਆ ਕਿਸੇ ਸੇਵਾ ਕਰਾਉਣ ਲਈ ਨਹੀਂ ਕਰਨ ਲਈ ਵਲੰਟੀਅਰ ਬਣ ਕੇ ਰਹਿ ਆਪਣੇ ਆਪ ਨੂੰ ਇਦਾਂ ਮੰਨ ਕੇ ਚੱਲੀਏ ਵੀ ਕੁਛ ਕਰਨ ਆਏ ਆ ਯਾਰ ਲੈਣ ਥੋੜਾ ਆਏ ਸੀ ਅਸੀਂ ਐਂ ਸੋਚਿਆ ਸੀ ਵੀ ਐਂ ਹੋ ਜੇ ਸਾਡਾ ਅੱਜ ਪੰਗਾ ਸਾਡਾ ਸਾਰਾ ਇਹੋ ਹੀ ਹੈ ਵੀ ਮੇਰਾ ਕੀ ਬਣੂ ਮੇਰਾ ਕੀ ਸਬਰੂ ਜੇ ਮੈਂ ਆਊਂ ਇੱਥੇ ਮੇਰਾ ਕੀ ਬਣੂ ਮੇਰਾ ਤੇ ਬਣਿਆ ਹੀ ਕੱਖ ਨਹੀਂ ਇੱਥੇ ਅੱਜ ਇਹ ਹਾਲ ਅੱਜ ਉਲਟ ਹੋ ਗਈ ਗੱਲ ਸੋ ਭਾਈ ਮੋਤੀ ਰਾਮ ਵਰਗੇ ਉਹ ਕਹਿੰਦੇ ਐ ਆਪਣਾ ਨਾ ਘਰ ਦਾ ਘਰ ਵਾਲੀ ਦੇ ਗਹਿਣੇ ਵਗੈਰਾ ਸਭ ਕੁਝ ਦੇ ਕੇ ਤੇ ਫਿਰ ਇਦਾਂ ਮਾਤਾ ਜੀ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਇੱਕ ਕਿਰਤੀ ਹਾਂ ਲੱਪੜੋਏ ਵੇਖਿਓ ਸੁਣਿਓ ਪਿਆਰਿਓ ਜਰਾ ਇਹ ਤਾਂ ਇੱਥੇ ਦੀਵਾਨ ਲੱਗੇ ਸੀ ਪੱਖੋਵਾਲ ਮੇਰਾ ਖਿਆਲ ਮੈਂ ਇਹ ਪਿਛਲੇ ਸਾਲ ਸ਼ਾਇਦ ਮੇਰੇ ਚੇਤਾ ਨਹੀਂ ਪੂਰਾ ਪਰ ਇਹ ਇਸ ਗੱਲ ਦਾ ਜ਼ਿਕਰ ਹੋਇਆ ਸੀ ਸੱਚੇ ਪਾਤਸ਼ਾਹ ਵਾਹਿਗੁਰੂ ਮਾਤਾ ਗੁਜਰ ਕੌਰ ਜੀ ਨੂੰ ਜਦੋਂ ਮਿਲਿਆ ਸਾਹਿਬਜ਼ਾਦਿਆਂ ਨੂੰ ਮਿਲਿਆ ਤੇ ਮਾਤਾ ਜੀ ਕਹਿੰਦੇ ਆ ਹਾਂ ਭਾਈ ਕਹਿੰਦਾ ਜੀ ਮੈਂ ਇੱਕ ਗਰੀਬ ਬੰਦਾ ਤੁਹਾਡੇ ਕੋਲ ਆਇਆ ਤੇ ਮਿਹਰ ਕਰੋ ਮਾਤਾ ਜੀ ਮੈਂ ਦੁੱਧ ਪਿਆਉਣ ਵਾਸਤੇ ਆਇਆ ਗੰਗੂ ਤੇ ਕਰ ਗਿਆ ਜਿਹੜਾ ਕੰਮ ਉਹਨੇ ਕਰਨਾ ਸੀ ਗੰਗੂ ਤੇ ਕਰ ਗਿਆ ਜਿਹੜਾ ਕੰਮ ਕਰਨਾ ਸੀ ਪਰ ਮੈਂ ਵੇਖੋ ਹੁਣ ਹੋਰ ਨਹੀਂ ਕੁਝ ਕਰ ਸਕਦਾ ਆਹੀ ਕਰ ਲਈਏ ਜ਼ਿਆਦਾ ਨਹੀਂ ਕਰ ਸਕਦੇ ਇੰਨਾ ਹੀ ਕਰ ਲਓ ਇੰਨਾ ਹੀ ਬਹੁਤ ਹੈ ਥੋੜਾ ਥੋੜਾ ਕਰਕੇ ਸਾਗਰ ਭਰਨਾ ਹੈ ਨਾ ਬੂੰਦ ਬੂੰਦ ਕਰਕੇ ਸਾਗਰ ਬਣਦਾ ਹੈ ਆਹੀ ਕਰ ਲਈਏ ਸੁਣਿਓ ਪਿਆਰਿਓ ਧਿਆਨ ਨਾਲ
ਇੱਕ ਕਿਰਤੀ ਹਾਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗੜਵਾ ਮਾਜਰ ਹੈ ਖੁਦ ਛਕੋ ਛਕਾਓ ਲਾਲਾਂ ਨੂੰ ਖੁਦ ਛਕੋ ਛਕਾਓ ਲਾਲਾਂ ਨੂੰ
ਹਾਜ਼ਰ ਆਪਣੇ ਆਪ ਨੂੰ ਹਾਜ਼ਰ ਕਰਿਓ ਸਿੰਘੋ ਮੇਰੀ ਉਹ ਭੈਣੋ ਸਾਰੀਆਂ ਆਪਣੇ ਆਪ ਨੂੰ ਫਤਿਹਗੜ੍ਹ ਸਾਹਿਬ ਉਹ ਬੁਰਜ ਵਿੱਚ ਧਿਆਨ ਲੈ ਕੇ ਜਾਓ ਬਈ ਕਿੱਦਾਂ ਦਾ ਸਮਾਂ ਹੋਊ ਭਲਾ ਅੱਜ ਨਾਲੋਂ ਜ਼ਿਆਦਾ ਠੰਡ ਪੈਂਦੀ ਸੀ ਅੱਤ ਦੀ ਸਰਦੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਤੇ ਮੋਤੀ ਰਾਮ ਕਹਿੰਦਾ ਮਾਤਾ ਜੀ ਮੈਂ ਆਇਆ ਬੇਨਤੀ ਕਰਨ ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਹੁਣ ਅੱਗੇ ਸੁਣਿਓ ਧਿਆਨ ਇਕਾਗਰ ਰੱਖਿਓ ਪੂਰਾ
ਠੰਡਾ ਬੁਰਜ ਤੇ ਕਤਰ ਚੱਲਦਾ ਏ ਮੇਰਾ ਬਸ ਚੱਲੇ ਮੈਂ ਤਾਲ ਦਿਆਂ ਤੁਸੀਂ ਹੁਕਮ ਕਰੋ ਤੇ ਅੱਗ ਲਾ ਕੇ ਮੈਂ ਆਪਣੇ ਆਪ ਨੂੰ ਗਾਲ ਦਿਆਂ ਮੈਂ ਮੱਚ ਜਾਵਾਂ ਠੰਡ ਨਾ ਲੱਗੇ ਮਾਂ ਲਾਲ ਤੇਰੇ ਦਿਆਂ ਲਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾਂ ਨੂੰ ਖੁਦ ਛਕੋ ਛਕਾਓ ਲਾਲਾਂ ਨੂੰ ਘਰ ਸੱਦ ਕੇ ਲਾਲ ਫੜਾ ਦਿੱਤੇ ਚੂਰੇਗਾ ਖੋਟੇ ਕਰੂੰ ਮਾਨੂੰ ਉਸ ਗੰਗੂ ਥਾਂ ਤੇ ਮੈਂ ਹੁੰਦਾ ਹੰਝੂਆਂ ਨਾਲ ਹੁੰਦਾ ਚਰਨਾਂ ਨੂੰ ਰੱਬ ਵਾਂਗੂ ਤੈਨੂੰ ਪੂਜਦਾ ਮੈਂ ਪਲਕਾਂ ਤੇ ਬੈਠਾਉਂਦਾ ਲਾਲਾ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਨੂੰ ਖੁਦ ਛਕੋ ਛਕਾਓ ਲਾਲਾ ਨੂੰ ਇਹ ਬੱਚਾ ਮਾਂ ਤੇਰੇ ਚਰਨਾਂ ਵਿੱਚ ਹੁਣ ਬਹੁਤਾ ਚਿਰ ਨਹੀਂ ਉਹ ਬਹਿ ਸਕਦਾ ਵੱਧ ਕਿਸਮਤ ਹੋ ਚੱਲੋ ਘਰ ਮੇਰੇ ਮੈਂ ਤਾਂ ਇਹਨਾ ਵੀ ਨਹੀਂ ਕਹਿ ਸਕਦਾ ਨਹੀਂ ਤਾਂ ਪਾਲਕੀ ਵਿੱਚ ਬੈਠਾ ਕੇ ਮੈਂ ਸੱਚੀ ਘਰ ਲੈ ਜਾਂਦਾ ਲਾਲਾ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਨੂੰ ਖੁਦ ਛਕੋ ਛਕਾਓ ਲਾਲਾ ਨੂੰ
ਇਦਾਂ ਦੇ ਹੁਣ ਲੋਕ ਪੈਦਾ ਕਿਉਂ ਨਹੀਂ ਹੁੰਦੇ ਬਲਾ ਲੱਖੀ ਸ਼ਾਹ ਬਣਜਾਰੇ ਵਰਗੇ ਕਿਹੜੇ ਨੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਦਾ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਅੱਗ ਲਾ ਦਿੰਦੇ ਧੜ ਉਹਨੇ ਰੱਖਿਆ ਆਪਣੇ ਘਰ ਚ ਲਿਜਾ ਕੇ ਤੇ ਘਰ ਨੂੰ ਹੀ ਅੱਗ ਲਾ ਦਿੱਤੀ ਅੱਜ ਕਿਉਂ ਨਹੀਂ ਇੱਦਾਂ ਦੇ ਪੈਦਾ ਹੁੰਦੇ ਕਿਉਂਕਿ ਅੱਗੇ ਕੋਈ ਇੱਦਾਂ ਦਾ ਮਾਡਲ ਨਹੀਂ ਦਿਸਦਾ ਇੱਦਾਂ ਦਾ ਰੋਲ ਮਾਡਲ ਨਹੀਂ ਕੋਈ ਦਿਸਦਾ ਜਿਹੜਾ ਕੁਰਬਾਨ ਹੋ ਕੇ ਵਿਖਾਵੇ ਲੈਕਚਰ ਦੇਣ ਵਾਲੇ ਦਿਸਦੇ ਆ ਆਗੂ ਗੱਲਾਂ ਕਰਨ ਵਾਲੇ ਦੇ ਗੱਲਾਂ ਕਰਨ ਵਾਲਿਆਂ ਤੋਂ ਗੱਲਾਂ ਕਰਨੀਆਂ ਸਿੱਖੀਆਂ ਜਾ ਸਕਦੀਆਂ ਦਮਾਲੇ ਦਸਤਾਰਾਂ ਵਿਖਾ ਕੇ ਮੇਰੇ ਵਰਗਾ ਦਮਾਲੇ ਦਸਤਾਰਾਂ ਹੀ ਬਣਾ ਸਕਦਾ ਹੈ ਪਰ ਕੁਰਬਾਨ ਹੋਣ ਵਾਲੇ ਕੁਰਬਾਨੀ ਵਾਲੇ ਬੰਦੇ ਪੈਦਾ ਕਰ ਦਿੰਦੇ ਆ ਤਾਂ ਤਵੀ ਤੇ ਬਹਿ ਕੇ ਉਬਲਦੀ ਦੇਗ ਚ ਬਹਿਣ ਵਾਲੇ ਪੈਦਾ ਕਰ ਦਿੰਦੇ ਘਰ ਬਾਰ ਛੱਡ ਕੇ ਗੁਰੂ ਗੋਬਿੰਦ ਸਿੰਘ ਤੇ ਆਏ ਆ ਹੁਣ ਮੋਤੀ ਰਾਮ ਨੂੰ ਨਹੀਂ ਪਤਾ ਵੀ ਇਹਨਾਂ ਦੇ ਪਿਤਾ ਨੇ ਆਪਣਾ ਘਰ ਨਹੀਂ ਛੱਡਿਆ ਸਾਰਾ ਕੁਝ ਲੁਟਾਇਆ ਨਹੀਂ ਜੇ ਉਹ ਇਦਾਂ ਕਰ ਸਕਦੇ ਨੇ ਅਸੀਂ ਕਿਵੇਂ ਨਾ ਕਰੀਏ ਕੁਰਬਾਨ ਹੋਏ ਬੰਦੇ ਤੋਂ ਕੁਰਬਾਨ ਹੋਣ ਨੂੰ ਫਿਰ ਜੀ ਕਰਦਾ ਤੇ ਅੱਗੇ ਹੁਣ ਅੱਜ ਇਹ ਜਜ਼ਬਾ ਕਿਉਂ ਨਹੀਂ ਭਲਾ ਕਿਉਂਕਿ ਅੱਗੇ ਉਹ ਚੀਜ਼ ਕਰਕੇ ਨਹੀਂ ਵਿਖਾ ਰਿਹਾ ਕੋਈ ਜੇ ਉੱਜੜ ਕੇ ਵਿਖਾਵੇ ਤੇ ਉੱਜੜਨ ਨੂੰ ਜੀ ਕਰੇਗਾ ਉਹਦੇ ਲਈ ਇੱਥੇ ਪ੍ਰੋਬਲਮ ਹੈ ਗੱਲਾਂ ਮਾਰਦੇ ਆ ਸਾਰੇ ਗੱਲਾਂ ਸੁਣਾ ਰਹੇ ਨੇ ਗੱਲਾਂ ਹੀ ਅੱਗੇ ਬੰਦਾ ਕਰ ਰਿਹਾ ਬਸ ਗੱਲਾਂ ਵਾਲਿਆਂ ਨੇ ਗੱਲਾਂ ਵਾਲੇ ਪੈਦਾ ਕਰਤੇ ਬਸ ਉਹ ਚੀਜ਼ ਨਹੀਂ ਪੈਦਾ ਹੋ ਰਹੀ ਜਿਹੜੀ ਹੋਣੀ ਚਾਹੀਦੀ ਉਦੋਂ ਫਿਰ ਆਗੂ ਪੈਦਾ ਹੁੰਦੇ ਸੀ ਹੁਣ ਤੇ ਪੈਰੋਕਾਰ ਪੈਦਾ ਹੋ ਰਹੇ ਅੱਜ ਪੈਰੋਕਾਰ ਪੈਦਾ ਹੋ ਰਹੇ ਆ ਆਗੂ ਨਹੀਂ ਪੈਦਾ ਹੋ ਰਿਹਾ ਗੁਰੂ ਸਾਹਿਬ ਆਗੂ ਪੈਦਾ ਕਰਦੇ ਸੀ ਰੋਲ ਮਾਡਲ ਬਣਨ ਵਾਲੇ ਬੰਦੇ ਪੈਦਾ ਕਰਦੇ ਸੀ ਗੁਰੂ ਸਾਹਿਬ ਕਹਿੰਦੇ ਸੀ ਇਦਾਂ ਦਾ ਮਾਡਲ ਹੋਏਗਾ ਇਦਾਂ ਬੰਦੇ ਆਪਣਾ ਆਪ ਕੁਰਬਾਨ ਕਰਨਗੇ ਉਹਨਾਂ ਵੱਲ ਵੇਖ ਕੇ ਜੀ ਕਰਦਾ ਸੀ ਇਹ ਘਾਟ ਹੈ ਅੱਜ ਇਹ ਕਮੀ ਹੈ ਤਾਂ ਕਰਕੇ ਭਾਈ ਧਰਮ ਵਿੱਚ ਆਉਣਾ ਹੈ ਤੇ ਕੁਛ ਦੇਣ ਲਈ ਆਓ ਲੈਣ ਲਈ ਨਾ ਆਓ ਕੁਛ ਕੁਛ ਆਪਣਾ ਹਿੱਸਾ ਇਹ ਨਹੀਂ ਪੈਸਾ ਹੀ ਦੇਣਾ ਨਹੀਂ ਕੁਛ ਦਿਓ ਸਮਾਂ ਦਿਓ ਟਾਈਮ ਦਿਓ ਕੁਛ ਕੁਰਬਾਨ ਕਰਨ ਲਈ ਆਓ ਤੇ ਗੱਲ ਕੀ ਚੱਲਦੀ ਸੀ ਭਲਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਹੋਣੀ ਉਹ ਕੀ ਕਹਿੰਦੇ ਉਹ ਕਹਿੰਦੇ ਜੇ ਚਾ ਪਰਵਾਨੇ ਬਣਨ ਦਾ ਸ਼ਮਾ ਆਪ ਜਗਾਈਏ ਜੇ ਪਰਵਾਨੇ ਬਣਨ ਦਾ ਚਾਹ ਤੇ ਬਹਾਨਾ ਬਣਾਓ ਜੇ ਸਰਕਾਰ ਤੱਕ ਮੈਸੇਜ ਦੇਣਾ ਹੈ ਜੇ ਸਾਰੀ ਕੌਮ ਨੂੰ ਜਗਾਉਣਾ ਹੈ ਤੇ ਜਾਗ ਲਾਓ ਆਪਣੇ ਖੂਨ ਦਾ ਜਾਗ ਲਾਓ ਆਪੇ ਲੱਗ ਜੂ ਪਤਾ ਫਿਰ ਇਹਨਾਂ ਦੋ ਜਣਿਆਂ ਨੇ ਫੈਸਲਾ ਕੀ ਕੀਤਾ ਇਹਨਾਂ ਨੇ ਨੂਰਦੀਨ ਦੀ ਸਰਾਂ ਸੀ ਉਹਦੇ ਨੇੜੇ ਮੇਨ ਰੋਡ ਜਾਂਦਾ ਜਿਵੇਂ ਦਿੱਲੀ ਵਾਲਾ ਰੋਡ ਜਾਂਦਾ ਲਾਹੌਰ ਨੂੰ ਉਸ ਮੇਨ ਰੋਡ ਤੇ ਮੇਨ ਰਾਹ ਜਿਹੜਾ ਕਹਿ ਲਓ ਉਹਨਾਂ ਵੇਲਿਆਂ 'ਚ ਰਾਹ ਹੀ ਕਹਿ ਲਓ ਉਸ ਰਾਹ ਦੇ ਉੱਤੇ ਇੱਕ ਸਫੈਦਾ ਵੱਢ ਕੇ ਦਰਖਤ ਵੱਢ ਕੇ ਬੈਰੀਗੇਟ ਲਾ ਦਿੱਤਾ ਏਦਾਂ ਦੋਵੇਂ ਜਣਿਆਂ ਨੇ ਬੈਰੀਗੇਟ ਬਣਾ ਲਿਆ ਜਿਹੜਾ ਲੰਘਦਾ ਹੈ ਟੈਕਸ ਦੇ ਕੇ ਲੰਘੋ ਲੋਕ ਪੁੱਛਿਆ ਕਰਨ ਕੀ ਹੋ ਗਿਆ ਕਹਿੰਦੇ ਖਾਲਸੇ ਦਾ ਰਾਜ ਹੋ ਗਿਆ ਕੋ ਸਤਨਾਮ
ਸ੍ਰੀ ਵਾਹਿਗੁਰੂ
ਕਹਿੰਦਾ ਲੈ ਖਾਲਸੇ ਦਾ ਰਾਜ ਹੋ ਗਿਆ ਲੈ ਹੁਣ ਅੱਜ ਜੇ ਕੋਈ ਬੰਦਾ ਇਹਦੀ ਕਾਪੀ ਕਰੇ ਜੇ ਕੋਈ ਬੰਦਾ ਉਸ ਵੇਲੇ ਸਹੀ ਫੈਸਲਾ ਹੈ ਸਿਧਾਂਤ ਹੈ ਠੀਕ ਹੈ ਪਰ ਜੇ ਅਸੀਂ ਇਹਨੂੰ ਐ ਮੰਨ ਕੇ ਚੱਲੀਏ ਵੀ ਅੱਜ ਵੀ ਐ ਕਰਾਂਗੇ ਜੇ ਹੁਣ ਅੱਜ ਕੈਨੇਡਾ ਚਲੇ ਜੀ ਅੱਜ ਮੰਨ ਲਓ ਕੈਨੇਡਾ ਅੱਜ ਦਾ ਬੱਚਾ ਕੀ ਕਰੇ ਬਾਈ ਗੱਲ ਤੇ ਉਸ ਵੇਲੇ ਤੇ ਠੀਕ ਹੈ ਅੱਜ ਅਮਰੀਕਾ ਚਲਿਆ ਗਿਆ ਕੈਨੇਡਾ ਚਲਿਆ ਗਿਆ ਆਸਟ੍ਰੇਲੀਆ ਨਿਊਜ਼ੀਲੈਂਡ ਪੜ੍ਹਨ ਗਿਆ ਉੱਥੇ ਹੁਣ ਕੀ ਕਰੇ ਵੀ ਦੱਸਣਾ ਹੈ ਵੀ ਗੋਰਿਆਂ ਨੂੰ ਵੀ ਅਸੀਂ ਵੀ ਸਿੱਖ ਹੁੰਦੇ ਹਾਂ ਵੀ ਕੀ ਕਰੇ ਫਿਰ ਉੱਥੇ ਨਾ ਜੀ ਵੱਡਾ ਸਾਰਾ ਪਾਈਪ ਲੈ ਕੇ ਤੇ ਵੱਡੇ ਰੋਡ ਤੇ ਲਾ ਕੇ ਬਹਿ ਜੇ ਦੱਸੋ ਜੀ ਜਿਹੜਾ ਗੱਡੀ ਖੜੂ ਸਾਨੂੰ ਟੈਕਸ ਦੇ ਕੇ ਜਾਓ ਇਹ ਹੋ ਸਕਦਾ ਹੁਣ ਕਿਵੇਂ ਦੱਸੀਏ ਵੀ ਸਾਡੀ ਹੋਂਦ ਦਾ ਪਤਾ ਕਿਵੇਂ ਲੱਗੇ ਜੇ ਭਾਈ ਜੇ ਅੱਜ ਤੂੰ ਅੰਗਰੇਜ਼ੀ ਜਾਣਦਾ ਹੈ ਇੰਗਲਿਸ਼ ਵਿੱਚ ਇੰਗਲਿਸ਼ ਪੜ੍ਹਦਾ ਹੈ ਕੁਛ ਇਦਾਂ ਦੀਆਂ ਪੋਸਟਾਂ ਲਿਖ ਪਤਾ ਲੱਗ ਸਕੇ ਵੀ ਸਿੱਖ ਸਿੱਖਾਂ ਦੇ ਅਸੂਲ ਕਿੱਦਾਂ ਦੇ ਹੈ ਸਿੱਖ ਕੌਮ ਕਿੱਦਾਂ ਦੀ ਹੈ ਉਹ ਇਹੋ ਜਿਹੀਆਂ ਚੀਜ਼ਾਂ ਲਿਖ ਇਦਾਂ ਦਾ ਕੁਝ ਕਰਕੇ ਵਿਖਾ ਜਿਹਦੇ ਕਰਕੇ ਅੱਜ ਵਰਲਡ ਵਾਈਡ ਪਤਾ ਲੱਗੇ ਵੀ ਆਹ ਸਿੱਖ ਕੌਮ ਹੈ ਆ ਆ ਸਾਡੀ ਹੋਂਦ ਹੈ ਉਹਨਾਂ ਵੇਲਿਆਂ 'ਚ ਉਹ ਫੈਸਲਾ ਸਹੀ ਹੈ ਉਦੋਂ ਇਦਾਂ ਦਾ ਸਮਾਂ ਸੀ ਉਸ ਵੇਲੇ ਜਿਹੜਾ ਫੈਸਲਾ ਸਹੀ ਹੈ ਪਰ ਹਾਲਾਤ ਹੁਣ ਬਦਲ ਗਏ ਇਹਨਾਂ ਦੋਨਾਂ ਜਣਿਆਂ ਨੇ ਨਾ ਇਦਾਂ ਬੈਰੀਗੇਟ ਲਾ ਲਿਆ ਲੋਕੀ ਖੱਚਰਾਂ ਤੇ ਸਮਾਨ ਲੱਦ ਕੇ ਲੈ ਕੇ ਜਾਂਦੇ ਸੀ ਜਿਹੜਾ ਤੇ ਗੱਡਾ ਲੈ ਕੇ ਲੰਘਦਾ ਉਹਨੂੰ ਤੇ ਕਹਿੰਦੇ ਆ ਵੀ ਇੱਕ ਆਨਾ ਲੱਗੂ ਵਾਹਿਗੁਰੂ ਜਿਹੜਾ ਤੇ ਗੱਡਾ ਲੈ ਕੇ ਲੰਘਦਾ ਉਹਦੇ ਤੋਂ ਇੱਕ ਆਨਾ ਲੈਣਾ ਤੇ ਜਿਹੜਾ ਖੱਚਰ ਲੈ ਕੇ ਖੱਚਰਾਂ ਤੇ ਸਮਾਨ ਢੋਂਦੇ ਆ ਗਧਿਆਂ ਖੋਤਿਆਂ ਤੇ ਸਮਾਨ ਢੋਂਦੇ ਆ ਉਹਨਾਂ ਤੋਂ ਇੱਕ ਪੈਸਾ ਲੈਣਾ ਐਦਾਂ ਪੈਸੇ ਲੈਣੇ ਤੇ ਲੋਕੀ ਚੁੱਪ ਕਰਕੇ ਆਪਣੇ ਪੈਸੇ ਦੇ ਕੇ ਤੇ ਲੰਘ ਜਿਆ ਕਰਨ ਸਾਰੀ ਗੱਲਾਂ ਕਰਨ ਅੱਛਾ ਯਾਰ ਸਿੱਖ ਵੇਖੋ ਕਿੱਦਾਂ ਦੇ ਆ ਉਹ ਸਿੱਖ ਵੇਖੋ ਕਿੱਦਾਂ ਦੇ ਆ ਉਸ ਵੇਲੇ ਵਿੱਚ ਇਦਾਂ ਦੀ ਬੜਕ ਵਿਖਾ ਦਿੱਤੀ ਇਦਾਂ ਦੀ ਜ਼ੁਰਤ ਵਿਖਾ ਦਿੱਤੀ ਇਦਾਂ ਦੀ ਹਿੰਮਤ ਵਿਖਾ ਦਿੱਤੀ ਉਹ ਦੋ ਜਣਿਆਂ ਨੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਉਹ ਭਰਾ ਭਰਾ ਬਣ ਕੇ ਉੱਥੇ ਜਾਤ ਪਾਤ ਨਹੀਂ ਸਾਡੇ ਗੋਡੇ ਨਾਲ ਗੋਡੇ ਇੱਥੇ ਜ਼ਰੂਰ ਜੁੜੇ ਬੈਠੇ ਆ ਉਹ ਤਾਂ ਸਾਡੀਆਂ ਬਾਟੀਆਂ ਵੱਖ ਵੱਖ ਨੇ ਭਾਂਡੇ ਵੱਖ ਵੱਖ ਨੇ ਗੁਰੂ ਸਾਹਿਬ ਨੇ ਬਾਟਾ ਇੱਕ ਕੀਤਾ ਸੀ ਵੀ ਬਾਟੀਆਂ ਇੱਕ ਕਰ ਲਿਓ ਪਰ ਅਜੇ ਤੱਕ ਵੀ ਕਈ ਘਰਾਂ ਦੇ ਵਿੱਚ ਬਾਟੀਆਂ ਇੱਕ ਨਹੀਂ ਹੋਈਆਂ ਬਾਟੀਆਂ ਦੀ ਗੱਲ ਛੱਡੋ ਕਈ ਬਾਬੇ ਜਾਤ ਪਾਤ ਵਰਖਦੇ ਆ ਕਈ ਬਾਬਿਆਂ ਦੇ ਡੇਰੇ ਇਦਾਂ ਦੇ ਅਜੇ ਵੀ ਹੈ ਜਿੱਥੇ ਕਹਿਣਗੇ ਗਰੀਬਾਂ ਦੇ ਛੋਟੀਆਂ ਜਾਤਾਂ ਵਾਲਿਆਂ ਦੇ ਭਾਂਡੇ ਅੱਡ ਰੱਖੇ ਜਾਣਗੇ ਉਹਨਾਂ ਨੂੰ ਅਸਲ ਵਿੱਚ ਪ੍ਰੋਬਲਮ ਇਹ ਹੈ ਵੀ ਸਾਡੇ ਅਮੀਰ ਅਮੀਰ ਚੇਲਿਆਂ ਦੇ ਵਿੱਚ ਕਿਤੇ ਆ ਗਰੀਬ ਜਨਤਾ ਨਾ ਵੜ ਜੇ ਉਹ ਤਾਂ ਉਹ ਇਹ ਕੁਝ ਕਰਦੇ ਆ ਇਹੋ ਜਿਹਾ ਟਕਵੰਜ ਰੱਖਦੇ ਆ ਪਰ ਗੁਰੂ ਸਾਹਿਬ ਦੇ ਘਰ ਵਿੱਚ ਇਦਾਂ ਨਹੀਂ ਉਹ ਦੋਵੇਂ ਭਰਾ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੋਵੇਂ ਭਰਾ ਇਹ ਗੱਲ ਨੂੰ ਸਮਝਦੇ ਐ ਜਿਹੜੀ ਆਪਾਂ ਸਾਰਿਆਂ ਨੇ ਸਮਝਣੀ ਐ
ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਜਈਏ ਭਾਈ ਭਾਈ ਬਣ ਕੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਜਈਏ ਭਾਈ ਭਾਈ ਬਣ ਕੇ ਪਿਤਾ ਦੇ ਪੁੱਤਰ ਅਸੀਂ ਸਾਰੇ ਗੱਜ ਕੇ ਇੱਕੋ ਪਿਤਾ ਦੇ ਪੁੱਤਰ ਨਹੀਂ ਬਣਦੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣਦੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣਦੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣਦੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣਦੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣਦੇ ਰਹੀਏ ਭਾਈ 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 ਬਣਦੇ ਬਾਬਾ ਬਾਬਾ ਰਹੀਏ ਭਾਈ ਭਾਈ ਬਣਦੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣਦੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣਦੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣਦੇ ਹਰੀ ਅਮਲ ਅੱਲਾ ਨੂਰ ਉਮਾਇਆ ਕੁਦਰਤ ਤੇ ਸਭ ਬੰਦੇ ਨੂਰ ਤੇ ਸਭ ਜਗ ਮੰਨਦੇ ਆਉਣ ਪਰੇ ਤੋਂ ਮੰਨਦੇ
ਕੌਣ ਭਲੇ ਉਹ ਕੋਮਲ ਇਸ ਕਰਕੇ ਉਹ ਦੋਵਾਂ ਜਣਿਆਂ ਚ ਇੰਨਾ ਪਿਆਰ ਹੈ ਅੰਡਰਸਟੈਂਡਿੰਗ ਹੈ ਆਪਸ ਵਿੱਚ ਇੱਕ ਦੂਜੇ ਨਾਲ ਪਿਆਰ ਹੈ ਕੁਝ ਕਰਨਾ ਹੈ ਦੋਵਾਂ ਨੇ ਰਲ ਕੇ ਕੀਤਾ ਰਲ ਜਾਣ ਨਾ ਕਿਤੇ ਇਕੱਠੇ ਹੋ ਜਾਣ ਔਰ ਦੋਨਾਂ ਵਿੱਚ ਕੁਰਬਾਨੀ ਦਾ ਜਜ਼ਬਾ ਬਰਾਬਰ ਚਾਹੀਦਾ ਹੈ ਜੇ ਬੋਤਾ ਸਿੰਘ ਤੇ ਗਰਜਾ ਸਿੰਘ ਨੂੰ ਮਿਲਾਉਣਾ ਮਿਲਾਉਣ ਵਾਲੀ ਜਿਹੜੀ ਚੀਜ਼ ਹੈ ਨਾ ਦੋਨਾਂ ਵਿੱਚ ਉਹ ਹੈ ਕੁਰਬਾਨੀ ਦਾ ਜਜ਼ਬਾ ਜੇ ਦੋਨਾਂ ਵਿੱਚ ਇੱਕ ਜਜ਼ਬਾ ਨਾ ਹੋਇਆ ਕੁਰਬਾਨ ਹੋਣ ਵਾਲਾ ਫਿਰ ਨਹੀਂ ਦੋਵੇਂ ਜਣੇ ਮਿਲ ਸਕਦੇ ਇਹ ਦੋਵੇਂ ਜਣੇ ਤਾਂ ਹੀ ਮਿਲ ਸਕਦੇ ਨੇ ਜੇ ਜਜ਼ਬਾ ਦੋਨਾਂ 'ਚ ਇੱਕੋ ਜਿਹਾ ਹੋਵੇ ਇੱਕ ਕਹੇ ਮੈਂ ਬਚਣਾ ਇੱਕ ਕਹਿੰਦਾ ਮੈਂ ਮਰਨਾ ਹੈ ਹੁਣ ਇਹ ਦੋਨਾਂ ਨੂੰ ਇਕੱਠੇ ਕਿਵੇਂ ਕਰੋਗੇ ਇੱਕ ਆਪਣਾ ਆਪ ਲੁਟਾਉਣਾ ਚਾਹੁੰਦਾ ਹੈ ਇੱਕ ਆਪਣਾ ਸਾਰਾ ਕੁਝ ਬਚਾਉਣਾ ਚਾਹੁੰਦਾ ਇਹਨਾਂ ਨੂੰ ਕਿਵੇਂ ਇਕੱਠੇ ਪਾ ਦਿਓਗੇ ਤੁਸੀਂ ਬੜਾ ਫਰਕ ਹੈ ਉਹ ਦੋਨਾਂ ਦੀ ਸੋਚ ਇੱਕ ਹੈ ਕੁਰਬਾਨ ਹੋਣ ਦਾ ਜਜ਼ਬਾ ਦੋਨਾਂ 'ਚ ਇੱਕ ਹੈ ਤਾਂ ਇੱਕ ਹੋਏ ਨੇ ਦੋਵੇਂ ਬਸ ਫਿਰ ਹੁਣ ਉਹ ਜਦੋਂ ਇੱਦਾਂ ਜਿਹੜਾ ਵੀ ਲੰਘੇ ਟੈਕਸ ਦੇ ਕੇ ਲੰਘੇ ਕਹਿੰਦੇ ਤਿੰਨ ਚਾਰ ਦਿਨ ਲੰਘ ਕੇ ਕੋਈ ਆਇਆ ਹੀ ਨਹੀਂ ਲਾਹੌਰ ਦੇ ਨੇੜੇ ਹੀ ਸੀ ਕਹਿੰਦੇ ਅਜੇ ਤੱਕ ਬਾਦਸ਼ਾਹ ਤੱਕ ਅਜੇ ਤੱਕ ਸੂਬੇ ਤੱਕ ਖਬਰ ਹੀ ਨਹੀਂ ਪਹੁੰਚੀ ਇਹਨਾਂ ਦੋਵਾਂ ਨੇ ਫਿਰ ਜ਼ਕਰੀਆ ਖਾਨ ਦੇ ਨਾਮ ਤੇ ਇੱਕ ਚਿੱਠੀ ਲਿਖੀ ਤੇ ਕਹਿੰਦੇ ਇਹਨਾਂ ਦੋਵਾਂ ਨੇ ਲਿਖਿਆ ਮੈਂ ਹਾਂ ਸਿੰਘ ਬੋਤਾ ਬੋਤਾ ਸਿੰਘ ਨੇ ਲਿਖੀ ਮੈਂ ਹਾਂ ਸਿੰਘ ਬੋਤਾ ਰਾਹ 'ਚ ਖਲੋਤਾ ਹੱਥ ਵਿੱਚ ਸੋਟਾ ਮੋਟਾ ਲੰਮਾ ਜਗਾਤ ਖਲੋਤਾ ਆਨਾ ਗੱਡਾ ਪੈਸਾ ਖੋਤਾ ਓਏ ਤੂੰ ਹੈ ਨਲਾਇਕ ਖੋਤਾ ਤੁਝ ਤੇ ਰਾਜ ਨਹੀਂ ਹੋਤਾ ਤੂੰ ਜਾਵੇਂਗਾ ਦਰਗਹਿ ਰੋਤਾ ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ ਏਦਾਂ ਲਿਖਿਆ ਹੁਣ ਇਹ ਬੜਾ ਵੱਡਾ ਉਸ ਵੇਲੇ ਦੇ ਸੂਬੇ ਨੂੰ ਮਜ਼ਾਕ ਹੈ ਸੂਬੇ ਦਾ ਮਤਲਬ ਹੈ ਸੂਬੇਦਾਰ ਸੂਬੇਦਾਰ ਦਾ ਮਤਲਬ ਹੈ ਚੀਫ ਮਿਨਿਸਟਰ ਮੁੱਖ ਮੰਤਰੀ ਮੁੱਖ ਮੰਤਰੀ ਦੇ ਨਾਮ ਚਿੱਠੀ ਲਿਖਣੀ ਐਦਾਂ ਦਾ ਮਜ਼ਾਕ ਕਰਨਾ ਬਸ ਉਹਨਾਂ ਦੇ ਕੰਨਾਂ ਤੱਕ ਮੈਸੇਜ ਪਹੁੰਚਾਉਣਾ ਸੀ ਵੀ ਅਸੀਂ ਹੈਗੇ ਆ ਮਰੇ ਨਹੀਂ ਅਸੀਂ ਖਤਮ ਨਹੀਂ ਹੋਏ ਉਹਨਾਂ ਹਾਲਾਤਾਂ ਮੁਤਾਬਕ ਇਦਾਂ ਦਾ ਫੈਸਲਾ ਉਹਨਾਂ ਦਾ ਠੀਕ ਹੈ ਵੀ ਜੇ ਕੁਰਬਾਨੀ ਕਰਕੇ ਜਿਵੇਂ ਮੋਤੀ ਰਾਮ ਕਹਿੰਦਾ ਹੈ ਵੀ ਮੇਰਾ ਜੀ ਕਰਦਾ ਮੈਂ ਧੂਣੀ ਲਾ ਕੇ ਆਪਣੇ ਆਪ ਨੂੰ ਬਾਲ ਦਿਆਂ ਮੋਤੀ ਰਾਮ ਕਹਿੰਦਾ ਵੀ ਅੱਗ ਲਾ ਕੇ ਮੈਂ ਆਪਣੇ ਆਪ ਨੂੰ ਬਾਲ ਦਿਆਂ ਜੇ ਚਾਨਣ ਹੋ ਜੇ ਜੇ ਸੇਕ ਲਓ ਤੁਸੀਂ ਮੇਰੇ ਸਰੀਰ ਨੂੰ ਅੱਗ ਲਾ ਦਿਆਂ ਮੈਂ ਇਹ ਹੈ ਜਜ਼ਬਾ ਉਹ ਸਾਰੀ ਕੌਮ ਨੂੰ ਜਗਾਉਣ ਵਾਸਤੇ ਇਹਨਾਂ ਦੋਵਾਂ ਜਣਿਆਂ ਨੇ ਇਹ ਫੈਸਲਾ ਕੀਤਾ ਤੇ ਬਸ ਫਿਰ ਤੁਹਾਨੂੰ ਪਤਾ ਹੀ ਹੈ 100 ਬੰਦਾ ਭੇਜਿਆ ਫਿਰ ਅਗਲਿਆਂ ਨੇ ਧਿਆਨ ਨਾਲ ਸੁਣਿਆ 100 ਸਿਪਾਹੀ ਭੇਜਿਆ ਫਿਰ ਪਹਿਲਾਂ ਕੱਲਾ ਕੱਲਾ ਆਇਆ ਫਿਰ ਦੋ ਦੋ ਆਏ ਧਿਆਨ ਰੱਖਿਓ ਬਈ ਫਿਰ ਚਾਰ ਚਾਰ ਆਏ ਚਾਰ ਚਾਰ ਵੀ ਫਿਰ ਅੱਠ ਅੱਠ ਵੀ ਆਏ ਉਹ ਵੇਖਿਆ ਫਿਰ ਵੀ ਮੁਕਾਬਲਾ ਕਰਦੇ ਰਹੇ ਹੱਥ ਵਿੱਚ ਸੋਟੇ ਫੜ ਕੇ ਮੁਕਾਬਲੇ ਕੀਤੇ ਵੱਡੇ ਵੱਡੇ ਸਲੋਤਰ ਸਲੋਤਰ ਫੜ ਕੇ ਆ ਜਿਹੜੇ ਸਲੋਤਰ ਹੁੰਦੇ ਨਾ ਵੱਡੇ ਵੱਡੇ ਜਿਵੇਂ ਆ ਭੰਗ ਘੋਟਣ ਵਾਲੇ ਕਰਦੇ ਆ ਨਾ ਉਹ ਘੋਟਦੇ ਆ ਮੈਂ ਬਦਨੀ ਜਦੋਂ ਦੀਵਾਨ ਸੀ ਨਾ ਪਿੱਛੇ ਜੇ ਕਾਫੀ ਚਿਰ ਹੋ ਗਿਆ ਉਦੋਂ ਮੈਂ ਬਦਨੀ ਦੀਵਾਨ ਤੇ ਆਇਆ ਤੇ ਉੱਥੇ ਮੈਂ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਸੀ ਹੋਲਾ ਮਹੱਲਾ ਲੰਘਿਆ ਸੀ ਮੇਰੇ ਖਿਆਲ ਉਦੋਂ ਤੇ ਮੈਂ ਬਦਨੀ ਦੀਵਾਨ ਵਿੱਚ ਗੱਲ ਕੀਤੀ ਸੀ ਮੈਂ ਕਿਹਾ ਭਾਈ ਇੰਟਰਨੈਸ਼ਨਲ ਚੈਨਲਾਂ ਵਾਲੇ ਆ ਨਾ ਜਿਹੜੇ ਉਹ ਹੋਲਾ ਮਹੱਲਾ ਵਿਖਾ ਰਹੇ ਆ ਤੇ ਹੋਲੇ ਮਹੱਲੇ ਤੇ ਵਿਖਾਉਂਦੇ ਪਤਾ ਕੀ ਚੀਜ਼ ਹੈ ਉਹ ਭੰਗ ਘੋਟ ਦੇ ਚਾਰ ਪੰਜ ਵਾਰੀ ਵਿਖਾਤੇ ਚੈਨਲ ਤੇ ਮੈਂ ਖੁਦ ਵੇਖਿਆ ਖਬਰ ਵਿੱਚ ਹੋਲਾ ਮਹੱਲਾ ਸਿੱਖ ਕੌਮ ਮਨਾ ਰਹੀ ਹੈ ਤੇ ਇੱਕੋ ਹੀ ਚੀਜ਼ ਤਿੰਨ ਚਾਰ ਵਾਰੀ ਵਿਖਾਈ ਭੰਗ ਘੋਟ ਦੇ ਭੰਗ ਘੋਟ ਦੇ ਹੁਣ ਵੇਖਦੀ ਹੈ ਸਾਰੀ ਦੁਨੀਆ ਉਹ ਜਦੋਂ ਸਾਰੀ ਦੁਨੀਆ 'ਚ ਮੈਸੇਜ ਜਾਊਗਾ ਵੀ ਇਹ ਆਨੰਦਪੁਰ ਸਾਹਿਬ ਕੀ ਕਰਦੇ ਹੈ ਮਾੜਾ ਮੋਟਾ ਨਗਰ ਕੀਰਤਨ ਵਿਖਾਤਾ ਬਾਕੀ ਵਿਖਾਤੀ ਭੰਗ ਘੋਟ ਦੀ ਚਾਰ ਪੰਜ ਵਾਰੀ ਵਿਖਾਤਾ ਤੇ ਮੈਂ ਹੋਲੇ ਮਹੱਲੇ ਤੇ ਜਦੋਂ ਆਇਆ ਸੀ ਉਦੋਂ ਵਾਹਿਗੁਰੂ ਬਦਨੀ ਮੈਂ ਇਹ ਬੇਨਤੀ ਕੀਤੀ ਸੀ ਮੈਂ ਕਿਹਾ ਗੁਰੂ ਸਾਹਿਬ ਤੇ ਕਹਿੰਦੇ ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ ਵੀ ਸੁਖ ਨਿਧਾਨ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਬ ਨੂੰ ਲਿਖਿਆ ਹੈ ਵੀ ਪਰਮਾਤਮਾ ਦਾ ਨਾਮ ਹੀ ਅਸਲ ਵਿੱਚ ਸੁਖ ਦੇਣ ਵਾਲਾ ਖਜ਼ਾਨਾ ਹੈ ਵੀ ਸੁਖ ਨਿਧਾਨ ਤੇ ਰੱਬ ਨੂੰ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਆਪਾਂ ਬੂਟੀ ਨੂੰ ਸੁਖ ਨਿਧਾਨ ਕਹੀ ਜਾਂਦੇ ਆ ਜਿਹੜੀ ਬੰਦੇ ਨੂੰ ਬੌਲਾ ਜਿਹਾ ਕਰ ਦਿੰਦੀ ਹੈ ਕਮਲਾ ਜਿਹਾ ਬਣਾ ਦਿੰਦੀ ਹੈ ਇਹ ਬੂਟੀ ਨੂੰ ਸੁਖ ਨਿਧਾਨ ਕਿੱਥੇ ਰੱਬ ਕਿੱਥੇ ਬੂਟੀ ਇਹ ਤੇ ਕਮਲਾ ਕਰ ਦਿੰਦੀ ਹੈ ਵੀ ਭਾਈ ਇਹ ਕੰਮ ਨਾ ਕਰਿਆ ਕਰੋ ਮੈਂ ਬਦਨੀ ਇਹ ਗੱਲ ਬੋਲਤੀ ਹਜ਼ੂਰ ਸਾਹਿਬ ਦੇ ਕੁਝ ਨਿੰਗਾ ਨੇ ਕੁਝ ਬੰਦੇ ਰਲ ਕੇ ਹਜ਼ੂਰ ਸਾਹਿਬ ਵਾਲਿਆਂ ਨੇ ਉਹਨਾਂ ਨੇ ਹਜ਼ੂਰ ਸਾਹਿਬ ਦੇ ਅੱਗੇ ਖੜ ਕੇ ਮੇਰਾ ਪੁਤਲਾ ਫੂਕਿਆ ਤੇ ਨਾਲੇ ਤੇ ਅੱਗ ਲਾਈ ਫੋਟੋ ਨੂੰ ਫੋਟੋ ਮੇਰੀ ਲਾ ਕੇ ਤੇ ਨਾਲੇ ਪੁਤਲਾ ਬਣਾ ਕੇ ਉਹਦੇ ਤੇ ਲੱਤਾਂ ਮਾਰਨ ਬਰਛੇ ਮਾਰਨ ਉਹਦੇ ਵਿੱਚ ਤੇ ਸਾਡਾ ਦੀਵਾਨ ਇਦੋਂ ਬਾਅਦ ਦੀਵਾਨ ਲੱਗੇ ਸਾਡੇ ਇੱਧਰ ਆਪਣੇ ਸਮਰਾਲੇ ਫਿਰ ਜਦੋਂ ਸਮਰਾਲੇ ਦੀਵਾਨ ਲੱਗੇ ਮੇਰੇ ਮਨ 'ਚ ਆਇਆ ਮੈਂ ਕਿਹਾ ਯਾਰ ਪੁਤਲਾ ਤੇ ਫੂਕ ਹੀ ਦਿੱਤਾ ਇਹਨਾਂ ਨੇ ਫੂਕਣ ਵਾਲਾ ਫਿਰ ਚੰਗੀ ਤਰ੍ਹਾਂ ਹਜ਼ੂਰ ਸਾਹਿਬ ਵਾਲੀ ਬਲੀ ਵਾਲੀ ਗੱਲ ਵੀ ਫਿਰ ਕੀਤੀ ਆਖੋ ਸਤਨਾਮ ਮੈਂ ਕਿਹਾ ਕੰਮ ਤੇ ਹੋ ਹੀ ਗਿਆ ਹੁਣ ਜਿਹੜਾ ਹੋਣਾ ਸੀ ਵੀ ਮੈਂ ਤੇ ਉਦੋਂ ਪਹਿਲਾਂ ਮੈਂ ਬਲੀ ਬਾਰੇ ਨਹੀਂ ਸੀ ਕਦੀ ਬੋਲਿਆ ਵੀ ਹਜ਼ੂਰ ਸਾਹਿਬ ਬਲੀ ਦੇਣੀ ਗਲਤ ਹੈ ਜਾਂ ਠੀਕ ਹੈ ਕਈ ਬੱਚੇ ਪੁੱਛਦੇ ਵੀ ਸੀ ਵੀ ਇਹ ਬਲੀ ਦੇਣੀ ਸਹੀ ਹੈ ਜੀ ਵੀ ਗੁਰਦੁਆਰਿਆਂ ਵਿੱਚ ਜਿਹੜੀ ਬਲੀਆਂ ਦਿੱਤੀਆਂ ਜਾਂਦੀਆਂ ਮੰਦਰ ਦੀ ਨਕਲ ਕੀਤੀ ਉੱਥੇ ਫਿਰ ਜਦੋਂ ਗੁਰਬਾਣੀ ਨੂੰ ਆਪਾਂ ਸਮਝਦੇ ਹਾਂ ਆਪਸ ਕੋ ਮੁਨੀਵਰ ਕਰ ਥਾਪੇ ਕਾਕੋ ਕਹੋ ਕਸਾਈ ਆ ਜਦੋਂ ਇਦਾਂ ਆਪਾਂ ਗੁਰਬਾਣੀ ਨੂੰ ਸਮਝਦੇ ਹਾਂ ਲੋ ਵੇਖਿਓ ਆ ਇੱਕ ਇੱਕ ਪੰਕਤੀ ਵੀ ਸੁਣ ਲਓ ਜ਼ਿਆਦਾ ਨਹੀਂ ਸਮਾਂ ਜੀ ਬੰਦੋ ਸੋ ਧਰਮ ਕਰ ਥਾਪੋ
ਜੀ ਬੰਦੋ ਸੋ ਧਰਮ ਕਰ ਥਾਪੋ ਅਧਰਮ ਕਹੋ ਕਤ ਭਾਈ ਆਪਸ ਕਹੋ ਮੁਨਿਵਰ ਕਰ ਥਾਪੋ ਕਾਕਾ ਕਹੋ ਕਸਾਈ
ਕਹਿੰਦੇ ਭਾਈ ਤੂੰ ਮੰਦਰ ਦੇ ਵਿੱਚ ਵੱਢਦਾ ਇਹ ਤੇ ਧਰਮ ਹੈ ਜਿਹੜਾ ਆਪਣੇ ਬੱਚੇ ਪਾਲਣ ਲਈ ਉਹ ਬਾਹਰ ਖੋਖੇ ਵਿੱਚ ਵੱਢਦਾ ਕਹਿੰਦੇ ਉਹ ਪਾਪੀ ਹੈ ਉਹ ਕਸਾਈ ਹੋ ਗਿਆ ਕਹਿੰਦੇ ਤੂੰ ਚੰਗਾ ਬਣ ਗਿਆ ਬੜਾ ਸ਼ਰਾਰਤੀ ਬੰਦਾ ਹੈ ਅੰਦਰ ਵੱਢ ਲੈ ਤੇ ਚੰਗਾ ਕੰਮ ਹੈ ਉਹਨੂੰ ਪਾਪੀ ਪਾਪੀ ਕਹਿੰਦਾ ਹੈ ਕੰਮ ਤੇ ਇੱਕੋ ਜਿਹਾ ਹੀ ਕਰਦੇ ਹੋ ਫਿਰ ਕਸਾਈ ਪੁਣਾ ਤੇ ਇਹ ਵੀ ਹੈ ਇਹ ਨਹੀਂ ਕਸਾਈ ਪੁਣਾ ਐਸੀ ਚੋਟ ਵੱਜਦੀ ਹੈ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਸਿੱਖਾਂ ਦਾ ਜਲੂਸ ਨਾ ਨਿਕਲੇ ਵਰਲਡ ਵਾਈਡ ਯਾਰ ਮੈਸੇਜ ਗਲਤ ਜਾਂਦਾ ਹੈ ਅਸੀਂ ਮੰਦਰਾਂ ਦੀ ਮੰਦਰਾਂ ਵਿੱਚ ਬਲੀਆਂ ਦਿੱਤੀਆਂ ਜਾਂਦੀਆਂ ਸਾਡੇ ਵੀ ਲੱਗ ਪਏ ਕਾਪੀ ਕਰਨ ਮੰਦਰਾਂ ਵਿੱਚ ਟਿੱਕੇ ਲਾਏ ਜਾਂਦੇ ਆ ਸਾਡੇ ਵੀ ਕਾਪੀ ਲੱਗ ਗਏ ਕਰਨ ਮੰਦਰਾਂ ਦੇ ਵਿੱਚ ਐਦਾਂ ਆਰਤੀਆਂ ਲੈ ਕੇ ਪੂਜਾ ਕੀਤੀ ਜਾਂਦੀ ਹੈ ਹੱਥ ਵਿੱਚ ਥਾਲ ਫੜ ਕੇ ਸਾਡੇ ਵਾਲੇ ਵੀ ਲੱਗ ਪਏ ਕਰਨ ਮੰਦਰਾਂ ਵਿੱਚ ਟੱਲੀਆਂ ਖੜਕਾਈਆਂ ਜਾਂਦੀਆਂ ਸਾਡੇ ਵੀ ਖੜਕਾਉਣ ਲੱਗ ਪਏ ਮੰਦਰਾਂ ਦੇ ਵਿੱਚ ਵੀ ਹੈੱਡ ਪੁਜਾਰੀ ਇੱਥੇ ਵੀ ਪੁਜਾਰੀ ਕਹਿੰਦੇ ਆ ਮੰਦਰਾਂ ਦੇ ਵਿੱਚ ਮੂਰਤੀਆਂ ਨੂੰ ਭੋਗ ਲੱਗਦਾ ਹੈ ਪੁਜਾਰੀ ਤੇ ਕਹਿੰਦਾ ਵੀ ਖਾਣਗੇ ਭਗਵਾਨ ਲੈ ਕੇ ਆਇਓ ਤੁਸੀਂ ਬਣਾ ਕੇ ਲੋਕ ਲੈ ਕੇ ਜਾਂਦੇ ਆ ਬਹਾਨਾ ਭਗਵਾਨ ਦਾ ਖਾ ਪੀ ਜਾਂਦਾ ਹੈ ਸਾਡੇ ਵਾਲਿਆਂ ਨੇ ਵੀ ਆਖਿਆ ਵੀ ਚਲੋ ਇਹਦੇ ਵਾਲੇ ਪਾਸਿਓਂ ਪਿੱਛੇ ਕਿਉਂ ਰਹੀਏ ਤੁਹਾਨੂੰ ਕਹਿਣਗੇ ਰੋਟੀ ਬਣਾ ਕੇ ਲਿਆਇਓ ਤੁਸੀਂ ਤੇ ਖਵਾਵਾਂਗੇ ਅਸੀਂ ਆਖੋ ਸਤਨਾਮ ਵੀ ਐਡਾ ਰੱਬ ਵੀ ਜਿਹੜਾ ਬੰਦਾ ਰੋਟੀ ਬਣਾ ਕੇ ਲਿਆ ਸਕਦਾ ਹੈ ਜਿਹੜੀ ਭੈਣ ਰੋਟੀ ਬਣਾ ਕੇ ਲਿਆ ਸਕਦੀ ਹੈ ਗੁਰੂ ਉਹਦੇ ਹੱਥੋਂ ਖਾਊ ਨਹੀਂ ਜਿਹਦੇ ਘਰੋਂ ਆਇਆ ਹੈ ਜਿਹਦੇ ਘਰ ਦਾ ਰਾਸ਼ਨ ਹੈ ਜਿਹੜੇ ਘਰਾਂ 'ਚੋਂ ਦੁੱਧ ਵਰਤਿਆ ਦਹੀਂ ਆਇਆ ਸਾਰਾ ਕੁਝ ਜਿਹਦੇ ਘਰੋਂ ਆਇਆ ਹੈ ਉਹ ਭੈਣ ਕਿਉਂ ਨਹੀਂ ਅੰਦਰ ਜਾ ਕੇ ਭੋਗ ਲਵਾ ਸਕਦੀ ਨਹੀਂ ਕਹਿੰਦੇ ਨਹੀਂ 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 ਇੱਥੇ ਨਹੀਂ ਡਿਊਟੀ ਨਹੀਂ ਇਹਦੇ ਬਾਬਾ ਜੀ ਵੀ ਲਵਾ ਸਕਦੇ ਤੁਸੀਂ ਨਹੀਂ ਲਵਾ ਸਕਦੇ ਇੱਦਾਂ ਹੀ ਕਹਿੰਦੇ ਵੀ ਸਾਨੂੰ ਸਾਡੇ ਕੋਲ ਲੈ ਆਓ ਪੱਜ ਗੁਰੂ ਦਾ ਖਾਣਾ ਆਪ ਹੈ ਕੱਲ ਮੈਂ ਇਸ ਗੱਲ ਤੇ ਬੇਨਤੀ ਕੀਤੀ ਸੀ ਨਾ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਿਉਂ ਪਖੰਡ ਕਰਦੇ ਹੋ ਕਰ ਪੰਜੀਰ ਖਵਾਇਓ ਚੋਰੋ ਜਨਮ ਨਾ ਮਰੈ ਰੇ ਸਾਕਤ ਢੋ ਸਗਲ ਅਪਰਾਧ ਦੇਹੇ ਲੋ ਰੋਨੀ ਸੋ ਮੁਖ ਜਲੋ ਜਿਤ ਕਹਿ ਹੈ ਠਾਕੁਰ ਜੋਨੀ ਤੇਰਾ ਮੂੰਹ ਸੜ ਜੇ ਜਿਹੜਾ ਰੱਬ ਨੂੰ ਜੂਨਾ ਵਿੱਚ ਪਾਉਂਦਾ ਭਾਈ ਕਾਹਦੇ ਲਈ ਤੁਸੀਂ ਮੈਂ ਬੇਨਤੀ ਇੱਕ ਕਰਦਾ ਪਿਆਰਿਓ ਅਸੀਂ ਭੋਗ ਲਵਾਉਣ ਦੇ ਵਿਰੁੱਧ ਨਹੀਂ ਪਖੰਡ ਦੇ ਵਿਰੁੱਧ ਭੋਗ ਲਵਾਓ ਆ ਜਦੋਂ ਸਾਰੀ ਸੰਗਤ ਪ੍ਰਸ਼ਾਦ ਛਕਦੀ ਹੈ ਰੱਬ ਛਕਦਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਸਾਰੇ ਛਕਣਗੇ ਅੱਜ ਇੱਥੇ ਲੰਗਰ ਪ੍ਰਸ਼ਾਦਾ ਜਦੋਂ ਸੰਗਤ ਛਕਦੀ ਹੈ ਰੱਬ ਸਾਰਿਆਂ 'ਚ ਹੀ ਵਸਦਾ ਹੈ ਛਕ ਲਿਆ ਪਰਮਾਤਮਾ ਨੇ ਪਰ ਪਖੰਡ ਦੀ ਗੱਲ ਹੈ ਸਾਰੀ ਤੁਸੀਂ ਛਕੋ ਭਾਈ ਤੁਸੀਂ ਮੰਗ ਕੇ ਕਹੋ ਵੀ ਸਾਨੂੰ ਖੀਰ ਬਣਾ ਕੇ ਲਿਆ ਕੇ ਦਿਓ ਜੀ ਬਦਾਮ ਕਾਜੂ ਪਾ ਕੇ ਸਾਨੂੰ ਕੜਾਹ ਲਿਆ ਕੇ ਦਿਓ ਜੀ ਵਧੀਆ ਜਿਹਾ ਬਣਾ ਕੇ ਜੋ ਮਰਜ਼ੀ ਖਾਓ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ ਪਰ ਬਹਾਨਾ ਗੁਰੂ ਦਾ ਨਾ ਲਾਓ ਬਹਾਨਾ ਗੁਰੂ ਦਾ ਲਾ ਕੇ ਨਾ ਤੁਸੀਂ ਇਦਾਂ ਦਾ ਕੰਮ ਕਰੋ ਵੀ ਗੁਰੂ ਸਾਹਿਬ ਨੂੰ ਛਕਾਵਾਂਗੇ ਇਹ ਨਾ ਕਹੋ ਜਦੋਂ ਸਾਡੇ ਗੁਰੂ ਜੀ ਦਾ ਸਰੀਰ ਸੀ ਆਪਣੇ ਵਰਗਾ ਦੇਹ ਸੀ ਦੇਹ ਉਦੋਂ ਸਰੀਰ ਦੀ ਲੋੜ ਕੀ ਸੀ ਦੁੱਧ ਦਹੀਂ ਰੋਟੀ ਜਿਹੜੀ ਆਪਾਂ ਖਾਂਦੇ ਹਾਂ ਤੇ ਹੁਣ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਕਾਹਦੀ ਹੈ ਭਲਾ ਹੁਣ ਦੇਹ ਕਾਗਜ਼ਾਂ ਵਾਲੀ ਹੈ ਜਿਲਦ ਹੈ ਹੁਣ ਦੇਹ ਹੋਰ ਤਰ੍ਹਾਂ ਦੀ ਹੈ ਤੇ ਸਰੀਰ ਦੀਆਂ ਲੋੜਾਂ ਹੋਰ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਦੀਆਂ ਲੋੜਾਂ ਹੋਰ ਹੈ ਉਹ ਲੋੜਾਂ ਕਾਹਦੀਆਂ ਅੱਗ ਤੋਂ ਬਚਾ ਕੇ ਰੱਖਿਓ ਸਲਾਬ ਤੋਂ ਬਚਾ ਕੇ ਰੱਖਿਓ ਸਿਉਂਕ ਤੋਂ ਬਚਾ ਕੇ ਰੱਖਿਓ ਅੱਜ ਗੁਰੂ ਗ੍ਰੰਥ ਸਾਹਿਬ ਦੀ ਦੇਹ ਹੈ ਜਿਹੜੀ ਸਾਡੇ ਗੁਰੂ ਦੀ ਉਹ ਦੇਹ ਦੀਆਂ ਲੋੜਾਂ ਪੂਰੀਆਂ ਕਰੋ ਜਿਵੇਂ ਬੱਚੇ ਨੂੰ ਬੱਚੇ ਵਾਲੀ ਖੁਰਾਕ ਦਿੰਦੇ ਹੋ ਜਵਾਨ ਨੂੰ ਜਵਾਨ ਵਾਲੀ ਖੁਰਾਕ ਦੇਈਦੀ ਹੈ ਬਜ਼ੁਰਗ ਨੂੰ ਬਜ਼ੁਰਗ ਵਾਲੀ ਖੁਰਾਕ ਦੇਈਦੀ ਹੈ ਜਿੱਦਾਂ ਦੀ ਦੇਹ ਹੋਵੇ ਉਦਾਂ ਦਾ ਭੋਜਨ ਦੇਈਦਾ ਹੈ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਹੈ ਜਿਹੜੀ ਇਸ ਵੇਲੇ ਉਹ ਇਦਾਂ ਦੀ ਹੈ ਇਸ ਦੇਹ ਨੂੰ ਜਿਹੜੀ ਲੋੜ ਹੈ ਉਹ ਦੇ ਇਹ ਦੇਹ ਰੋਟੀਆਂ ਨਹੀਂ ਖਾਂਦੀ ਇਹ ਮਜ਼ਾਕ ਬਣਾਓਗੇ ਫਿਰ ਲੋਕੀ ਹੱਸਣਗੇ ਕੱਲ ਨੂੰ ਅਗਲੇ ਨੇ ਕੱਲ ਨੂੰ ਕਹਿ ਦੇਣਾ ਵੀ ਤੇਰਾ ਗੁਰੂ ਪਾਣੀ ਪੀਂਦਾ ਹੈ ਤੂੰ ਕਹੇਗਾ ਹਾਂ ਪੀਂਦਾ ਉਹ ਕਹੋਗੇ ਫਿਰ ਬਾਥਰੂਮ ਕਿਉਂ ਨਹੀਂ ਜਾਂਦਾ ਫਿਰ ਕੀ ਕਰੋਗੇ ਫਿਰ ਕੀ ਸਵਾਲ ਹੈ ਤੇਰਾ ਗੁਰੂ ਤਿੰਨ ਟਾਈਮ ਪ੍ਰਸ਼ਾਦਾ ਛਕਦਾ ਹੈ ਤੂੰ ਕਹੇਗਾ ਹਾਂ ਫਿਰ ਇਸ਼ਨਾਨ ਕਿਉਂ ਨਹੀਂ ਕਰਾਉਂਦਾ ਨਵਾਇਆ ਵੀ ਕਰ ਫਿਰ ਮਜ਼ਾਕ ਨਹੀਂ ਬਣੂ ਕਦੇ ਸਾਡੇ ਗੁਰੂ ਦਾ ਦੇਹ ਸਾਡੇ ਵਰਗੀ ਸੀ ਨਹਾਉਂਦੀ ਸੀ ਸਰੀਰ ਨਹਾਉਂਦਾ ਸੀ ਸਰੀਰ ਖਾਂਦਾ ਸੀ ਸਰੀਰ ਕੱਪੜੇ ਪਾਉਂਦਾ ਸੀ ਅੱਜ ਜਿਹੜੇ ਸਾਡੇ ਗੁਰੂ ਸਾਹਿਬ ਨੇ ਅੱਜ ਦੇਹ ਦੀਆਂ ਜਿਹੜੀਆਂ ਲੋੜਾਂ ਹੈ ਉਹ ਪੂਰੀਆਂ ਕਰੋ ਬਚਾ ਕੇ ਰੱਖੋ ਭਾਈ ਵੀ ਅੱਗ ਨਾ ਲੱਗ ਜੇ ਨੇੜੇ ਸਲਾਬ ਨਾ ਲੱਗ ਜੇ ਕਿਤੇ ਅੱਜ ਦੇਹ ਇਦਾਂ ਦੀ ਹੈ ਜਿਹੜੀ ਲੋੜ ਹੈ ਉਹ ਪੂਰੀ ਕਰੋ ਮਜ਼ਾਕ ਬਣੇਗਾ ਭਾਈ ਬਣਾਉਣਾ ਬਣਾਈ ਚਲੋ ਤੁਹਾਡੀ ਮਰਜ਼ੀ ਹੈ ਹੱਸਣਗੇ ਲੋਕ ਅੱਜ ਜਿਵੇਂ ਫਿਲਮਾਂ ਨਹੀਂ ਬਣਦੀਆਂ ਮੂਰਤੀਆਂ ਵਾਲਿਆਂ ਨੂੰ ਗੱਲਾਂ ਕਰਦੇ ਅਗਲਾ ਕਹਿੰਦਾ ਸਾਰਾ ਹੀ ਦੁੱਧ ਪਹੁੰਚ ਗਿਆ ਜੀ ਨਾਲੀ 'ਚ ਫਿਰ ਅਗਲਾ ਚੀਕਾਂ ਮਾਰਦਾ ਵੀ ਹੱਸਦੇ ਹੋ ਸਾਡਾ ਮਜ਼ਾਕ ਬਣਾਉਂਦੇ ਹੋ ਅਸੀਂ ਜੇ ਇਦਾਂ ਦੇ ਕੰਮ ਕਰਾਂਗੇ ਸਿੱਖਾਂ ਦਾ ਵੀ ਮਜ਼ਾਕ ਬਣੇਗਾ ਸਿੱਖ ਕੌਮ ਲੌਜੀਕਲੀ ਗੱਲ ਕਰਦੀ ਹੈ, ਸਾਡੇ ਗੁਰੂ ਗ੍ਰੰਥ ਸਾਹਿਬ ਦਲੀਲਾਂ ਨਾਲ ਗੱਲ ਕਰਦੇ ਆ। ਦਲੀਲ ਦਲੀਲ ਦਿਓ, ਅਨਸਰ ਦਿਓ। ਤੇ ਅੱਜ ਦੇ ਬਾਬਿਆਂ ਨੂੰ ਜੇ ਪੁੱਛ ਲਓਗੇ ਵੀ ਇਹ ਇਦਾਂ ਕਿਉਂ ਹੈ, ਚੁੱਪ ਕਰ ਜਾ, ਸ਼ੰਕੇ ਕਰਦਾ ਤੂੰ, ਡਾਊਟ ਕਰਦਾ ਮਹਾਂਪੁਰਖਾਂ ਤੇ, ਕਿੰਤੂ ਗੱਲ ਪੈ ਜਾਂਦੇ ਨੇ ਅਗਲੇ, ਗੱਲ ਹੀ ਨਹੀਂ ਕਰਨ ਦਿੰਦੇ ਅੱਗੋਂ, ਐਂ ਕਹਿੰਦੇ ਆ ਫਿਰ ਚੁੱਪ ਕਰ ਜਾ, ਬੋਲਣਾ ਨਹੀਂ। ਅੱਛਾ ਫਿਰ ਸਾਡੇ ਵਰਗਾ ਤਾਂ ਵਾਲਾ ਸਾਹ ਤਾਂ ਤਾਂ ਨਾਲ ਵਾਲੀ ਬੀਬੀ ਨਾਲ ਬੇਬੇ ਗਈ, ਚੁੱਪ ਕਰ ਜਾ ਤੂੰ, ਪੰਗੇ ਲਈ ਜਾਂਦਾ ਹੋਰ, ਉਹ ਵੀ ਫਿਰ ਉਹਦੀ ਚੁੱਪ ਕਰਾ ਦਿੰਦੀ, ਚੁੱਪ ਕਰ ਜਾ, ਲੈ ਹੁਣ ਤੂੰ ਤੂੰ ਬਾਲਾ ਸਿਆਣਾ ਜੰਮ ਪਿਆ, ਐਂ ਕਹਿੰਦੇ ਆ, ਐਂ ਕਹਿੰਦੇ, ਚੁੱਪ ਕਰ ਜਾ ਬਾਲਾ ਸਿਆਣਾ ਜੰਮ ਪਿਆ, ਬੋਲਣਾ ਨਹੀਂ ਇੱਥੇ, ਲੈ ਤੈਨੂੰ ਪਤਾ ਹੀ ਨਹੀਂ ਇੱਥੇ ਕੱਖ, ਹੁਣ ਆਪਣੇ ਵਰਗਾ ਡੁੱਲ ਜਿਹਾ ਹੋ ਕੇ ਐ ਬਹਿ ਜਾਂਦਾ। ਪਿਆਰਿਓ ਇਹ ਗੱਲ ਪੱਕੀ ਹੈ, ਆਪਾਂ ਤੇ ਡੁੱਲ ਜੇ ਬਹਿ ਗਏ ਸੀ, ਪਰ ਕਾਇਮ ਹੋਵੋ ਸਾਰੇ, ਸਾਡੇ ਬੱਚੇ ਡੁੱਲ ਨਾ ਲੈਣ, ਅਸੀਂ ਤੇ ਲੁੱਟੇ ਗਏ, ਸਾਡਾ ਤੇ ਬੁਰਾ ਹਾਲ ਕਰਤਾ ਇਹਨਾਂ ਨੇ, ਬਣਾ ਕੇ ਬੁੱਧੂ ਜੇ ਤੁਰੇ ਫਿਰਦੇ ਰਹੇ ਆਪਾਂ, ਪਰ ਸਾਡੇ ਨਿਆਣੇ ਬੁੱਧੂ ਨਾ ਬਣ ਸਕਣ, ਆਪਣੀ ਪੀੜ੍ਹੀ ਬਚਾਓ ਅਗਲੀ। ਅੱਜ ਦਾ ਪਲਾਨ ਨਾ ਕਰੋ, ਅੱਜ ਤੋਂ 20 ਸਾਲ ਬਾਅਦ ਦਾ ਪਲਾਨ ਕਰੋ, ਅੱਜ 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 ਇਦਾਂ ਹੀ ਚੱਲਣਾ ਹੈ, ਅੱਜ ਅਸੀਂ ਬਹੁਤਾ ਜ਼ੋਰ ਨਾਲ ਕੁਛ ਨਹੀਂ ਹੋਣਾ, ਅੱਜ ਥੋੜਾ ਬਹੁਤ ਫਰਕ ਪਿਆ ਹੈ ਪੈ ਜੂ, ਪਰ ਆਉਣ ਵਾਲੀ 20 ਸਾਲ ਤੱਕ ਦੀ ਜਿਹੜੀ ਪੀੜ੍ਹੀ ਹੋ, ਉਹਦੇ ਕੋਲ ਫਿਰ ਹਰੇਕ ਸਵਾਲ ਦਾ ਜਵਾਬ ਹੋਊ ਵੀ ਸਾਡਾ ਗੁਰੂ ਆ ਹੈ, ਸ਼ਬਦ ਗੁਰੂ ਹੈ ਸਾਡਾ, ਗਿਆਨ ਗੁਰੂ ਹੈ ਸਾਡਾ, ਸਾਡੇ ਗੁਰੂ ਗ੍ਰੰਥ ਸਾਹਿਬ ਇਦਾਂ ਆ, ਇਹ ਬੰਦੇ ਦੇ ਦਿਮਾਗ 'ਚ ਪਾਉਂਦੇ ਆ ਸਾਰਾ ਕੁਝ, ਮਤ ਵਿੱਚ ਰਤਨ ਜਵਾਹਰ ਮਾਨਕ, ਇੱਥੇ ਇੱਥੇ ਮਤ ਵਿੱਚ ਪੈਦਾ ਹੋ ਜਾਂਦੇ ਆ ਕਦੋਂ, ਜੇ ਗੁਰ ਕੀ ਸਿੱਖ ਸੁਣੀ, ਗੁਰੂ ਦੀ ਸਿੱਖਿਆ ਸੁਣ ਕੇ ਹੀਰਿਆਂ ਵਰਗੇ ਵਿਚਾਰ ਪੈਦਾ ਹੋ ਜਾਂਦੇ ਆ, ਆਪਣੇ ਬੱਚੇ ਦੱਸਿਆ ਕਰਨਗੇ ਲੋਕਾਂ ਨੂੰ ਸਾਡਾ ਗੁਰੂ ਗ੍ਰੰਥ ਸਾਹਿਬ। ਆ ਜਿੰਨੇ ਨਿਆਣੇ ਅਮਰੀਕਾ ਕੈਨੇਡਾ 'ਚ ਗਏ ਆ, ਵਿਰਲਿਆਂ ਨੂੰ ਛੱਡ ਕੇ, ਬਹੁਤਿਆਂ ਨੂੰ ਜੇ ਕੋਈ ਪੁੱਛ ਲੈ ਵੀ ਤੁਹਾਡਾ ਗੁਰੂ ਕਿਵੇਂ ਹੈ, ਤੁਹਾਡੇ ਕਿਵੇਂ ਸੇਵਾ ਹੁੰਦੀ ਹੈ, ਕੱਖ ਨਹੀਂ ਪਤਾ, ਦੱਸਣ ਕੀ, ਆਪਾਂ ਕੁਝ ਦੱਸਿਆ ਹੀ ਨਹੀਂ ਉਹਨਾਂ ਨੂੰ। ਪਰ ਹੁਣ ਅਗਲੀ ਪੀੜ੍ਹੀ ਹੈ ਜਿਹੜੀ ਆ, ਤੁਸੀਂ ਨੌਜਵਾਨ ਬੈਠੇ ਹੋ, ਜਦੋਂ ਤੁਹਾਡੇ ਬੱਚੇ ਹੋਣਗੇ ਤੁਸੀਂ ਦੱਸਿਓ ਵੀ ਗੁਰੂ ਸਾਡਾ ਗਿਆਨ ਸਰੂਪ ਹੈ, ਤੇ ਕਿੱਥੇ ਵੱਸਦਾ ਹੈ, ਸੁਰਤ ਵਿੱਚ, ਤੇ ਤਾਕਤ ਕਿੱਥੇ ਮਿਲਦੀ, ਸੁਰਤ ਵਿੱਚ, ਮਤ ਵਿੱਚ ਹੀਰਿਆਂ ਵਰਗੇ ਵਿਚਾਰ ਆ ਜਾਣਗੇ, ਸੋਚ ਬਦਲ ਜਾਏਗੀ, ਤੇ ਜੇ ਬੰਦਾ ਕੰਮ ਸਹੀ ਕਰੇ ਕੋਈ ਡਾਊਟ ਨਹੀਂ ਕਰਦਾ। ਆਪਾਂ ਸ਼ੰਕਾ ਕਿਉਂ ਕਰਾਂਗੇ, ਧਿਆਨ ਨਾਲ ਸੁਣਿਓ ਬਈ, ਹੁਣ ਜੇ ਕੋਈ ਬੰਦਾ ਕਵੇ ਇੱਥੋਂ, ਜੇ ਕੋਈ ਬੰਦਾ ਇਹ ਗੱਲ ਕਵੇ ਵੀ ਮੈਂ ਜੀ ਰਾਏ ਕੋਟ 15 ਮਿੰਟ 'ਚ ਪਹੁੰਚ ਗਿਆ, ਗੱਲ ਮੰਨੀ ਜਾ ਸਕਦੀ ਹੈ, ਚਲੋ ਮੰਨ ਲਓ ਵੀ ਤੇਜ ਗਿਆ ਹੋਣਾ ਯਾਰ, 15 ਮਿੰਟ ਵਿੱਚ ਪਹੁੰਚ ਗਿਆ ਉਹ ਰਾਏ ਕੋਟ, ਤੇ ਜੇ ਬੰਦਾ ਇਹ ਕਵੇ ਵੀ ਮੈਂ ਇੱਥੋਂ ਚੱਲਿਆ ਸੀ 12:05 ਤੇ 12:07 ਤੇ ਮੈਂ ਰਾਏ ਕੋਟ ਸੀ, ਫਿਰ ਤੇ ਆਪਾਂ ਹੱਸ ਕੇ ਕਹਾਂਗੇ ਵੀ ਕਿਉਂ ਛੱਡੀ ਜਾਂਦਾ, ਤਾਂ ਹੀ ਕਹਾਂਗੇ ਤੂੰ ਝੂਠ ਬੋਲਣਾ, ਅਸੀਂ ਡਾਊਟ ਕਰਦੇ ਨਹੀਂ। ਆ ਸਾਰਿਆਂ ਬਾਬਿਆਂ ਨੂੰ ਬੇਨਤੀ ਹੈ ਵੀ ਤੁਸੀਂ ਗੱਪ ਮਾਰਨੇ ਛੱਡ ਦਿਓ, ਅਸੀਂ ਸਵਾਲ ਕਰਨੇ ਛੱਡ ਦਿਆਂਗੇ, ਆਖੋ ਸਤਨਾਮ, ਜੈਨੂਅਨ ਗੱਲ ਕਰੋ ਨਾ ਤੁਸੀਂ, ਸੁਣੋ ਸੁਣੋ ਪਿਆਰਿਓ, ਜੈਨੂਅਨ ਗੱਲ ਕਰੋ, ਜਿੰਨੀ ਹੈ ਓਨੀ ਕਰੋ, ਵੀ 15 ਮਿੰਟ ਲੱਗਦੇ ਨੇ 15 ਕਹੇ, ਐਡਾ ਕਿਹੜਾ ਹੈਲੀਕਾਪਟਰ ਚੱਕੀ ਫਿਰਦਾ ਜਹਾਜ਼ ਤੂੰ ਵੀ ਜਿਹੜਾ 2 ਮਿੰਟ 'ਚ ਪਹੁੰਚ ਗਿਆ ਤੂੰ ਉੱਥੇ, ਇਹ ਝੂਠ ਬੋਲਦਾ, ਸੱਚ ਦੇ ਉੱਤੇ ਤੇ ਕੋਈ ਕਿੰਤੂ ਨਹੀਂ ਪਾਈ, ਜਿਹੜਾ ਬੰਦਾ ਸੱਚ ਹੈ ਜੈਨੂਅਨ ਗੱਲ ਕਰਦਾ ਉਹਦੇ ਤੇ ਕੋਈ ਡਾਊਟ ਥੋੜਾ ਕਰਦਾ। ਤਾਂ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਵੇਖੋ ਇਹ ਜਿਹੜਾ ਸਵਾਲ ਹੈ ਇਹ ਪੁਜਾਰੀ ਨੂੰ ਗੁਰੂ ਅਰਜਨ ਦੇਵ ਕਰਦੇ ਆ, ਜਿਹੜਾ ਪੂਜਾ ਦਾ ਧਾਨ ਖਾਣ ਵਾਲਾ ਮੂਰਤੀ ਅੱਗੇ ਬੈਠਾ ਹੈ, ਖਾਣਾ ਆਪ ਹੁੰਦਾ ਸੀ ਬਹਾਨਾ ਗੁਰੂ ਦਾ, ਉਹਨੂੰ ਫਿਰ ਗੁਰੂ ਅਰਜਨ ਦੇਵ ਪੁੱਛਦੇ ਆ ਕਹਿੰਦੇ ਓਏ ਓਏ ਪਸ਼ੂਆ, ਗੁਰੂ ਨੂੰ ਰੱਬ ਨੂੰ ਜੰਮਣ ਮਰਨ 'ਚ ਪਾਈ ਜਾਂਦਾ, ਰੱਬ ਨਹੀਂ ਖਾਂਦਾ, ਰੱਬ ਤੇ ਸਾਰਿਆਂ ਨੂੰ ਖਵਾਉਂਦਾ ਹੈ, ਪਰਮਾਤਮਾ ਨਹੀਂ ਖਾਂਦਾ, ਪਰਮਾਤਮਾ ਤੇ ਸਾਰਿਆਂ ਨੂੰ ਖਵਾਉਂਦਾ ਭਾਈ, ਗਲਤ ਗੱਲ ਕਰਦਾ ਹੈ। ਇਹ ਸਵਾਲ ਕਰਨੇ ਗੁਰੂ ਅਰਜਨ ਦੇਵ ਨੇ ਪੁਜਾਰੀ ਨੂੰ ਕੀਤੇ ਹੈ, ਤੇ ਅੱਜ ਦੇ ਪੁਜਾਰੀ ਨੂੰ ਅਸੀਂ ਬਾਣੀ ਦੇ ਆਧਾਰ ਤੇ ਸਵਾਲ ਕਰ ਸਕਦੇ ਹਾਂ, ਆਪਣੇ ਕੋਲੋਂ ਨਹੀਂ ਬਾਣੀ ਦੇ ਆਧਾਰ ਤੇ। ਕੌਣ ਕਰਦਾ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤੇ ਬੋਲਦੇ ਨੇ ਗੁਰੂ ਅਰਜਨ ਦੇਵ ਜੀ ਵੀ ਝੂਠ ਬੋਲਦਾ ਹੈ, ਰੱਬ ਨਹੀਂ ਖਾਂਦਾ, ਇਹ ਗੁਰੂ ਸਾਹਿਬ ਕਹਿੰਦੇ ਆ। ਤਾਂ ਕਰਕੇ ਭਾਈ ਇਦਾਂ ਦੀਆਂ ਗੱਲਾਂ ਜਦੋਂ ਕਰਦੇ ਆ ਤੇ ਤੁਹਾਡੇ 'ਚ ਕਿੰਨੇ ਵੀਰਾਂ ਦਾ ਬੋਝ ਲੈ ਜਾਂਦਾ ਭਾਈ, ਨਹੀਂ ਤੇ ਬੋਝ ਜਿਹਾ ਪਿਆ ਹੋਇਆ। ਹੁਣ ਜੇ ਮੇਰੇ ਵਰਗਾ ਬੰਦਾ ਚੌੜਾ ਹੋ ਕੇ ਕਵੇ ਵੀ ਮੈਂ ਤੇ 12:30 ਇਸ਼ਨਾਨ ਕਰ ਲੈਂਦਾ, 12:30 ਮੈਂ ਨਹਾ ਲੈਂਦਾ ਭਾਈ, ਠੀਕ ਹੈ ਭਾਈ ਠੀਕ ਹੈ, ਇਹ ਮੇਰੀ ਮਰਿਆਦਾ, ਕਿਉਂਕਿ ਮੈਂ ਸ਼ਾਮ ਨੂੰ 6 ਵਜੇ ਸੌਂ ਜਾਂਦਾ, 6 ਵਜੇ ਸੌਂ ਗਿਆ, 12:30 ਮੈਂ ਉੱਠ ਪਿਆ ਆਪੇ ਮੇਰੇ 6.5 ਘੰਟੇ ਰਾਤ ਦੇ ਨੀਂਦ ਪੂਰੀ ਹੋ ਗਈ ਦਿਨੇ ਵੀ ਮੈਂ 2-3 ਘੰਟੇ ਆਰਾਮ ਕਰ ਲਿਆ ਤੇ ਜਿਹੜਾ ਬੰਦਾ ਕੰਮ ਸਾਰਾ ਦਿਨ ਹੱਡ ਭੰਨ ਕਰਕੇ ਆਇਆ ਉਹ ਜੇ 4 ਵਜੇ ਉੱਠਦਾ ਹੈ ਤੇ ਉਹਦੀ ਕੋਈ ਪ੍ਰੋਬਲਮ ਨਹੀਂ ਉਹਨੂੰ 4 ਵਜੇ ਉੱਠਣ ਦਿਓ ਜਿਹੜਾ ਸਾਰਾ ਦਿਨ ਮਿਹਨਤ ਕਰਕੇ ਆਇਆ ਹੁਣ ਮੇਰੇ ਵਰਗਾ ਖਵੇ ਆ ਮੇਰੇ ਨਾਲ ਵਾਲੇ ਕਹਿਣ ਸਾਡੇ ਬਾਬਾ ਜੀ ਤੇ ਰਾਤ ਦੀ ਰੋਟੀ ਨਹੀਂ ਖਾਂਦੇ ਤੁਸੀਂ ਕਹੋ ਹਾਂ ਅੱਛਾ ਇਹ ਚੌੜੇ ਹੋ ਕੇ ਦੱਸਣ ਵੀ ਬਾਬਾ ਜੀ ਸਾਡੇ ਰਾਤ ਦੀ ਰੋਟੀ ਤੇ ਖਾਂਦੇ ਹੀ ਨਹੀਂ 24 ਘੰਟਿਆਂ 'ਚ 10 ਵਜੇ ਇੱਕ ਟਾਈਮ ਖਾਂਦੇ ਆ ਹੁਣ ਤੁਸੀਂ ਸਾਰੇ ਜਣੇ ਕਹੋ ਵੀ ਧੰਨ ਨੇ ਭਾਈ 24 ਘੰਟਿਆਂ 'ਚ ਇੱਕ ਹੀ ਵਾਰੀ ਮੈਂ ਤੇ 3 ਵਾਰੀ ਖਾਂਦਾ ਹੋ ਗਿਆ ਨਾ ਬੋਝ ਪੈ ਗਿਆ ਪਰ ਜੇ ਸਮਝਾਇਆ ਜਾਵੇ ਵੀ ਭਾਈ ਜਿਹੜਾ ਸਾਰਾ ਦਿਨ ਕਈ ਚਲਾ ਕੇ ਆਊ ਨਾ ਸਾਰਾ ਦਿਨ ਉਹਨੂੰ ਤੇ 8 ਵਜੇ ਖੋ ਪੈਂਦੀ ਆ ਉਹਨੂੰ ਤੇ 8-10 ਰੋਟੀਆਂ ਚਾਹੀਦੀਆਂ ਐ ਕੌਲਾ ਸਬਜ਼ੀ ਦਾ ਖਾਣਾ ਪੈਣਾ ਉਹਨੂੰ ਉਹ 2 ਕੌਲੇ ਦੁੱਧ ਦੇ ਪੀਊ ਤਾਂ ਅਗਲੇ ਨੂੰ ਨੀਂਦ ਆਉਣੀ ਐ ਅਗਲੇ ਦਾ ਸਰੀਰ ਭੰਨ ਕੇ ਆਇਆ ਐ ਸਵੇਰੇ ਫੇਰ ਲੱਗੂ ਮੇਰੇ ਵਰਗਾ ਸਾਰਾ ਦਿਨ ਵਿਹਲੜ ਬੈਠਾ ਰਹਿੰਦਾ ਚੱਲ ਰਾਤ ਨੂੰ ਵੈਸੇ ਨਹੀਂ ਬਚਣੀ ਆਖੋ ਸਤਨਾਮ
ਜੀ ਵਾਹ
ਬਸ ਫਿਰ ਇਹ ਥੋਪਦੇ ਕਿਉਂ ਕਿਸੇ ਤੇ ਇਹਨੂੰ ਇੱਡਾ ਵੱਡਾ ਕਿਉਂ ਬਣਾਤਾ ਫਿਰ ਤੁਸੀਂ ਤਾਂ ਕਰਕੇ ਭਾਈ ਇਹ ਬੋਝ ਨਾ ਪਾਓ ਆਪਣੇ ਦਿਮਾਗ ਉੱਤੇ ਗੁਰਬਾਣੀ ਨੂੰ ਆਪ ਪੜ ਸੁਣ ਸਮਝ ਕੇ ਜੀਵਨ ਬਣਾਓ ਫਿਰ ਵੇਖੋ 100 ਬੰਦਾ ਆਇਆ ਹੱਥ ਵਿੱਚ ਸਲੋਤਰ ਫੜ ਕੇ ਹੀ ਉਹਨਾਂ ਨੇ ਮੁਕਾਬਲਾ ਕੀਤਾ ਉਹ ਜਿਹੜੀ ਗੱਲ ਸੀ ਨਾ ਭੰਗ ਘੋਟਣ ਵਾਲੇ ਉਹ ਹੁੰਦੇ ਵੱਡੇ ਵੱਡੇ ਉਹਦੇ ਨਾਲ ਹੀ ਮੁਕਾਬਲਾ ਕੀਤਾ ਉਹਨਾਂ ਨੇ ਪਰ ਇੱਕ ਮੈਸੇਜ ਦੇ ਦਿੱਤਾ ਜਿੱਥੇ ਜਿੱਥੇ ਸਿੱਖ ਲੁਕੇ ਹੋਏ ਸੀ ਉਹ ਕਹਿੰਦੇ ਓਏ ਜੇ ਬੋਤਾ ਸਿੰਘ ਗਰਜਾ ਸਿੰਘ ਵਰਗੇ ਕੁਰਬਾਨ ਹੋ ਸਕਦੇ ਐ ਆਪਾਂ ਕਿਉਂ ਨਹੀਂ ਹੋ ਸਕਦੇ ਇਕੱਠੇ ਹੋਵੋ ਵਿਚਾਰ ਕਰੋ ਜੇ 2 ਜਣੇ ਸ਼ਰੇਆਮ ਇਦਾਂ ਦੁਸ਼ਮਣ ਨੂੰ ਲਲਕਾਰਦੇ ਐ ਆਪਾਂ ਮਰ ਗਏ ਕਿਤੇ ਹੋਵੋ ਇਕੱਠੇ ਉਹਨਾਂ 2 ਦੀ ਕੁਰਬਾਨੀ ਨੂੰ ਵੇਖ ਕੇ ਬੜੇ ਬੰਦੇ ਤਿਆਰ ਹੋ ਗਏ ਇਦਾਂ ਹਿੰਮਤ ਭਰੀ ਜਾਂਦੀ ਐ ਭਾਈ ਹਿੰਮਤ ਆਉਂਦੀ ਐ ਜਜ਼ਬਾ ਆਉਂਦਾ ਐ ਇਦਾਂ ਤਾਂ ਕਰਕੇ ਮੈਂ ਬੇਨਤੀ ਕਰਾਂਗਾ ਅੱਜ ਦੇ ਹਾਲਾਤ ਵੇਖੋ ਕੀ ਨੇ ਅੱਜ ਜੰਗ ਹਥਿਆਰਾਂ ਦੀ ਨਹੀਂ ਅੱਜ ਜੰਗ ਵਿਚਾਰਾਂ ਦੀ ਹੈ ਅੱਜ ਡਿਕਟੇਟਰਸ਼ਿਪ ਨਹੀਂ ਅੱਜ ਡੈਮੋਕ੍ਰੇਸੀ ਹੈ ਜਿੰਨੇ ਸਰਕਾਰਾਂ ਕੋਲ ਹਥਿਆਰ ਨੇ ਸਾਡੇ ਕੋਲ ਥੋੜਾ ਆ ਹਥਿਆਰਾਂ ਦੀ ਲੜਾਈ ਕਦੇ ਨਹੀਂ ਲੜ ਸਕਦੇ ਅਸੀਂ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਪਤਾ ਹੈ ਜੇ ਕੋਈ ਇਦਾਂ ਦਾ ਫੈਸਲਾ ਲੈਣਾ ਹੈ ਵੀ ਅਸੀਂ ਇਦਾਂ ਹਥਿਆਰਾਂ ਨਾਲ ਲੜ ਲਾਂਗੇ ਜਿੰਨੇ ਮਰਜ਼ੀ ਬੰਦੇ ਮਰਵਾ ਲਓ ਪਤਾ ਹੈ ਸਾਨੂੰ ਵੀ ਸਾਡਾ ਨੁਕਸਾਨ ਹੋਏਗਾ ਘੱਟ ਗਿਣਤੀ ਆ ਅਸੀਂ ਇਸ ਭਾਰਤ ਦੇ ਵਿੱਚ ਘੱਟ ਗਿਣਤੀ ਆ ਘੱਟ ਆਪਣੀ ਗਿਣਤੀ ਨੂੰ ਵੇਖਣਾ ਹੈ ਹਾਲਾਤਾਂ ਨੂੰ ਵੇਖਣਾ ਹੈ ਤੇ ਫਿਰ ਫੈਸਲਾ ਕਰਨਾ ਹੈ ਵੀ ਸਾਡੀ ਕੌਮ ਵਾਸਤੇ ਆਹ ਚੀਜ਼ ਸਹੀ ਹੈ ਸਾਡਾ ਨੁਕਸਾਨ ਵੀ ਨਾ ਹੋਵੇ ਸਾਡੀ ਆਵਾਜ਼ ਵੀ ਪਹੁੰਚੇ ਸਾਡੀ ਗੱਲ ਵੀ ਹੋਵੇ ਸਾਡੀ ਹੋਂਦ ਦਾ ਪ੍ਰਗਟਾਵਾ ਵੀ ਹੋਵੇ ਤਾਂ ਕਰਕੇ ਆਹ ਗੱਲ ਮੇਰੀ ਅੱਜ ਯਾਦ ਰੱਖਿਓ ਸਿਧਾਂਤ ਨਹੀਂ ਦ੍ਰਿਸ਼ਟੀ ਦਿੱਤੀ ਹੈ ਨਜ਼ਰੀਆ ਦਿੱਤਾ ਹੈ ਪੁਆਇੰਟ ਆਫ ਵਿਊ ਦਿੱਤਾ ਹੈ ਕਿ ਉਸ ਹਾਲਾਤਾਂ ਨੂੰ ਤੂੰ ਵੇਖਣਾ ਕਿੱਦਾਂ ਹੈ ਗੁਰਬਾਣੀ ਪੜਨ ਵਾਲਾ ਗਿਆਨਵਾਨ ਜਿਹੜਾ ਗੁਰੂ ਦਾ ਸਿੱਖ ਹੋਵੇ ਉਹ ਭਾਈ ਉਹਦਾ ਇਦਾਂ ਦਾ ਨਜ਼ਰੀਆ ਬਣ ਜਾਂਦਾ ਹੈ ਉਹ ਫਿਰ ਫੈਸਲੇ ਬਹੁਤ ਵਧੀਆ ਕਰਦਾ ਹੈ ਤਾਂ ਕਰਕੇ ਫੈਸਲੇ ਲੈਣ ਵਾਲੀ ਮੱਤ ਗੁਰੂ ਸਾਹਿਬ ਸਾਨੂੰ ਬਖਸ਼ਣ ਇਹ ਕਿਰਪਾ ਸਾਡੇ ਸਾਰਿਆਂ ਤੇ ਹੋਵੇ ਉਹ 2 ਜਣੇ ਜੂਝ ਕੇ ਸ਼ੀਤੀ ਪ੍ਰਾਪਤ ਕਰ ਗਏ ਤੇ ਆਪਾਂ ਵੀ ਸਿੰਘੋ ਅੱਜ ਦੇ ਹਾਲਾਤਾਂ ਨੂੰ ਜ਼ਰੂਰ ਸਮਝੋ ਗੁਰਬਾਣੀ ਨੂੰ ਆਪ ਪੜੋ ਆਪਣੀ ਜ਼ਿੰਦਗੀ ਵਿੱਚ ਗੁਰੂ ਸਾਹਿਬ ਦੇ ਬਚਨਾਂ ਨੂੰ ਲਾਗੂ ਕਰੋ ਆਪ ਜਦੋਂ ਪੜ ਰਹੇ ਆ ਅੱਜ ਕੱਲ ਜਿਹੜਾ ਕਹੀ ਜਾਂਦਾ ਨਾ ਵੀ ਪੰਥ ਵਿੱਚ ਫੁੱਟ ਪੈਗੀ ਜੀ ਦੁਬਧਾ ਖੜੀ ਹੋ ਗਈ ਜੀ ਰੌਲਾ ਪੈ ਗਿਆ ਕੋਈ ਰੌਲਾ ਨਹੀਂ ਪਿਆ ਬਸ ਇੰਨਾ ਕਿ ਵੀ ਲੋਕ ਸਿਆਣੇ ਹੋ ਰਹੇ ਆ ਲੋਕ ਸਿਆਣੇ ਹੋ ਰਹੇ ਆ ਆ ਜਥੇਬੰਦੀਆਂ ਤੇ ਬਾਬਿਆਂ ਨੂੰ ਹੀ ਐ ਲੱਗਦਾ ਵੀ ਹਾਏ ਰੌਲਾ ਪੈ ਗਿਆ ਇਹ ਇਹਨਾਂ ਦੇ ਡੇਰਿਆਂ 'ਚ ਰੌਲਾ ਪਿਆ ਹੋਣਾ ਆਪਣੇ ਸੰਗਤ ਵਿੱਚ ਕੋਈ ਰੌਲਾ ਨਹੀਂ ਸਾਰਾ ਕੁਝ ਠੀਕ ਹੈ ਗੁਰਬਾਣੀ ਲੋਕ ਆਪ ਪੜਨ ਲੱਗ ਜਾਣ ਆਪ ਸਮਝ ਆ ਜਾਏ ਸਾਰਾ ਕੁਝ ਠੀਕ ਹੈ ਕੁਛ ਨਹੀਂ ਰੌਲਾ ਇੱਥੇ ਆਪ ਗੁਰਬਾਣੀ ਪੜੋ ਵੱਧ ਤੋਂ ਵੱਧ ਸਹਿਜ ਪਾਠ ਆਪ ਕਰਿਆ ਕਰੋ ਅਰਥਾਂ ਸਮੇਤ ਕਰੋ ਗੁਰਬਾਣੀ ਨਾਲ ਜੁੜੋ ਸਾਨੂੰ ਤਾਂ ਕਹਿੰਦੇ ਬਾਣੀ ਨਾਲ ਤੋੜਦੇ ਆ ਜੀ ਸ਼ਰਧਾ ਤੋੜਦੇ ਆ ਕੋਈ ਸ਼ਰਧਾ ਨਹੀਂ ਟੁੱਟਦੀ ਬਾਣੀ ਨਾਲ ਸ਼ਰਧਾ ਬਣਦੀ ਹੈ ਪਖੰਡ ਤੋਂ ਜ਼ਰੂਰ ਤੋੜਦੇ ਆ ਗੁਰਬਾਣੀ ਨਾਲ ਸ਼ਰਧਾ ਵਧੂ ਤੁਹਾਡੀ ਆਪ ਗੁਰਬਾਣੀ ਪੜ੍ਹ ਕੇ ਵੇਖੋ ਸਹਿਜ ਪਾਠ ਕਰਕੇ ਵੇਖੋ ਭੈਣਾਂ ਆਪਣੇ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰਿਆ ਕਰੋ ਸਾਲ ਬਾਅਦ ਭੋਗ ਪਾ ਕੇ ਫਿਰ ਆਰੰਭ ਕਰ ਲਿਆ ਕਰੋ ਫਿਰ ਭੋਗ ਸਾਲ ਬਾਅਦ ਪਾ ਕੇ ਫਿਰ ਆਰੰਭ ਕਰ ਲਿਆ ਕਰੋ ਆਪ ਕਰੋ ਪਿਆਰਿਓ ਇਦਾਂ ਹੋ ਸਕਦਾ ਵੀ ਮੇਰੇ ਥਾਂ ਤੇ ਕੋਈ ਰੋਟੀ ਹੋਰ ਖਾਵੇ ਬੋਲੋ ਮੇਰੀ ਭੁੱਖ ਮਿਟ ਜੇ ਰੋਟੀ ਕੋਈ ਹੋਰ ਖਾਵੇ ਹੋ ਸਕਦਾ ਦੱਸੋ ਪਿਆਰਿਓ ਮੇਰੇ ਥਾਂ ਤੇ ਕੋਈ ਹੋਰ ਸੌ ਸਕਦਾ ਭਲਾ ਵੀ ਨੀਂਦ ਸੌ ਕੋ ਵੀ ਜਾਵੇ ਨੀਂਦ ਮੇਰੀ ਪੂਰੀ ਹੋ ਜਾਵੇ ਹੋ ਸਕਦਾ ਬੋਲੋ ਪਿਆਰਿਓ ਮੇਰੇ ਥਾਂ ਤੇ ਕੋਈ ਨਹਾ ਸਕਦਾ ਕਮਾਲ ਹੋਈ ਪਈ ਹੈ, ਇੱਥੇ ਪਾਠ ਮੇਰੇ ਥਾਂ ਤੇ ਕਰ ਸਕਦਾ ਕੋਈ? ਫਲ ਮਿਲ ਜੂ ਭਾਈ? ਹਾਂ ਭਾਈ, ਸਾਡਾ ਤੇ ਪਾਠ ਰਖਾਇਆ ਹੋਇਆ ਉੱਥੇ, ਕਰਦਾ ਕੌਣ ਹੈ? ਕਹਿੰਦੇ ਪਾਠੀ ਕਰਦੇ ਨੇ, ਸਾਡੇ ਤੱਕ ਆਪੇ ਪਹੁੰਚ ਜੂ। ਕਿਉਂ ਪਹੁੰਚ ਜੂ? ਕਹਿੰਦੇ 5000 ਦਿੱਤਾ ਆ, ਆਖੋ ਸਤਨਾਮ। 10000 ਦਿੱਤਾ ਜੀ ਅਸੀਂ। ਕਮਾਲ ਦੀ ਗੱਲ ਹੈ, ਰੋਟੀ ਵਾਲੀ ਗੱਲ ਨਹੀਂ ਕੋਈ ਮੰਨਦਾ, ਪਾਣੀ ਵਾਲੀ ਗੱਲ ਨਹੀਂ ਮੰਨਦਾ ਵੀ ਪਾਣੀ ਕੋਈ ਪੀਓ ਪਿਆਸ ਮੇਰੀ ਬੁੱਝ ਜੂ, ਰੋਟੀ ਵਾਲੀ ਗੱਲ ਨਹੀਂ ਮੰਨਦਾ, ਪਾਣੀ ਵਾਲੀ ਗੱਲ ਨਹੀਂ ਮੰਨਦਾ, ਸੌਣ ਵਾਲੀ ਨਹੀਂ ਮੰਨਦਾ, ਆ ਪਾਠਾਂ ਵਾਲੀ ਮੰਨ ਗਏ ਭਲਾ। ਕਿਉਂ ਭਲਾ? ਉਹ ਬਾਬਿਆਂ ਨੇ ਜਾਲ ਹੀ ਇਦਾਂ ਦਾ ਪਾਇਆ, ਬੰਦਾ ਚੁੱਪ ਹੀ ਕਰ ਲਿਆ, ਧਰਮ ਵਾਲੇ ਪਾਸੇ ਬੋਲਣਾ ਨਹੀਂ, ਬੋਲਣਾ ਨਹੀਂ, ਚੁੱਪ ਕਰ ਜਾ, ਚੁੱਪ ਕਰ ਜਾ, ਬਸ ਜਾਲ ਪਾਇਆ ਜਿਹੜੀ ਗੱਲ ਮੰਨੀ ਨਹੀਂ ਜਾ ਸਕਦੀ, ਜਿਹੜੀ ਗੱਲ ਭੋਜਨ ਭੋਜਨ ਕੋਈ ਖਾਵੇ ਉਹਦਾ ਫਲ ਕਿਸੇ ਨੂੰ ਨਹੀਂ ਮਿਲਣਾ, ਪਾਠ ਕੋਈ ਕਰੇ ਉਹਦਾ ਫਲ ਕਿਸੇ ਹੋਰ ਨੂੰ ਨਹੀਂ ਮਿਲ ਜਾਣਾ, ਕਿਸੇ ਨੂੰ ਨਹੀਂ ਮਿਲਣਾ। ਆਪ ਕਰੋ, ਆਪ ਬਾਣੀ ਪੜੋ, ਅੱਖਾਂ ਖੁੱਲਣਗੀਆਂ ਭਾਈ, ਗਿਆਨ ਲਓ। ਅੱਜ ਮੈਂ ਗੁਰਬਾਣੀ ਦੇ ਸ਼ਬਦ ਤੁਸੀਂ ਇੱਥੇ ਬਹਿ ਕੇ ਸੁਣਦੇ ਹੋ, ਐਂ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਨੂੰ ਸੁਣੋ। ਚਲੋ ਐਂ ਕਰੋ, ਕੋਈ ਚੰਗਾ ਪਾਠੀ ਬੁਲਾ ਲਓ, ਉਹਨੂੰ ਤੁਸੀਂ ਦਿਓ 5000 10000 ਦਿਓ, 15 ਦਿਨ ਘਰੇ ਰੱਖ ਕੇ ਸਾਰੀ ਬਾਣੀ ਆਪ ਸੁਣੋ ਵੀ ਲਓ ਭਾਈ ਸਾਹਿਬ, ਤੁਸੀਂ 2 ਘੰਟੇ ਸਵੇਰੇ 2 ਘੰਟੇ ਸ਼ਾਮ ਸੁਣਾਓ ਬਾਣੀ, ਸਹਿਜ ਪਾਠ ਸੁਣ ਲਓ, 10000 ਦੇ ਦਿਓ, ਕੋਈ ਮਾੜਾ ਨਹੀਂ ਵੀ ਲੈ 15 ਦਿਨ ਸਾਡੇ ਘਰ ਮਹੀਨਾ ਲਾ ਜਾਓ ਭਾਈ ਸਾਹਿਬ, ਗੁਰੂ ਸਾਹਿਬ ਦਾ ਸਰੂਪ ਲਿਆਈਏ, ਮਹੀਨਾ ਰਹੋ, ਆਹ ਚੱਕੋ 11000, ਖਰਚਾ ਤੁਹਾਡਾ ਅਸੀਂ ਦੇਤਾ, ਹੁਣ ਸਾਡੇ ਘਰੇ ਰਹੋ ਤੇ ਸਾਨੂੰ ਤੁਸੀਂ ਸਵੇਰੇ ਸ਼ਾਮ ਪਾਠ ਸੁਣਾਓ, ਸਾਰਾ ਸਹਿਜ ਪਾਠ ਸੁਣਾਓ, ਕਿੰਨਾ ਕਿੰਨੀ ਅਕਲ ਆਊ, ਕਿੰਨਾ ਚਾਨਣ ਆਜੂ ਜ਼ਿੰਦਗੀ ਵਿੱਚ। ਏਦਾਂ ਬਾਣੀ ਨਾਲ ਜੁੜੋ, ਬਾਣੀ ਦਾ ਬਿਜ਼ਨਸ ਨਾ ਚੱਲੇ ਭਾਈ, ਬਿਜ਼ਨਸ ਤੇ ਚੋਟ ਕਰਦੇ ਆ, ਪਖੰਡ ਤੇ ਚੋਟ ਕਰਦੇ ਆ ਅਸੀਂ, ਕੋਈ ਬਾਣੀ ਨਾਲ ਤੋੜਦੇ ਨਹੀਂ, ਬਾਣੀ ਨਾਲ ਆਪ ਜੁੜੋ, ਪਖੰਡ ਤੋਂ ਬਚ ਜਾਓ, ਪਖੰਡ ਤੋਂ ਜ਼ਰੂਰ ਦੂਰ ਕਰਦੇ ਆ। ਇਹ ਕਹਿੰਦੇ ਸ਼ਰਧਾ ਤੋੜਦੀ, ਸ਼ਰਧਾ ਤੋੜਦੀ, ਪਖੰਡ ਤੋਂ ਸ਼ਰਧਾ ਟੁੱਟਦੀ ਹੈ ਭਾਈ, ਪਖੰਡ ਤੋਂ ਟੁੱਟਦੀ ਹੈ, ਗੁਰਬਾਣੀ ਨਾਲ ਤੇ ਆਪ ਜੁੜਨਾ ਪੈਣਾ, ਆਪ ਪੜੋ, ਵੱਧ ਤੋਂ ਵੱਧ ਗੁਰਬਾਣੀ ਪੜੋ ਸਿੰਘੋ, ਗੁਰਬਾਣੀ ਨਾਲ ਨਜ਼ਰੀਆ ਬਣ ਜਾਏਗਾ ਸਾਡਾ, ਸੋਚਣ ਦੀ ਜਿਹੜੀ ਹੈ ਨਾ ਅਕਲ ਆ ਜਾਣੀ ਹੈ, ਦ੍ਰਿਸ਼ਟੀ ਬਣੇਗੀ, ਦ੍ਰਿਸ਼ਟੀ, ਫਿਰ ਹਰ ਮਸਲੇ ਨੂੰ ਐਂ ਵੇਖਿਆ ਕਰੋਗੇ, ਹਰ ਮਸਲੇ ਨੂੰ ਆਪਣੇ ਹਿਸਾਬ ਨਾਲ ਤੁਸੀਂ ਸੋਚਣਾ ਹੈ, ਵੇਖਣਾ ਹੈ, ਪਰਖਣਾ ਹੈ, ਇਸ ਕਰਕੇ ਤਕੜੇ ਹੋ ਕੇ ਗੁਰਬਾਣੀ ਪੜੋ। ਆਓ, ਮੌਸਮ ਬਹੁਤ ਸੋਹਣਾ ਹੈ ਅੱਜ ਕੱਲ੍ਹ, ਤੇ ਅੱਜ ਕੱਲ੍ਹ ਮੈਂ ਬੇਨਤੀ ਕਰੂੰ ਭਾਈ, ਟਾਈਮ ਵੀ ਖੁੱਲ੍ਹਾ ਹੁੰਦਾ ਸਿੰਘੋ, ਟਾਈਮ ਵੀ ਬਹੁਤ ਹੁੰਦਾ, 6 ਵਜੇ ਹਨੇਰਾ ਪੈ ਜਾਂਦਾ, ਤੇ ਜੇ ਤੁਸੀਂ 6, 6:30, 7 ਵਜੇ ਲੱਗੋ ਸਹਿਜ ਪਾਠ ਕਰਨ, ਤੇ 2 ਘੰਟੇ ਲਾ ਦਿਆ ਕਰੋ, 9 ਵਜੇ ਤੱਕ ਟੀਵੀ ਵਗੈਰਾ ਵੇਖਣਾ ਛੱਡੋ, 9 ਵਜੇ ਤੱਕ 2 ਘੰਟੇ ਲਾ ਲਓ, ਖਬਰਾਂ ਖੁਬਰਾਂ ਸੁਣ ਲਓ, ਚਲੋ ਠੀਕ ਹੈ, ਬਹੁਤਾ ਇਹਦੇ ਵਿੱਚ ਨਾ ਫਸੇ ਰਹੋ, ਤੇ 2 ਘੰਟੇ ਰੋਜ਼ ਸਹਿਜ ਪਾਠ ਕਰੋ, ਆ 1.5-2 ਮਹੀਨਿਆਂ ਦੇ ਵਿੱਚ ਵੇਖੋ ਪੂਰਾ ਸਹਿਜ ਪਾਠ ਕਰ ਦੋਗੇ, ਆਰਾਮ ਨਾਲ ਕਰਿਓ, ਟਿਕਾ ਕੇ ਹੌਲੀ ਹੌਲੀ ਬਾਣੀ ਪੜੋ, ਕੱਲੀ ਕੱਲੀ ਗੱਲ ਦਾ ਪਤਾ ਲੱਗ ਜੂ, ਅੱਜ ਕੱਲ੍ਹ ਵਧੀਆ ਵੈਦਰ ਹੈ, ਸਵੇਰੇ ਜੋ ਬੰਦਾ 10 ਵਜੇ ਵੀ ਸੋਵੇ ਤਾਂ ਵੀ ਸਵੇਰੇ 4 ਵਜੇ 5 ਵਜੇ ਉੱਠ ਪਵੇ, 5 ਵਜੇ ਉੱਠ ਕੇ ਨਹਾ ਕੇ ਇਸ਼ਨਾਨ ਕਰਕੇ ਫਿਰ ਕਰੋ ਬਾਣੀ, ਫਿਰ ਪੜੋ, ਘੰਟਾ ਸਵੇਰੇ ਕੱਢ ਲਓ, ਵੱਡੀਆਂ ਰਾਤਾਂ ਨੇ ਦਿਨ ਛੋਟੇ ਹੈ, ਵਾਧੂ ਟਾਈਮ ਮਿਲ ਸਕਦਾ ਜੇ ਕੱਢਣਾ ਚਾਹਵੇ ਭਾਈ, ਪੜੋ ਵੱਧ ਤੋਂ ਵੱਧ, ਆਪ ਗੁਰਬਾਣੀ ਪੜੋ। ਸੋ ਕੱਲ੍ਹ ਅੰਮ੍ਰਿਤ ਸੰਚਾਰ ਗੁਰਦੁਆਰਾ ਪਾਤਸ਼ਾਹੀ 6ਵੀਂ ਹਠੂਰ ਪਿੰਡ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਵਿੱਚ ਕੱਲ੍ਹ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ, ਜਿਹੜੇ ਮੇਰੇ ਵੀਰ ਭਰਾ, ਭੈਣਾਂ, ਮਾਤਾਵਾਂ, ਬੱਚੇ, ਬਜ਼ੁਰਗ ਜਿਨ੍ਹਾਂ ਦਾ ਵੀ ਅੱਜ ਅੰਮ੍ਰਿਤ ਛਕਣ ਵਾਸਤੇ ਮਨ ਮੰਨੇ, ਉਹ ਕੱਲ੍ਹ ਸ਼ਾਮ ਨੂੰ 6 ਵਜੇ ਤੋਂ ਪਹਿਲਾਂ ਪਹਿਲਾਂ 5 ਵਜੇ ਠੀਕ ਹੈ, 5 ਵਜੇ ਕੇਸੀ ਇਸ਼ਨਾਨ ਕਰਕੇ ਨਵੇਂ ਸਾਫ਼ ਬਸਤਰ ਪਾ ਕੇ, ਕੇਸੀ ਇਸ਼ਨਾਨ ਕਰਕੇ ਸਾਫ਼ ਬਸਤਰ ਪਾ ਕੇ, ਚਾਰੇ ਕਕਾਰ ਬਾਹਰਲੇ 5ਵੇਂ ਕੇਸ ਹੈ ਉਹ ਗੁਰਦੁਆਰਾ ਪਾਤਸ਼ਾਹੀ 6ਵੀਂ ਵਿੱਚ ਪਿੰਡ ਹਠੂਰ ਦੇ ਨਗਰ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ, ਵੱਧ ਤੋਂ ਵੱਧ ਜ਼ਰੂਰ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ, ਦਾਖਲਾ ਲਈਏ ਭਾਈ, ਮੇਰੇ ਵੀਰ ਭਰਾ, ਭੈਣਾਂ ਜਿਹੜੇ ਨਸ਼ੇ ਨੁਸ਼ੇ ਕਰਦੇ ਆ, ਜਿਹੜੇ ਬਜ਼ੁਰਗਾਂ ਨੂੰ ਬੇਨਤੀ ਸ਼ਰਾਬਾਂ ਸ਼ਰੂਬਾਂ ਕਦੀ ਕਦੀ ਜੀ ਪੀਤੀ, ਮਾੜਾ ਮੋਟਾ ਕਦੇ ਆਏ ਗਏ ਤੇ ਉਹ ਛੱਡੋ ਪਰੇ, ਫਿਰ ਆਏ ਗਏ ਤੇ ਇੰਨੀ ਗੱਲ ਪਿੱਛੇ ਕਾਹਨੂੰ ਅੜੀ ਜਾਣਾ ਵੀ ਆਏ ਗਏ ਤੇ ਕਦੇ ਵੈਸੇ 6 ਮਹੀਨੇ ਕਦੇ ਕੋਈ ਆਉਂਦਾ ਜਾਂਦਾ ਨਹੀਂ, ਇੰਨੀ ਗੱਲ ਪਿੱਛੇ ਅੜਿਆ ਬੈਠਾ, ਛੱਡ ਪਰੇ, ਜੇ ਤੇਰੇ 6 ਮਹੀਨੇ ਲੰਘ ਜਾਂਦੇ ਤੇ ਉਹ ਵੀ ਲੰਘਾ ਲਿਆ ਕਰ, ਕੋਈ ਨਹੀਂ ਆਇਆ ਗਿਆ, ਕਿਧਰੇ ਨਹੀਂ ਮਰਦਾ ਤੂੰ, ਟੈਂ ਕਾਇਮ ਨਾ ਕਾਇਮ ਰਹਿ, ਆਪਣੇ ਆਪ ਨੂੰ ਕਾਇਮ ਕਰ, ਕਿਧਰੇ ਨਹੀਂ ਰੁੱਸਦਾ ਕੋਈ, ਕਾਇਮ ਹੋ, ਬਾਣੀ ਪੜੋ, ਆਪ ਸਹਿਜ ਪਾਠ ਕਰੋ, ਅਰਥਾਂ ਸਮੇਤ ਸਹਿਜ ਪਾਠ ਕਰੋ, ਤੇ ਅੰਮ੍ਰਿਤ ਛਕਣ ਵਾਸਤੇ ਵੱਧ ਤੋਂ ਵੱਧ ਆਪਣੇ ਨਾਮ ਦਰਜ ਕਰਾਓ, ਵੱਧ ਤੋਂ ਵੱਧ ਵੀਰਾਂ ਨੂੰ ਵੀ ਬੇਨਤੀ ਹੈ, ਭੈਣਾਂ ਨੂੰ ਵੀ ਬੇਨਤੀ ਹੈ ਵੀ ਵੱਧ ਤੋਂ ਵੱਧ ਅੰਮ੍ਰਿਤ ਛਕਣ ਲਈ ਤਿਆਰੀਆਂ ਕਰੋ, ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ, ਪਛਤਾਵਾ ਹੀ ਰਹਿ ਜਾਂਦਾ, ਕੋਈ ਪਤਾ ਨਹੀਂ ਕਿਹੜੇ ਵੇਲੇ ਸੱਦਾ ਆ ਜਾਣਾ, ਕਿਹੜੇ ਵੇਲੇ ਸੱਦਾ ਆ ਜਾਣਾ ਭਾਈ, ਕਿਹੜੇ ਵੇਲੇ ਆਵਾਜ਼ ਪੈ ਜਾਣੀ ਹੈ, ਕਿਹੜੇ ਵੇਲੇ ਜਾਣਾ ਪੈ ਜਾਣਾ, ਤਾਂ ਕਰਕੇ ਢਿੱਲ ਨਾ ਕਰੋ, ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ, ਅੰਮ੍ਰਿਤ ਛਕਣ ਲਈ ਮਨ ਬਣਾਓ। ਜਿਨ੍ਹਾਂ ਨੇ ਕੋਈ ਛੱਕ ਕੇ ਭੁੱਲ ਗਲਤੀ ਕਰ ਲਈ ਹੈ ਦੁਬਾਰਾ ਸੁਧਾਈ ਕਰਾ ਲਓ। ਬੱਚਾ ਖੇਡਦਾ ਖੇਡਦਾ ਡਿੱਗ ਪੈਂਦਾ ਹੈ, ਉਹ ਫਿਰ ਕੱਪੜੇ ਝਾੜ ਕੇ ਨਿਆਣਿਆਂ ਦੇ ਨਾਲ ਰਲ ਜਾਂਦਾ ਵੀ ਚਲੋ ਵੀ ਫਿਰ ਰਲ ਜਾਈਏ। ਬੱਚਾ ਖੇਡਦਾ ਡਿੱਗਦਾ ਫਿਰ ਖੇਡਣ ਲੱਗ ਜਾਂਦਾ ਹੈ। ਆਪਣੇ ਇਹ ਨਹੀਂ ਵੀ ਲਿਟ ਗਿਆ ਤੇ ਹੁਣ ਡਿੱਗ ਪਿਆ ਤੇ ਲਿਟੀ ਜਾ ਹੁਣ ਰੇਤੇ 'ਚ, ਵੀ ਆਪਾਂ ਤੇ ਡਿੱਗ ਪਏ ਜੀ ਹੁਣ, ਐਂ ਥੋੜਾ ਹੁੰਦਾ। ਹੁਣ ਕਈ ਬੰਦੇ ਇਦਾਂ ਦੇ ਹੈ ਨੇ ਬਸ ਇੱਕ ਵਾਰੀ ਭੁੱਲ ਹੋ ਗਈ ਮੁੜ ਕੇ ਹੋ ਹੀ ਜਾਂਦੀਆਂ ਭੁੱਲਾਂ, ਹੁਣ ਇਹ ਥੋੜਾ ਵੀ ਇੱਕ ਵਾਰੀ ਹੋ ਗਈ ਹੁਣ ਦੁਬਾਰਾ ਫਿਰ ਸੁਧਾਈ ਕਰਾ ਲੈ, ਦੁਬਾਰਾ ਮਨ ਫਿਰ ਕਾਇਮ ਕਰ, ਦੁਬਾਰਾ ਮਨ ਬਣਾ ਕੇ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਕੇ ਸਿੰਘ ਸੱਜ ਤੇ ਨਾਲ ਗੁਰਬਾਣੀ ਪੜ੍ਹਨੀ ਸ਼ੁਰੂ ਕਰ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਕੱਲ੍ਹ ਨੂੰ ਫਿਰ 7:30 ਵਜੇ ਸ਼ੁਰੂ ਕਰਾਂਗੇ, 7 ਵਜੇ ਜਥਾ ਆਏਗਾ, 7:30 ਆਪਾਂ ਸ਼ੁਰੂ ਕਰਾਂਗੇ। ਵੇਲੇ ਨਾਲ ਆਇਓ ਭਾਈ, ਵੇਲੇ ਨਾਲ ਫਿਰ ਸਮਾਪਤੀ ਹੋ ਜਾਏਗੀ। ਸਰਬ ਸੰਗਤਾਂ ਦਾ, ਸਾਰੇ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਹੈ। ਗੁਰੂ ਜੀ ਜਾਣਗੇ ਫਿਰ ਚਾਲਾ ਪਾਵਾਂਗੇ, ਪਹਿਲਾਂ ਨਹੀਂ ਜਾਣਾ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ, ਉਹ ਪ੍ਰੇਮ ਭੇਟਾ ਆਪਣੀ ਰੱਖ ਲਓ। ਪਰਸ, ਗਹਿਣੇ, ਆਪਣੇ ਮੋਬਾਈਲ ਵਗੈਰਾ ਸੰਭਾਲ ਕੇ ਰੱਖਿਓ। ਰਸ਼ ਵਿੱਚ ਕਈ ਤਰ੍ਹਾਂ ਦੇ ਬੰਦੇ ਆ ਜਾਂਦੇ ਆ, ਜਦੋਂ ਨਿਕਲਣਾ ਆਰਾਮ ਨਾਲ ਜਾਇਓ, ਹੌਲੀ ਹੌਲੀ ਆਰਾਮ ਨਾਲ ਆਪਣੀਆਂ ਗੱਡੀਆਂ ਕੱਢਿਓ। ਕਾਹਲ ਨਾ ਕਰਿਓ, 10 ਵਜੇ ਹੈ ਜੇ, 10:15 ਹੋਣ ਵਾਲੇ ਹੈ, ਵੇਲੇ ਨਾਲ ਆਉਣ ਦੀ ਖੇਚਲ ਕਰਿਓ, ਲੇਟ ਨਾ ਕਰਿਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।
ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਪਾਇਆ ਸਹਿਜ ਸੇਤੀ ਆਇਆ ਕੇ ਸੰਗਤ ਆਜ ਤੇ ਬੁਝੇ ਜੇ ਕੀ
ਸੋ ਕਹੁ ਟਲ ਗੁਰ ਸੇਵੀਐ ਐਹਨ ਇਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੂਹੀ ਮਹਲਾ ਪੰਜਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣਾ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣਾ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੈ ਬਿਰ ਲੈ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮਿਤਾ ਚਰਨ ਕਮਲ ਵਸਹਿ ਮੇਰੇ ਜੀਤਾ ਨਾਨਕ ਏਕ ਕਰੈ ਅਰਦਾਸ ਵਿਸਰੁ ਨਾਹੀ ਪੂਰਨ ਗੁਣ ਤਾਸ ਨਾਨਕ ਏਕ ਕਰੈ ਅਰਦਾਸ ਵਿਸਰੁ ਨਾਹੀ ਪੂਰਨ ਗੁਣ ਤਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।